ਮਨ ਬਿਰਤੀ ਇਕਾਗਰ ਕਰਨ ਲਈ, ਰਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ। ਜਿੰਨੇ ਪਹਿਲੂਆਂ ਤੋਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਸਾਨੂੰ ਜਾਣੂ ਕਰਵਾਇਆ ਜਾਂ ਸਾਨੂੰ ਜਿਹਨਾਂ ਪਹਿਲੂਆਂ ਦੇ ਰਾਹ ਪਾਇਆ, ਅਸੀਂ ਉਹਨਾਂ ਚੋਂ ਕੁਛ ਵੀ ਨਹੀਂ ਕਰ ਸਕੇ, ਉਧਰ ਤੁਰਨ ਦੀ ਕੋਸ਼ਿਸ਼ ਕਰਦੇ ਹਾਂ। ਬੰਕੋਕ ਦੇ ਵਿੱਚ ਸੱਚੇ ਪਾਤਸ਼ਾਹ ਦੇ ਉਪਦੇਸ਼ ਰਿਕਾਰਡ ਹੋਇਆ, ਤੁਸੀਂ ਸੁਣਿਆ ਕਿ ਹੁਣ ਅਗਲਾ ਕੰਮ ਜਿਹੜਾ ਉਹ ਨੌਜਵਾਨ ਪੀੜ੍ਹੀ ਦੇ ਸਿਰ 'ਤੇ ਆਉਣਾ, ਅਤੇ ਉਹਨਾਂ ਨੂੰ ਚਾਹੀਦਾ ਉਹ ਜਿੱਥੇ ਆਪਣੇ ਘਰ ਦਾ, ਪਰਿਵਾਰ ਦਾ, ਰਿਸ਼ਤੇਦਾਰਾਂ ਦਾ ਭਾਰ ਸੰਭਾਲਦੇ ਨੇ, ਦੁਨੀਆਦਾਰੀ ਦਾ, ਸਾਧ ਸੰਗਤ ਦਾ ਵੀ ਉਹਨਾਂ ਨੇ ਹੀ ਸੰਭਾਲਣਾ। ਅਸੀਂ ਛੋਟੇ ਛੋਟੇ ਹੁਣ ਦੇ ਪੁਰਾਣੇ ਸਾਧੂਆਂ ਤੋਂ ਸੁਣਦੇ ਸਾਂ ਕਿ ਸਾਥੋਂ ਪਹਿਲੋਂ ਬੜਾ ਟਿਕਾਓ ਸੀ ਬਿਰਤੀਆਂ ਦਾ, ਅਤੇ ਹੁਣ ਸਾਨੂੰ ਕੋਈ ਸਵਾਦ ਨਹੀਂ ਆਉਂਦਾ ਇਸ ਦੁਨੀਆਂ 'ਚ ਰਹਿਣ ਦਾ, ਭਜਨ ਬਾਣੀ ਬੜਾ ਘੱਟ ਗਿਆ। ਪਰ ਹੁਣ ਜਦੋਂ ਅਸੀਂ ਵੇਖਦੇ ਹਾਂ ਆਪਣੇ ਆਪ ਨੂੰ, ਅਤੇ ਫਿਰ ਉਸ ਵੇਲੇ ਉਹ ਵੇਲਾ ਯਾਦ ਆਉਂਦਾ ਅਤੇ ਜਾਪਦਾ ਵੀ ਉਹ ਵੇਲਾ ਬਹੁਤ ਚੰਗਾ ਸੀ ਹੁਣ ਦੇ ਵੇਲੇ ਨਾਲੋਂ, ਜਦੋਂ ਸਾਡੇ ਕੋਲ ਪੱਕੀਆਂ ਸੜਕਾਂ ਦੇ ਸਾਧਨ ਨਹੀਂ ਸਨ, ਰੇਡੀਓ ਟੈਲੀਵਿਜ਼ਨਾਂ ਦੇ ਸਾਧਨ ਨਹੀਂ ਸਨ, ਸਾਡੇ ਕੋਲ ਆਉਣ ਜਾਣ ਦੇ ਕਾਰਾਂ, ਰੇਲਾਂ, ਹਵਾਈ ਜਹਾਜ਼ਾਂ ਦੇ ਇੰਨੇ ਸੰਬੰਧ ਨਹੀਂ ਸਨ, ਪਰ ਆਪਸ ਵਿੱਚ ਸੰਬੰਧ ਸਾਡੇ ਬੜੇ ਵਧੀਆ ਸਨ। ਇੱਕ ਦੂਜੇ ਦੀ ਸੰਸਥਾ ਨਾਲ, ਭਰਾਵਾਂ ਅਤੇ ਭਾਈਚਾਰੇ ਨਾਲ, ਆਂਢੀਆਂ ਗੁਆਂਢੀਆਂ ਨਾਲ ਬਹੁਤ ਵਧੀਆ ਸੰਬੰਧ ਸਨ ਸਾਡੇ। ਜਿਉਂ ਜਿਉਂ ਇਹ ਸੁੱਖ ਦੇ ਸਾਧਨ ਸਾਡੇ ਕੋਲ ਆਏ ਨੇ ਮਾਇਆ ਦੇ, ਉਵੇਂ ਉਵੇਂ ਅਸੀਂ ਆਪਸ ਵਿੱਚ ਵਿਛੜਦੇ ਚਲੇ ਜਾਂਦੇ ਹਾਂ। ਇਸ ਵੇਲੇ ਜਿਹੜਾ ਸਤਿਗੁਰਾਂ ਨੇ ਕਿਰਪਾ ਕਰਕੇ ਵਰਤਾਰਾ ਵਰਤਾਇਆ, ਪੰਜਾਂ ਸਾਡੇ ਦੁਸ਼ਮਣਾਂ ਦਾ, ਉਹਨਾਂ ਦੇ ਪੰਜੇ 'ਚੋਂ ਨਿਕਲਣਾ ਕੋਈ ਸਤਿਗੁਰ ਕਿਰਪਾ ਹੀ ਕਰੇ ਤਾਂ ਵੱਖਰੀ ਗੱਲ, ਇਹ ਬੜੀ ਮੁਸ਼ਕਿਲ ਗੱਲ। ਇੱਥੇ ਸਾਨੂੰ ਇਹੋ ਹੀ ਆਖਣਾ ਪਏਗਾ, ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛੁਡਾਵੋ। ਤੁਸੀਂ ਇਹ ਸਮਝੋ ਕਿ ਜਦੋਂ ਸਾਡਾ ਕਿਸੇ ਨਾਲ ਲੜਨ ਨੂੰ ਜੀ ਕਰਦਾ ਹੈ, ਉਹ ਬੰਦਾ ਸਾਡਾ ਇੰਨਾ ਦੁਸ਼ਮਣ ਨਹੀਂ ਜਿੰਨਾ ਸਾਡੇ ਅੰਦਰ ਦੇ ਭਾਵ ਸਾਨੂੰ ਉਹਦੇ ਸਾਹਮਣੇ ਲੜਾਈ ਲਈ ਲਿਆ ਕੇ ਖੜਾ ਕਰ ਦਿੰਦੇ ਨੇ। ਉੱਧਰ ਵੀ ਇਸ ਤਰ੍ਹਾਂ ਹੀ ਹੁੰਦੇ ਨੇ। ਇਹ ਤਕਲੀਫ ਇਸ ਵੇਲੇ ਪਰਿਵਾਰ ਪਰਿਵਾਰ ਵਿੱਚ, ਘਰਾਂ ਘਰਾਂ ਵਿੱਚ, ਇਲਾਕੇ ਇਲਾਕੇ ਵਿੱਚ ਅਤੇ ਪ੍ਰਦੇਸ਼ਾਂ ਵਿੱਚ ਹੌਲੀ ਹੌਲੀ ਫੈਲਦੀ ਫੈਲਦੀ ਸਾਰੇ ਥਾਂ ਫੈਲ ਗਈ ਹੈ, ਜਿਹਨੇ ਸਾਨੂੰ ਮੌਤ ਦੀ ਅੱਗ ਦੇ ਸਾਹਮਣੇ ਲਿਆ ਕੇ ਖੜੇ ਕਰ ਦਿੱਤਾ। ਇਹੋ ਜਿਹੇ ਮਾਰੂ ਹਥਿਆਰ ਅਤੇ ਕਈ ਕੁਛ ਜਿਹੜੇ ਪਤਾ ਹੀ ਨਹੀਂ ਲੱਗਦਾ ਕਿ ਕੀ ਸਾਡੀ ਹਾਲਤ ਕਰ ਦੇਣ। ਚਲੋ ਜੇ ਮਰ ਵੀ ਜਾਵੇ ਆਦਮੀ ਹੈ ਤਾਂ ਉਹ ਵੀ ਬੜੀ ਮਾੜੀ ਗੱਲ, ਪਰ ਜਿਹੜਾ ਲੂਲਾ ਲੰਗੜਾ ਪਿੰਗਲਾ ਹੋ ਕੇ ਜਿਨ੍ਹਾਂ ਨੇ ਜ਼ਿੰਦਗੀ ਬਤੀਤ ਕਰਨੀ ਹੈ ਇਸ ਲੜਾਈ ਤੋਂ ਬਾਅਦ, ਉਹਨਾਂ ਦੀ ਦਸ਼ਾ ਨੂੰ ਵੇਖ ਕੇ ਤਾਂ ਕੋਈ ਸਮਝ ਨਹੀਂ ਆਉਂਦੀ ਵੀ ਕੀ ਕੀਤਾ ਜਾਵੇ ਬਗੈਰ ਸਤਿਗੁਰੂ ਦੇ ਆਸਰੇ ਤੋਂ, ਹੋਰ ਕੋਈ ਚਾਰਾ ਨਹੀਂ। ਹੋ ਤੁਸੀਂ ਨੌਜਵਾਨ ਇਕੱਠੇ ਹੋ ਕੇ ਤਕੜੇ ਹੋ ਕੇ ਉੱਦਮ ਕਰੋ ਕਿ ਸਾਡੇ ਅੰਦਰੋਂ ਈਰਖਾ, ਦੁਐਸ਼, ਵਕੀਲੀ ਇਹ ਚੀਜ਼ਾਂ ਸਾਡੀਆਂ ਨਿਕਲ ਜਾਣ ਸਾਡੇ ਅੰਦਰੋਂ। ਸਤ ਸੰਤੋਖ ਦਇਆ ਧਰਮ ਸਾਡੇ ਅੰਦਰ ਆਵੇ। ਇੱਕ ਮੇਰਾ ਖਿਆਲ ਉਹ ਬੈਂਕ ਦੇ ਮੈਨੇਜਰ ਹੈਗੇ ਨੇ ਰਾਮ ਨਿਵਾਸ ਜੀ, ਅਤੇ ਉਹਨਾਂ ਨਾਲ ਗੱਲਬਾਤ ਚੱਲੀ ਧਰਮ ਦੇ ਬਾਰੇ, ਅਤੇ ਕਿ ਜਿਹੜੇ ਆਦਮੀ ਆਪਣੇ ਧਰਮ ਵਿੱਚ ਗਊਆਂ ਮਾਰਨੀਆਂ ਜਾਂ ਹੋਰ ਕੋਈ ਜਾਨਵਰ ਮਾਰਨੇ ਉਹ ਸ਼ਾਮਿਲ ਕਰਦੇ ਨੇ ਆਪਣੇ ਧਰਮ ਵਿੱਚ, ਉਹ ਆਖਣ ਲੱਗੇ ਕਿ ਇੱਕ ਚੀਜ਼ ਹੈ ਜਿਹੜੀ ਧਰਮ ਦੇ ਵਿੱਚ ਸਭ ਤੋਂ ਮੁੱਖ ਚੀਜ਼ ਹੈ, ਉਹ ਹੈ ਦਇਆ। ਦਇਆ ਜਿਹੜੀ ਉਹ ਧਰਮ ਦਾ ਮੁੱਢ ਹੈ, ਮੂਲ ਹੈ, ਜੇ ਉਹ ਨਾ ਹੋਵੇ ਤਾਂ ਫਿਰ ਧਰਮ ਕੁਛ ਨਹੀਂ। ਕਿਸੇ ਵੀ ਧਰਮ ਦੇ ਵਿੱਚ ਜਿੱਥੇ ਦਇਆ ਨਹੀਂ, ਤੇ ਜਦੋਂ ਜੀਵ ਮਾਰਨਾ, ਕਿਸੇ ਨੂੰ ਗਾਲ ਕਰਨੀ, ਕਿਸੇ ਦੇ ਖਿਲਾਫ਼ ਗੱਲ ਕਰਨੀ, ਉਸ ਦਇਆ ਵਾਲੀ ਗੱਲ ਤਾਂ ਫਿਰ ਨਹੀਂ ਰਹਿੰਦੀ। ਇਹ ਇਸ ਵੇਲੇ ਬੜਾ ਦਇਆ ਵਾਲੀ ਗੱਲ ਜਿਹੜੀ ਸਾਡੇ ਵਿੱਚ ਕਿੰਨੀ ਕੁ ਇਹ ਆਪਣੇ ਆਪਣੇ ਅੰਦਰ ਅਸੀਂ ਝਾਤੀ ਮਾਰ ਕੇ ਵੇਖ ਲਈਏ, ਕਿਸੇ ਨੂੰ ਆਖਣ ਦੀ ਲੋੜ ਨਹੀਂ ਵੀ ਜੇ ਕੋਈ ਆਦਮੀ ਗਲਤੀ ਕਰਦਾ ਮੈਂ ਕਿੰਨੀ ਕੁ ਬਰਦਾਸ਼ਤ ਕਰਦਾ, ਮੇਰੇ ਅੰਦਰ ਕਿੰਨੀ ਸਹਿਨਸ਼ੀਲਤਾ ਹੈ। ਸਤਿਗੁਰੂ ਕਿਰਪਾ ਕਰੇ ਸਾਨੂੰ ਇਸ ਦੇ ਚੱਲਣ ਦਾ ਬਲ ਬਖਸ਼ੇ ਅਤੇ ਅਸੀਂ ਸਤਿਗੁਰਾਂ ਦੇ ਜਿਹੜੇ ਹੁਕਮ ਨੇ, ਸਤਿਗੁਰੂ ਰਾਮ ਸਿੰਘ ਨੇ ਹੁਕਮ ਦਿੱਤਾ ਹੈ ਕਿ ਖਿਮਾ ਦਾ ਕੰਮ ਜਿਹੜਾ ਬਹੁਤ ਵੱਡਾ, ਖਿਮਾ ਧੀਰਜ ਵਾਲਿਆਂ ਵਾਲੇ ਗੁਰੂ ਅੰਗ ਸੰਗ ਹੈ। ਇੱਕ ਪਾਸੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਆਪਾਂ ਸੁਣਦੇ ਹਾਂ, ਇੱਕ ਪਾਸੇ ਸਾਡੀ ਤਾਕਤ ਹੈ ਜੇ ਅਸੀਂ ਖਿਮਾ ਨਾ ਕਰੀਏ ਕਿਸੇ 'ਤੇ। ਜੇ ਖਿਮਾ ਕਰ ਦਈਏ ਤਾਂ ਫਿਰ ਜਿਹੜੀ ਤਾਕਤ ਉਹ ਸਤਿਗੁਰੂ ਦੀ ਹੋ ਜਾਂਦੀ ਹੈ, ਜਿਹਦੇ ਵਾਸਤੇ ਇਹ ਲਿਖਿਆ ਕਿ ਜਾਮ ਗੁਰੂ ਹੋਏ ਵੱਲ ਤਨਹ ਕਿਆ ਗਾਰਬ ਦਿੱਜੈ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਭੇਜਿਆ। ਸੋ ਨੌਜਵਾਨਾਂ ਨੂੰ ਚਾਹੀਦਾ ਉਹ ਆਪਣੇ ਵਿੱਚ ਸਾਹਸ ਪੈਦਾ ਕਰਨ, ਧੀਰਜ ਅਤੇ ਸਹਿਨਸ਼ੀਲਤਾ, ਇਹ ਸਾਰੀ ਚੀਜ਼ ਸਾਡੇ ਵਿੱਚ ਹੋਣੀ ਚਾਹੀਦੀ ਹੈ, ਬੜੀ ਜ਼ਰੂਰੀ, ਜਿਸ ਤੋਂ ਬਿਨਾਂ ਅਸੀਂ ਗਿਰਾਵਟ ਵਾਲੇ ਪਾਸੇ ਜਾ ਰਹੇ ਹਾਂ। ਸਾਡੇ ਹਰ ਇਲਾਕੇ ਵਿੱਚ ਮੈਂ ਅੱਗੇ ਵੀ ਆਖਿਆ ਸੀ, ਦਲੀਪ ਸਿੰਘ ਅਜੀਤ ਸਿੰਘ ਵਰਗੇ ਜਾਂ ਇਦੋਂ ਵੀ ਵਧੀਆ ਮੁੰਡੇ ਤਿਆਰ ਹੋਣੇ ਚਾਹੀਦੇ ਨੇ। ਜਿਸ ਵੇਲੇ ਵੀ ਅਸੀਂ ਆਖੀਏ ਕਿ ਲਵੀ ਤੁਸੀਂ ਹੁਣ ਗੱਡੀ ਦੇ ਸਟੇਅਰਿੰਗ 'ਤੇ ਬੈਠ ਕੇ ਗੱਡੀ ਚਲਾਓ, ਉਹ ਉਸੇ ਵੇਲੇ ਸਾਡੇ ਵਿਦਿਅਕ ਜਥੇ ਦੀ ਵਾਗਡੋਰ ਫੜ ਕੇ ਅਤੇ ਤੋਰਨਾ ਸ਼ੁਰੂ ਕਰ ਦੇਣ। ਅਤੇ ਡਾਲਟਨਗੰਜ ਵਾਲਿਆਂ ਨੇ ਕੁਛ ਸਮਾਂ ਬਹੁਤ ਸਾਨੂੰ ਸਹਿਯੋਗ ਦਿੱਤਾ, ਬੜੇ ਬੱਚੇ ਆਉਂਦੇ ਸਨ ਭੈਣੀ ਸਾਹਿਬ। ਇਸੇ ਤਰ੍ਹਾਂ ਹੀ ਮੰਡੀ ਵਾਲੇ ਤੋਂ ਹੁਣ ਵੀ ਸਾਡਾ ਖੇਡਾ ਨਹੀਂ ਛੱਡਦੇ, ਅਤੇ ਜੇ ਅਸੀਂ ਕੋਈ ਨਾ ਨੌਕਰੀ ਕਰੀਏ ਤਾਂ ਵੀ ਉਹ ਸਾਨੂੰ ਮਜਬੂਰ ਕਰਦੇ ਨੇ ਵੀ ਉਹ ਆਪਣਾ ਕੰਮ ਲਈ ਤੁਰੇ ਜਾਂਦੇ ਨੇ, ਸਾਡੇ ਨਾਲ ਸਾਨੂੰ ਵੀ ਖਿੱਚ ਕੇ ਗਾਂ ਲੈ ਜਾਂਦੇ ਨੇ। ਇਸੇ ਤਰ੍ਹਾਂ ਹੀ ਸਾਰੇ ਇਲਾਕਿਆਂ ਵਿੱਚੋਂ ਬੱਚੇ ਹੋਣ, ਜਿਹੜਾ 6-7 ਸਾਲ ਤੋਂ ਬੱਚਾ ਜਿਹੜਾ ਕੰਮ ਸਿੱਖਣ ਲੱਗ ਪਏਗਾ ਉਹਨੂੰ ਵੱਡਾ ਹੋ ਕੇ ਬਹੁਤ ਚੰਗੀ ਤਰ੍ਹਾਂ ਅਪਣਾ ਸਕਦਾ। ਮੈਨੂੰ ਬੜੀ ਖੁਸ਼ੀ ਹੈ ਕਿ ਦੂਰ ਦੂਰ ਬੈਠੇ ਬੱਚੇ ਮੰਡੀ ਵਿੱਚ ਅਮਰੋਹੇ 'ਚੋਂ ਬੱਚਾ ਆਇਆ, ਰਾਗ ਦੇ ਵੱਲ ਧਿਆਨ ਕੀਤਾ, ਜਿਹਦੇ ਵਾਸਤੇ ਹੁਕਮ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਤੁਸੀਂ ਸੁਣਿਆ, ਹਰ ਇੱਕ ਸਿੱਖ ਦੇ ਬੱਚੇ 'ਚੋਂ ਕੁਛ ਨਾ ਕੁਛ ਰਾਗ ਦੀ ਖੁਸ਼ਬੂ ਜ਼ਰੂਰ ਆਉਣੀ ਚਾਹੀਦੀ ਹੈ। ਬਾਣੀ ਸਾਰੀ ਸਤਿਗੁਰਾਂ ਨੇ ਰਾਗਾਂ ਵਿੱਚ ਲਿਖੀ ਹੈ, ਉਹਦੀ ਸਾਨੂੰ ਸਮਝ ਕੁਛ ਨਾ ਕੁਛ ਜ਼ਰੂਰ ਹੋਣੀ ਚਾਹੀਦੀ ਹੈ। ਜਿੱਥੇ ਹੋਰ ਇੰਨਾ ਉਦਮ ਕੀਤਾ ਉੱਥੇ ਵਰਨੀਆਂ ਦਾ ਪਾਠਾਂ ਦਾ ਵੀ ਵਿਦਿਅਕ ਜਥੇ ਵਾਲੇ ਬਹੁਤ ਕੁਛ ਕਰ ਰਹੇ ਨੇ, ਉਹ ਘਰਾਂ ਘਰਾਂ ਵਿੱਚ ਪ੍ਰਚਾਰ ਕਰਕੇ ਇੱਕ ਇੱਕ ਪਾਠ ਮਹੀਨੇ ਦਾ ਪਰਿਵਾਰ ਪ੍ਰਤੀ ਅਤੇ ਇੱਕ ਇੱਕ ਘੰਟਾ ਹਰ ਜੀਵ ਪ੍ਰਤੀ, ਅਤੇ ਉਹਨੂੰ ਇਹ ਦ੍ਰਿੜ ਕਰਾਇਆ ਜਾਵੇ ਵੀ ਜਦੋਂ ਤੇਰੇ ਘਰ ਕੋਈ ਬਾਲ ਜਨਮੇ ਉਹ ਪਰਿਵਾਰ ਉਹ ਆਪਣੇ ਬੱਚੇ ਦਾ ਇੱਕ ਘੰਟਾ ਪੂਰਾ ਸ਼ੁਰੂ ਕਰ ਦੇਣ ਕਰਨਾ, ਜਿਸ ਵੇਲੇ ਉਹ ਬੱਚਾ ਬਾਲਗ ਹੋ ਜਾਵੇ ਉਹਨੂੰ ਕਹਿ ਦੇਣ ਵੀ ਤੇਰਾ ਅਸੀਂ ਤਾਂ ਹੁਣ ਤੱਕ ਅਸਾਂ ਕਰ ਦਿੱਤੇ ਨੇ ਘੰਟੇ ਪੂਰੇ, ਹੁਣ ਤੂੰ ਆਪਣੇ ਆਪ ਕਰ। ਹੋਰ ਜਿੰਨਾ ਸੋਧ ਮਰਿਆਦਾ ਵਾਲੇ ਪਾਸੇ ਜਿੰਨਾ ਵੀ ਕੁਛ ਅਸੀਂ ਕਰ ਸਕੀਏ ਤਾਂ ਹੀ ਸਾਡਾ ਬਚਾਅ ਹੈ। ਸੋ ਮੈਂ ਅੱਜ ਦਾ ਸਮਾਗਮ ਜਿਹੜਾ ਹੈ ਇਹ ਸਮਾਪਤ ਕਰਦਾ, ਅਤੇ ਅਗਲੇ ਆਉਣ ਵਾਲੇ ਸਮਾਗਮ ਵਾਸਤੇ ਇਹ ਆਖਾਂਗਾ ਕਿ ਉਹ ਤਕੜੇ ਹੋ ਕੇ ਤਿਆਰੀ ਕਰੋ, ਇਹਦੇ ਨਾਲੋਂ ਹੋਰ ਵਧੀਆ ਹੋਵੇ, ਸਾਡੇ ਬੱਚੇ ਕਮਾਨੀ ਹਾਲ ਅਤੇ ਹੋਰ ਥਾਵਾਂ ਜਾ ਕੇ ਚੰਗੀਆਂ ਚੰਗੀਆਂ ਸਟੇਜਾਂ ਦੇ ਉੱਤੇ ਆਪਣੇ ਇਨਾਮ ਪ੍ਰਾਪਤ ਕਰਨ। ਪਰ ਇੱਕ ਗੱਲ ਨੂੰ ਬਹੁਤ ਚੇਤੇ ਨਾਲ ਯਾਦ ਰੱਖਣ ਕਿ ਅਸਾਂ ਸਿਰਫ ਸਟੇਜਾਂ ਵਾਸਤੇ ਹੀ ਨਹੀਂ ਇਹ ਸਾਰਾ ਕੁਛ ਕਰਨਾ, ਆਪਣੀ ਸੰਸਥਾ ਵਾਸਤੇ ਕਰਨਾ, ਸਾਡੇ ਦੀਵਾਨਾਂ ਵਿੱਚ ਵਧੀਆ ਤੋਂ ਵਧੀਆ ਸੰਗੀਤਕਾਰ ਕਲਾਕਾਰ ਹਰ ਇੱਕ ਤਰ੍ਹਾਂ ਦੇ ਹੋਣੇ ਚਾਹੀਦੇ ਨੇ, ਤਾਂ ਕਿ ਆਪਣੇ ਪੈਰਾਂ 'ਤੇ ਅਸੀਂ ਠੀਕ ਤਰ੍ਹਾਂ ਖਲੋ ਸਕੀਏ, ਸਤਿਗੁਰਾਂ ਦੇ ਹੁਕਮਾਂ 'ਤੇ ਚੱਲ ਕੇ ਆਪਣੀ ਜੀਵਨ ਯਾਤਰਾ ਨੂੰ ਸਫਲ ਕਰ ਸਕੀਏ। ਹੋਈ ਅੱਜ ਕਰਕੇ ਆਗਿਆ ਲਵਾਂ।
ਮਨ ਬਿਰਤੀ ਇਕਾਗਰ ਕਰਨ ਲਈ, ਰਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ ਧੰਨ ਸ਼੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ। ਜਿਹੜਾ ਇਹ ਸਾਡਾ ਇਕੱਠ ਮੇਲੇ ਦਾ, ਇਹ ਸਿਰਫ ਇਹੀ ਦੋ ਦਿਨ ਨਹੀਂ, ਇਦੋਂ ਪਹਿਲਾਂ ਜਿਹੜਾ ਸ਼ੁਰੂ ਕੀਤਾ ਸੀ ਪ੍ਰਯੋਗ ਦਾ ਕੰਮ, ਇਹਨਾਂ ਦਿਨਾਂ ਵਿੱਚ ਸਾਡੇ ਮੇਲੇ ਇਸ ਤਰ੍ਹਾਂ ਹੋ ਗਏ ਨੇ ਜਿਵੇਂ ਛਪਾਰ ਦਾ ਮੇਲਾ ਜਾਂ ਸਰੰਦ ਦਾ ਮੇਲਾ, ਉਹਦੇ ਨਾਲ ਵੀ ਸ਼ਾਇਦ ਕੁਛ ਹੇਠਾਂ ਨੂੰ ਜਾਂਦੇ ਹੋਣ, ਜਿੰਨੇ ਸਰੀਰ ਇੱਥੇ ਹੁੰਦੇ ਨੇ ਇਦੋਂ ਬਹੁਤੇ ਬਾਹਰ ਬਾਜ਼ਾਰਾਂ ਵਿੱਚ ਫਿਰਦੇ ਨੇ। ਰੰਗ ਬਿਰੰਗੇ ਕੱਪੜੇ ਪਾ ਕੇ ਇਹ ਕਿਉਂ ਪਾਉਂਦੇ ਨੇ? ਮੇਰਾ ਪੱਕਾ ਵਿਸ਼ਵਾਸ ਇਹ ਹੈ ਕਿ ਇਹ ਉਹਨਾਂ ਦੇ ਮਾਤਾ ਪਿਤਾ ਦਾ ਕਸੂਰ ਹੈ, ਬੱਚਿਆਂ ਦਾ ਨਹੀਂ। ਮੈਂ ਇੱਕ ਪਰਿਵਾਰ ਨੂੰ ਐਤਕੀ ਇੱਕ ਵਿਆਹ ਸੀ ਇੱਥੇ ਅਤੇ ਉਹਦੇ ਸੰਬੰਧ 'ਚ ਇਕੱਠੇ ਹੋਏ ਸਾਂ ਅਤੇ ਮੈਂ ਕਿਹਾ ਸੀ ਮੈਂ ਤੁਹਾਡੇ 'ਤੇ ਬਹੁਤ ਮਾਣ ਰੱਖਦਾ ਸਾਂ ਪਰ ਤੁਸੀਂ ਬਹੁਤ ਆਪਣੇ ਬੱਚਿਆਂ ਨੂੰ ਗਲਤ ਪਾਸੇ ਤੋਰਿਆ। ਭਈ ਤੁਹਾਡੇ ਜਿੰਨਾ ਚਿਰ ਬੱਚੇ ਪਹਿਰਾਵੇ ਦਾੜੀਆਂ ਠੀਕ ਨਹੀਂ ਕਰਦੇ ਮੈਂ ਤੁਹਾਡੇ ਘਰ ਨਹੀਂ ਆਉਣਾ। ਇਹ ਹੋ ਸਕਦਾ ਕਿ ਉਹਨਾਂ ਨੂੰ ਫਿਰ ਵੀ ਇਸ ਗੱਲ ਦੀ ਲੋੜ ਨਾ ਹੋਵੇ ਮੈਨੂੰ ਘਰ ਲਿਆਉਣ ਦੀ, ਪਰ ਮੈਂ ਜਿਹੜੀ ਗੱਲ ਆਪਣੇ ਆਖੀ ਉਹ ਮੈਂ ਠੀਕ ਆਖੀ ਹੈ। ਇਹ ਜਿਹੜਾ ਮੇਲਾ ਕੀਤਾ ਹੈ ਇਹ ਫੇਲ ਕਰਨ ਵਾਸਤੇ ਕੀਤਾ ਹੈ ਆਸਰੀ ਸੰਪਦਾ ਦੇ ਜਿਹੜੇ ਗੁਣ ਨੇ ਉਹਨਾਂ ਨੂੰ, ਸਤ ਸੰਤੋਖ ਦਇਆ ਧਰਮ ਸਾਡੇ ਅੰਦਰ ਆਵੇ, ਇਸ ਵਾਸਤੇ ਇਹ ਮੇਲਾ ਕੀਤਾ ਗਿਆ। ਜੋ ਸਾਡਾ ਨਿਸ਼ਾਨਾ ਉਹ ਤਾਂ ਇਹ ਹੈ ਕਿੱਥੋਂ ਤੱਕ ਅਸੀਂ ਨਿਸ਼ਾਨੇ ਤੱਕ ਪਹੁੰਚ ਸਕਦੇ ਹਾਂ ਉਹ ਸਗੁਰਾਂ ਦੀ ਰਜ਼ਾ ਹੈ, ਆਪਣੇ ਵਾਸਤੇ ਬਾਹਰ ਦੀ ਗੱਲ ਹੈ। ਕਈਆਂ ਨੂੰ ਇਹ ਹੈ ਕਿ ਇਹ ਮੇਲਾ ਇਸ ਵਾਸਤੇ ਹੋਇਆ ਕਿ ਵਿਆਹ ਹੋਣੇ ਨੇ, ਕਿਸੇ ਨੂੰ ਇਹ ਹੈ ਵੀ ਇਹ ਮੇਲਾ ਇਸ ਵਾਸਤੇ ਹੋਇਆ ਫਲਾਣਾ ਮੇਰਾ ਮਿੱਤਰ ਆਉਣਾ ਉਹਨੂੰ ਮੈਂ ਮਿਲਣਾ, ਫਲਾਣੇ ਜਹੇਦਾਰ ਦਾ ਦੀਵਾਨ ਸੁਣਨਾ। ਪਰ ਅਸਲ ਗੱਲ ਜਿਹੜੀ ਹੈ ਉਹ ਇਹੋ ਹੀ ਹੈ ਜਿਹੜੀ ਤੁਹਾਨੂੰ ਮੈਂ ਦੱਸੀ ਹੈ, ਆਸਰੀ ਸੰਪਦਾ ਦੇ ਗੁਣ ਜਿਹੜੇ ਨੇ ਉਹ ਫੇਲ ਹੋ ਜਾਣ ਅਤੇ ਜਿਹੜੇ ਸਤ ਸੰਤੋਖ ਦਇਆ ਧਰਮ ਉਹ ਸਾਡੇ ਅੰਦਰ ਆਉਣ ਤਾਂ ਹੀ ਸਾਡਾ ਬਚਾਅ ਹੋ ਸਕਦਾ। ਮੈਨੂੰ ਬੜੀ ਸੰਗ ਆਈ ਇਸ ਗੱਲ ਦੀ ਵੀ ਇਹ ਜੀਵਨ ਨਗਰ ਦੇ ਇਲਾਕੇ ਦਾ ਮੇਲਾ, ਜਿਨ੍ਹਾਂ ਸਗੁਰਾਂ ਨੇ ਇਸ ਇਲਾਕੇ ਨੂੰ ਵਸਾਇਆ ਅਤੇ ਇੱਥੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੀਆਂ ਫੋਟੋ ਆਈਆਂ ਨੇ, ਮੈਨੂੰ ਕੱਲ੍ਹ ਪਤਾ ਲੱਗਾ ਕਿ ਸਿਰਫ 150 ਫੋਟੋ ਲੱਗੀਆਂ ਨੇ। ਅਤੇ ਇਹ ਤੁਸੀਂ ਵੇਖ ਲਓ ਭਈ ਜਿੰਨੀ ਕੀਮਤ ਉਹਨਾਂ ਨੇ ਰੱਖੀ ਹੈ ਨਾ, ਉਹ ਇੱਕੋ ਹੀ ਆਦਮੀ 150 ਤਸਵੀਰਾਂ ਲੈ ਸਕਦਾ ਬੜੇ ਆਰਾਮ ਨਾਲ, ਇੱਥੇ ਕੋਈ ਔਖੀ ਗੱਲ ਨਹੀਂ। ਪਰ ਇਹ ਕਿੱਡੀ ਕਰਮਹੀਣਤਾ ਦੀ ਗੱਲ ਹੈ। ਮੈਨੂੰ ਇਸ ਗੱਲ ਦੀ ਬੜੀ ਸੰਗ ਆਉਂਦੀ ਹੈ ਕਿ ਮੇਰੀਆਂ ਤਸਵੀਰਾਂ ਜਿਹੜੀਆਂ ਨੇ ਉਹ ਜ਼ਿਆਦਾ ਲੱਗੀਆਂ ਨੇ, ਅਤੇ ਜੇ ਤੁਸੀਂ ਮੇਰੀ ਗੱਲ ਮੰਨਦੇ ਹੋ, ਮੇਰੀ ਗੱਲ ਰੱਖਣੀ ਹੈ, ਅਤੇ ਮੇਰੀਆਂ ਤਸਵੀਰਾਂ ਜਿਹੜੀਆਂ ਨੇ ਉਹ ਨਾ ਲੱਗਣ ਅਤੇ ਸਗੁਰੂ ਪ੍ਰਤਾਪ ਸਿੰਘ ਸਾਰੇ ਘਰਾਂ ਘਰਾਂ ਦੇ ਵਿੱਚ ਤਸਵੀਰਾਂ ਲੱਗਣ, ਫਿਰ ਮੇਰੀ ਗੱਲ ਰਹਿੰਦੀ ਹੈ। ਜੇ ਤੁਸੀਂ ਮੇਰੀ ਤਸਵੀਰ ਲਾਉਂਦੇ ਹੋ ਤਾਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਮੇਰੀ ਗੱਲ ਮੰਨਣੀ ਚਾਹੁੰਦੇ ਹੋ, ਮੈਨੂੰ ਤੁਸੀਂ ਬੜਾ ਚੰਗਾ ਸਮਝਦੇ ਹੋ। ਚੰਗਾ ਤਾਂ ਮੈਂ ਹੈ ਨਹੀਂ ਇੰਨਾ, ਪਰ ਤੁਸੀਂ ਜਿਹੜਾ ਸਮਝਦੇ ਹੋ ਮੈਂ ਉਹਦੇ ਮੁਤਾਬਕ ਕਰਦਾ। ਕਿ ਜੇ ਤੁਸੀਂ ਇੰਨੀ ਗੱਲ ਮੰਨਦੇ ਹੋ ਤਾਂ ਸਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੀ ਤਸਵੀਰਾਂ ਆਪਣੇ ਆਪਣੇ ਘਰਾਂ 'ਚ ਲਓ, ਆਪ ਮੁੱਲ ਲੈ ਕੇ ਹੋਰ ਕੋਈ ਜਿਹੜਾ ਆਖੇ ਤੁਹਾਡੇ ਲੱਗੇ ਉਹਦਾ ਮਾਸ ਸ਼ਰਾਬ ਛਡਾ ਕੇ ਭਜਨ ਪਛਾ ਕੇ ਉਹਦੇ ਘਰ ਸਗੁਰਾਂ ਦੀ ਤਸਵੀਰ ਲਾਓ। ਇਹ ਇਲਾਕਾ ਸਾਨੂੰ ਬੜਾ ਮਾਣ ਹੁੰਦਾ ਇਸ ਇਲਾਕੇ ਦੇ ਉੱਤੇ ਵੀ ਸਾਡੀ ਇਹ ਗੱਲ ਨਹੀਂ ਮੋੜਦੇ, ਅਤੇ ਇੱਥੇ ਇਹ ਗੱਲ ਰੱਖੀ ਜਾਵੇ ਤਾਂ ਤਾਂ ਹੀ ਗੱਲ ਠੀਕ ਹੈ। ਤੁਹਾਨੂੰ ਹੁਣੇ ਸੋਧੀ ਜੀ ਨੇ ਆਖਿਆ ਅਤੇ ਜਿਸ ਤਰ੍ਹਾਂ ਕੋਈ ਆਦਮੀ ਕੜਾਹ ਪ੍ਰਸ਼ਾਦ ਛਕਦਾ ਹੋਵੇ ਨਾ ਬੈਠਾ, ਅਤੇ ਉਹ ਜ਼ਰੂਰ ਆਖਿਆ ਕਿ ਜੇ ਉਹਨੂੰ ਸਵਾਦ ਲੱਗ ਜਾਏ ਸਹੀ। ਕਈਆਂ ਨੂੰ ਇਸ ਤਰ੍ਹਾਂ ਹੁੰਦਾ, ਸਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ 1934 ਜਿਸ ਵੇਲੇ ਬਰਮਾ ਵੱਲ ਦੀ ਥਾਈਲੈਂਡ ਨੂੰ ਗਏ ਅਤੇ ਉੱਥੇ ਆਪਣੇ ਸਿੰਘ ਨਾਲ ਦੇ ਜਿਹੜੇ ਸਨ ਉਹ ਦੱਸਣ ਕਿ ਜਿਹੜੇ ਚੋਪੜੇ ਪ੍ਰਸ਼ਾਦੇ ਸਨ ਨਾ ਉਹ ਉੱਧਰਲੇ ਲੋਕ ਜਿਹੜੇ ਸਨ ਉਹ ਨਹੀਂ ਸਨ ਲੈਂਦੇ ਆਉਂਦੇ, ਇਹਨਾਂ ਵਿੱਚ ਸਾਨੂੰ ਮੁਸ਼ਕ ਆਉਂਦੀ ਹੈ ਘਿਓ ਦੀ। ਇਹ ਵੀ ਹੋ ਸਕਦਾ ਕਈਆਂ ਨੂੰ ਮੁਸ਼ਕ ਹੀ ਆਉਂਦੀ ਹੋਵੇ, ਪਰ ਜਿਨ੍ਹਾਂ ਨੂੰ ਸਵਾਦ ਲੱਗਦਾ ਨਾ ਕੜਾਹ ਪ੍ਰਸ਼ਾਦ ਉਹ ਜ਼ਰੂਰ ਆਖਣਗੇ ਆਹ ਥੋੜ੍ਹਾ ਜਿਹਾ ਲੈ ਕੇ ਵੇਖ ਕਿੱਡਾ ਸਵਾਦ ਹੈ। ਬਲਵੰਤ ਸਿੰਘ ਉਹਨਾਂ ਨੇ ਸੋਧ ਰੱਖੀ ਹੈ, ਉਹਨਾਂ ਨੂੰ ਸਗੁਰਾਂ ਦੇ ਦਰਸ਼ਨ ਹੁੰਦੇ ਨੇ, ਉਹਨਾਂ ਨੂੰ ਇਹ ਚੀਜ਼ ਚੰਗੀ ਲੱਗਦੀ ਤਾਂ ਤੁਹਾਨੂੰ ਉਹਨਾਂ ਨੇ ਇਹ ਗੱਲ ਆਖੀ ਹੈ। ਫਿਰ ਤੁਸੀਂ ਵੇਖ ਲਓ ਕਿ ਉਹਨਾਂ ਦੀ ਸੋਧ ਹੈਗੀ ਹੈ ਅਤੇ ਉਹਨਾਂ ਦਾ ਨਿਯਮ ਕਿੰਨਾ ਕਿੰਨਾ ਪੱਕਾ ਹੈ ਭਜਨ ਬਾਣੀ ਦਾ, ਅਤੇ ਉਹਨਾਂ ਦੀ ਸਿਹਤ ਕੈਸੀ ਹੈ। ਜਹੇਦਾਰ ਫੌਜਾ ਸਿੰਘ ਹੋਰੀ ਹੁੰਦੇ ਸਨ ਬੰਡਾਲੇ ਦੇ, ਬੜੇ ਮਸ਼ਹੂਰ ਜਹੇਦਾਰ ਸਨ, ਨਾਮਧਾਰੀ ਸਾਡੇ। ਉਹ ਜਦੋਂ ਲੈਕਚਰ ਕਰਦੇ ਕਰਦਿਆਂ ਦੇ ਸਨ, ਇਹ ਮੈਨੂੰ ਕਿਸੇ ਨੇ ਆਖਿਆ ਤੂੰ ਚਾਹ ਪੀ ਲੈ, ਇਹ ਮੈਂ ਆਖਿਆ ਮੇਰੇ ਨਹੁੰ ਹੈ ਨਹੀਂ, ਨਹੁੰਆਂ ਦਾ ਕੀ ਸੰਬੰਧ ਹੈ? ਕਹਿੰਦਾ ਚਾਹ ਪੀ ਕੇ ਖੁਰਕ ਪੈ ਜਾਣੀ, ਮੇਰੇ ਕੋਲ ਖੁਰਕਿਆ ਨਹੀਂ ਜਾਣਾ। ਤਾਂ ਇਹ ਸਾਰਾ ਕੁਛ ਤੁਹਾਡੇ ਸਾਹਮਣੇ ਹੁੰਦਾ, ਤਾਂ ਤੁਸੀਂ ਤਕੜੇ ਹੋ ਕੇ ਚਾਹ ਛੱਡੋ, ਜਿਸ ਤਰ੍ਹਾਂ ਸੋਧੀ ਹੋਰਾਂ ਨੇ ਜਿਹੜੇ ਬਚਨ ਆਖੇ ਨੇ ਉਹ ਤਕੜੇ ਹੋ ਕੇ ਇਸ ਪਾਸੇ ਲੱਗੋ। ਅਤੇ ਜੇ ਤੁਸੀਂ ਸਹੀ ਸੱਚੇ ਮਨ ਨਾਲ ਸੋਚੋ ਕਿ ਤੁਹਾਡੇ 'ਚੋਂ ਕਿੰਨੇ ਕੁ ਬੰਦੇ ਨੇ ਜਿਹੜੇ ਦਸਵੰਧ ਕੱਢਦੇ ਨੇ, ਅਤੇ ਜੇ ਅਸੀਂ ਆਪਣੇ ਬੰਦਿਆਂ 'ਚੋਂ ਐਵੇਂ ਗਿਣ ਲਈਏ ਨਾ ਵੀ ਜਿੰਨੇ ਇਸ ਇਲਾਕੇ ਦੇ ਬੰਦੇ ਨੇ, ਜੇ ਉਹਨਾਂ 'ਚੋਂ ਦਸਵਾਂ ਹਿੱਸਾ ਕੱਢ ਲਈਏ ਬੰਦੇ ਸਿਰਫ, ਉਹ ਬੰਦੇ ਦਸਵੰਧ ਦਿੰਦੇ ਨੇ, ਮੇਰਾ ਨਹੀਂ ਖਿਆਲ ਇਸ ਤਰ੍ਹਾਂ ਹੋਣ। ਪਰ ਉਹ ਜਿਨ੍ਹਾਂ ਦੇ ਪੈਸੇ ਵਕੀਲਾਂ ਕੋਲ ਲੱਗਣੇ ਨੇ, ਆਪੋ 'ਚ ਲੜਾਈਆਂ ਝਗੜਿਆਂ 'ਤੇ ਲੱਗਣੇ ਨੇ, ਮਾਸ ਸ਼ਰਾਬ 'ਤੇ ਲੱਗਣੇ ਨੇ, ਉਹ ਪੈਸੇ ਬਚਦੇ ਨੇ। ਇਸ ਪਾਸੇ ਲੱਗ ਜਾਣ 'ਤੇ। ਪਰ ਜਿਨ੍ਹਾਂ ਨੇ ਜਿਹੜਾ ਲਿਖਿਆ ਨਾ, ਕੁਕੇਂਦਿਆ ਚਾਗੇਂਦਿਆ ਮੱਤੀ ਦੇਂਦਿਆ ਨਿੱਤ, ਜੋ ਸ਼ੈਤਾਨ ਵਜਾਇਆ ਸੇ ਕਿਤ ਫੇਰਾ ਚਿੱਤ। ਮਹਾਰਾਜ ਜੀ ਨੇ ਕਈ ਵਾਰਾਂ ਤੁਹਾਨੂੰ ਆਖਿਆ ਇੱਥੇ ਦੁਆਨਾਂ ਵਿੱਚ ਵੀ, ਤੁਸੀਂ ਸੰਭਲੇ ਛੱਡ ਕੇ ਧੋਤੀਆਂ ਬੰਨ੍ਹ ਕੇ ਦੁਆਨਾਂ 'ਚ ਆਉਂਦੇ ਹੋ ਅਤੇ ਇਸ਼ਨਾਨ ਨਹੀਂ ਕਰਕੇ ਆਉਂਦੇ, ਸਣੇ ਕਿ ਅਸੀਂ ਇਸ਼ਨਾਨ ਨਹੀਂ ਕਰਕੇ ਆਉਂਦੇ, ਕਦੇ ਹੈ ਕਿਸੇ ਦੇ ਮਨ 'ਤੇ ਗੱਲ ਲੱਗੀ? ਪਰ ਜੇ ਇਹ ਆਖਿਆ ਜਾਏ ਨਾ, ਮਹਾਰਾਜ ਜੀ ਕਿਤੇ ਐਲਾਨ ਕਰ ਦਿੰਦਾ ਵੀ ਅੱਜ ਰਾਮਲੀਲਾ ਉੱਥੇ ਹੋਣੀ ਹੈਰਾਣੀ ਹੈ, ਅਤੇ ਵੇਖੋ ਕਿ ਕਿਸੇ ਦੀ ਮਨ 'ਤੇ ਲੱਗਦੀ ਹੈ ਗੱਲ। ਉੱਥੇ ਰਾਮਲੀਲਾ ਦਾ ਮਤਲਬ ਨਹੀਂ, ਉੱਥੇ ਤੁਹਾਡੇ ਆਪਣੇ ਬੁਰੇ ਮਨ ਦੇ ਵਿਚਾਰਾਂ ਦਾ ਮਤਲਬ ਹੁੰਦਾ, ਤਾਂ ਉੱਥੇ ਜਾਇਆ ਜਾਂਦਾ। ਜੇ ਉੱਥੇ ਰਾਮਲੀਲਾ ਆਉਣੀ ਹੋਵੇ ਤਾਂ ਉਹ ਆਖਿਆ ਵੀ ਉੱਥੇ 10 ਦਿਨ ਉੱਥੇ ਨਾਮ ਸਿਮਰਨ ਹੋਣਾ ਰਾਤ ਦਿਨ ਲਗਾਤਾਰ, ਅਤੇ ਵੇਖੋ ਰਾਮਲੀਲਾ 'ਚ ਕਿਹੜਾ ਜਾਂਦਾ ਭਲਾ? ਜਿਹੜਾ ਕਰਨ ਵਾਲਾ ਕੰਮ ਹੈ ਉਹ ਸਾਡੇ ਕੋਲ ਨਹੀਂ ਹੋ ਰਿਹਾ। ਜੋ ਪਰਾਇਓ ਸੋਈ ਆਪਣਾ, ਜੋ ਤਜ ਛੋਡਣ ਤਿਸਿਓ ਮਨ ਰਚਨਾ, ਕਹੋ ਗੁਸਾਈ ਮਿਲੀਐ ਕੇਹ, ਜੋ ਵਿਵਰਜਿਤ ਤਿਸਿਓ ਨੇਹ, ਝੂਠ ਬਾਤ ਸਾਚੀ ਕਰ ਜਾਤੀ, ਸੱਚ ਹੋਵਨ ਮਨ ਲੱਗਾ ਨਾ ਰਾਤੀ। ਤੁਸਾਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ, ਤੁਸੀਂ ਚਲੋ ਸੋਧ ਰੱਖਣੀ ਤਾਂ ਬੜੀ ਦੂਰ ਦੀ ਗੱਲ ਹੈ, ਭਜਨ ਬਾਣੀ ਕਰਨਾ ਬੜੀ ਦੂਰ ਦੀ ਗੱਲ ਹੈ। ਕਿੰਨੀ ਵਾਰਾਂ ਸੁਣਿਆ ਸਤਿਗੁਰਾਂ ਨੇ, ਕੱਲ੍ਹ ਦੇ ਉਪਦੇਸ਼ 'ਚ ਆਇਆ ਸੀ ਵੀ ਈਰਖਾ ਛੱਡੋ। ਆਹ ਕਿੰਨਿਆਂ ਨੇ ਛੱਡੀ ਆ, ਆਪਣੇ ਅੰਦਰ ਝਾਤੀ ਮਾਰੀ ਹੈ, ਮੈਂ ਵੀ ਅਤੇ ਸਾਰੇ ਆਪਾਂ ਤੁਸੀਂ ਵੀ। ਸੋ ਇਹ ਕੋਈ ਜਿਹੜੀ ਗੱਲ ਛੱਡ ਸਕਣ ਵਾਲੀ ਹੈ, ਜਿਹੜੀ ਸੋਧ ਰੱਖਣੀ, ਇਸ਼ਨਾਨ ਕਰਨਾ, ਤੜਕੇ ਉੱਠਣਾ, ਉਹ ਤਾਂ ਬੜਾ ਔਖਾ, ਪਰ ਆਹ ਹੀ ਛੱਡ ਦਿਓ ਤੁਸੀਂ। ਹੁਣ ਵਿਆਹ ਹੋਣੇ ਨੇ ਤੁਹਾਡੇ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਸੁਣਿਆ ਥਾਈਲੈਂਡ ਦੇ ਵਿੱਚ, ਭਈ ਉਹ ਕਿੰਨੇ ਤਰੀਕੇ ਨੇ ਉਹਨਾਂ ਦੇ ਗਲਤ ਰਸਮਾਂ ਦੇ। ਪਹਿਲੋਂ ਮੁੰਡਾ ਮੱਲਣ ਜਾਂਦੇ ਨੇ, ਫਿਰ ਠਾਕਾ ਹੁੰਦਾ, ਮੈਨੂੰ ਪੂਰਾ ਨਹੀਂ ਯਾਦ ਕੀ ਹੈ, ਸੱਚ ਪਾਤਸ਼ਾਹ ਉਪਦੇਸ਼ ਰਿਕਾਰਡ ਹੋਇਆ, ਸਤਿਗੁਰਾਂ ਨੇ ਉਸ ਨੂੰ ਮਨ੍ਹਾ ਕੀਤਾ। ਅਤੇ ਜੇ ਅਸੀਂ ਸਿਆਮ ਵਾਲਿਆਂ ਨਾਲ ਅਸੀਂ ਵੱਧ ਜਾਈਏ ਤਾਂ ਫਿਰ ਥੋੜ੍ਹਾ ਜਿਹਾ ਤੁਹਾਡੇ ਸੋਚਣ ਦੀ ਗੱਲ ਹੈ। ਸੋ ਸਾਧ ਸੰਗਤ ਵਾਲੇ ਕੰਮ ਜਿਹੜੇ ਨੇ ਉਹ ਕੀਤੇ। ਫਿਰ ਇੱਕ ਇਹ ਹੈ ਵੀ ਜਿਹਨੂੰ ਦੁਨੀਆ ਅਤੇ ਦੀਨ ਦੋਵੇਂ ਨਹੀਂ ਮੰਨਦੇ ਠੀਕ, ਅਸਾਂ ਫਿਰ ਤੀਸਰਾ ਰਾਹ ਕਿਹੜਾ ਲੱਭਣਾ ਜਾਣ ਵਾਸਤੇ? ਅੱਜ ਕੱਲ੍ਹ ਤੁਹਾਨੂੰ ਪਤਾ ਕਿੰਨਾ ਅਖਬਾਰਾਂ 'ਚ ਆਉਂਦਾ, ਕਿੰਨੀਆਂ ਸਭਾ ਸੁਸਾਇਟੀਆਂ ਬਣੀਆਂ ਨੇ, ਹਜ਼ਾਰਾਂ ਦੀ ਤਾਦਾਦ ਵਿੱਚ ਆਨੰਦ ਉਹ ਕਰਦੇ ਨੇ, ਇਕੱਠੇ ਬਾ ਕੇ ਮਿਊਂਸੀਪਲ ਕਮੇਟੀਆਂ ਵਾਲੇ ਕਰਾ ਦਿੰਦੇ ਨੇ, ਕੋਰੀਆ ਵਿੱਚ ਹੋਏ ਨੇ, ਹੋਰ ਕਈਆਂ ਥਾਵਾਂ ਜਪਾਨ 'ਚ ਹੋਏ ਨੇ, ਅਤੇ ਸਾਡੇ ਇਹ ਸਿੱਖਿਆ ਤੋਂ ਉਹ ਤਾਂ ਕਰੀ ਜਾਣ, ਅਤੇ ਅਸੀਂ ਇੱਧਰੋਂ ਦੀ ਦਾਜ ਉੱਧਰੋਂ ਦੀ ਦਾਜ, ਅਤੇ ਫਿਰ ਇਹ ਦੱਸ ਦੇਣਾ ਕਿ ਆ ਫਲਾਣੇ ਨੇ ਇੰਨਾ ਦਿੱਤਾ, ਤੂੰ ਮੈਨੂੰ ਕਿਉਂ ਨਹੀਂ ਦਿੱਤਾ ਇੰਨਾ। ਇਹੋ ਜਿਹੇ ਸਿਲਸਿਲੇ ਜਿਹੜੇ ਨੇ ਇਹ ਸਾਡੇ ਵਿੱਚ ਬਿਲਕੁਲ ਨਹੀਂ ਹੋਣੇ ਚਾਹੀਦੇ। ਇਹ ਨਹੀਂ ਕਿ ਬੀਨਾਸ ਹੈ, ਬੀਨਾਸ ਨਹੀਂ ਹੈਗਾ, ਬੜੇ ਬੜੇ ਤਕੜੇ ਪਹਿਲਵਾਨ ਨੇ, ਜੇ ਕਿਸੇ ਨੇ ਦਾਜ ਦੇ ਦਿੱਤਾ ਤਾਂ ਗੱਡੇ ਦਾ ਗੱਡਾ ਭਰਿਆ ਵਾਪਸ ਮੋੜ ਦਿੱਤਾ ਉਹਨਾਂ ਮੁੰਡਿਆਂ ਨੇ ਕਿ ਅਸੀਂ ਨਹੀਂ ਲੈਣਾ, ਇਹ ਘਰ ਰੱਖ ਤੂੰ ਆਪਣੇ। ਇੱਕ ਦੁਆਬੇ ਦੀ ਗੱਲ ਸੁਣੀ ਸੀ, ਇੱਕ ਮੁੰਡਾ ਕੋਈ ਗੈਰ ਨਾਮਧਾਰੀ ਕੋਈ ਸੀ, ਉਹਦਾ ਵਿਆਹ ਹੋ ਗਿਆ। ਵਿਆਹ ਹੋਣ ਤੋਂ ਬਾਅਦ ਉਹ ਜਿਸ ਵੇਲੇ ਇੱਕ ਵਾਰ ਉਹ ਕੁੜੀ ਨੂੰ ਘਰ ਲੈ ਆਇਆ, ਅਤੇ ਜਦੋਂ ਕੁੜੀ ਵਾਪਸ ਚੱਲੀ ਨਾ ਪੇਕੀ, ਅਤੇ ਕੁੜੀ ਬੜੀ ਰੋਈ, ਮੁੰਡੇ ਦਾ ਬੜਾ ਪਿਆਰ ਸੀ ਕੁੜੀ ਨਾਲ, ਉਹਨੇ ਆਖਿਆ ਤੂੰ ਰੋਂਦੀ ਕਿਹੜੀ ਗੱਲੋਂ ਹੈ? ਆਉਂਦੀ ਮੈਂ ਰੋਂਦੀ ਜਿਸ ਗੱਲੋਂ ਮੈਂ ਦੱਸ ਵੀ ਨਹੀਂ ਸਕਦੀ, ਅਤੇ ਔਖੀ ਵੀ ਬੜੀ ਹਾਂ, ਮੈਂ ਰੋਂਦੀ ਮੈਂ ਇਸ ਗੱਲੋਂ, ਮੈਂ ਪਤਾ ਨਹੀਂ ਮੁੜ ਕੇ ਮੈਂ ਤੇਰੇ ਕੋਲ ਇੱਥੇ ਆਉਣਾ ਕਿ ਨਹੀਂ ਆਉਣਾ। ਉਹਨੇ ਆਖਿਆ ਕਾਰਨ ਕੀ ਹੈ? ਉਹਨੇ ਆਖਿਆ ਤੇਰੇ ਪਿਓ ਨੇ ਮੇਰੇ ਪਿਓ ਕੋਲੋਂ 30,000 ਰੁਪਈਆ ਲਿਆ, ਵੀ ਉਹਨੇ ਪਤਾ ਨਹੀਂ ਕਿਸ ਤਰ੍ਹਾਂ ਠੱਗੀ ਠੋਰੀ ਕਰਕੇ, ਜੋ ਵੀ ਕੁਛ ਉਹਦੇ ਕੋਲ ਪੈਸੇ ਹੈ ਨਹੀਂ ਸਨ, ਉਹਨੇ ਕਿਤੋਂ ਮੰਗ ਮੰਗਾ ਕੇ ਪੈਸੇ ਦਿੱਤੇ ਨੇ, ਭਾਵੇਂ ਉਹਨੇ ਕਿਸੇ ਨੂੰ ਵਿਖਾਵਾ ਕੀਤਾ ਹੈ ਅਤੇ ਭਾਵੇਂ ਨਹੀਂ ਕੀਤਾ, ਪਰ ਪੈਸੇ ਉਹਨੇ ਦਿੱਤੇ ਨੇ, ਅਤੇ ਉਹ ਜਿਹੜੇ ਪੈਸੇ ਉਹਦੇ ਕੋਲ ਆ ਗਏ, ਤੇਰੇ ਕੋਲ ਆ ਗਏ ਨੇ, ਇਦੋਂ ਵੱਧ ਉਹਦੇ ਕੋਲ ਪੈਸਾ ਹੈ ਨਹੀਂ, ਜਦੋਂ ਮੈਂ ਮੁੜ ਕੇ ਤੁਰਨਾ ਤੇਰੇ ਕੋਲ ਆਉਣਾ, ਫਿਰ ਇੱਥੇ ਇਹਨੇ ਆਖਣਾ ਵੀ ਹੁਣ ਇੰਨੇ ਦੇ, ਉਹ ਉਹਦੇ ਕੋਲ ਹੈ ਨਹੀਂ, ਇਸ ਵਾਸਤੇ ਉਹਨੇ ਆਖਣਾ ਵੀ ਚੰਗਾ ਫਿਰ ਮੈਂ ਕੁੜੀ ਨਹੀਂ ਲਿਆਉਂਦਾ, ਇਸ ਗੱਲ ਵਾਸਤੇ ਮੈਂ ਰੋਂਦੀ ਹਾਂ। ਅਤੇ ਸਤਿਗੁਰਾਂ ਨੇ ਕਿਰਪਾ ਉਸਦੇ ਮਨ 'ਤੇ ਕੀਤੀ, ਉਹ ਆਉਂਦਾ ਤੂੰ ਬਿਲਕੁਲ ਨਾ ਰੋ, ਤੂੰ ਚੁੱਪ ਕਰਕੇ ਤੇ ਪੇਕੀ ਚਲੀ ਜਾ। ਉਹਨੂੰ ਛੱਡਣ ਗਿਆ ਅਤੇ ਉਹ ਉੱਥੇ ਹੀ ਰਹਿ ਪਿਆ ਪੇਕੀ, ਉਹਦੇ ਆਪਣੇ ਸਹੁਰੇ ਰਹਿ ਪਿਆ, ਆਇਆ ਹੀ ਨਾ। ਉਹਨੂੰ ਚਿੱਠੀ ਕੱਲ੍ਹ ਪਰਸੋਂ ਸੁਨੇਹਾ ਦੇਣ 'ਤੇ ਉਹ ਅਖੀਰ ਉਹਨੇ ਆਖਿਆ ਵੀ ਤੂੰ ਆਉਂਦਾ ਕਿਉਂ ਨਹੀਂ? ਉਹ ਆਪਣੇ ਪਿਓ ਨੂੰ ਆਉਂਦਾ ਮੈਂ ਆਉਂਦਾ ਇਸ ਵਾਸਤੇ ਨਹੀਂ, ਜਿਹੜਾ 30,000 ਤੂੰ ਲਿਆ ਨਾ ਉਹ ਜਦੋਂ ਪੂਰਾ ਹੋ ਜਾਏਗਾ ਮੈਂ ਫਿਰ ਆਵਾਂਗਾ। ਸਾਧ ਸੰਗਤ ਜੀ ਉਹਨੇ ਉਸੇ ਵੇਲੇ ਮੇਰਾ ਖਿਆਲ ਪੈਸੇ ਵੀ ਵਾਪਸ ਕੀਤੇ ਅਤੇ ਮਾਫ਼ੀ ਮੰਗੀ ਅਤੇ ਵਾਪਸ ਕਰ ਲਾਇਆ ਆ। ਜੇ ਤਾਂ ਇਸ ਤਰ੍ਹਾਂ ਦੇ ਹੋਣ ਨਾ ਤਾਂ ਫਿਰ ਤਾਂ ਵਾਪਸ ਹੋ ਜਾਂਦੇ ਨੇ, ਅਤੇ ਜੇ ਇਸ ਤਰ੍ਹਾਂ ਆਖਣ ਲੱਗ ਪੈਣ ਦੇਖੋ ਜੀ ਮੈਂ ਤਾਂ ਕੁਛ ਨਹੀਂ ਲਿਆ, ਉਹ ਆਪਣੀ ਕੁੜੀ ਨੂੰ ਦੇ ਗਿਆ, ਮੈਂ ਬਿਲਕੁਲ ਨਹੀਂ ਜੀ ਕੁਛ ਲਿਆ, ਆਪਣੇ ਬਿਲਕੁਲ ਹੱਥ ਖੜੇ ਨੇ, ਬਿਲਕੁਲ ਸਾਧ ਸੰਗਤ ਖਲੋ ਗਿਆ ਨਾ ਮੈਂ ਕੁਛ ਨਹੀਂ ਲਿਆ, ਕੁੜੀ ਨੂੰ ਜੋ ਕੁੜੀ ਵਾਲਿਆਂ ਨੂੰ ਦੇ ਤਾ। ਇਹ ਤਰੀਕੇ ਬੜੇ ਗਲਤ ਨੇ ਸਾਡੇ। ਸੋ ਤੁਸੀਂ ਤਕੜੇ ਹੋ ਕੇ ਉੱਦਮ ਕਰੋ। ਜਿਹੜੇ ਪਾਠਾਂ ਵਾਸਤੇ ਨਿਤਨੇ ਵਾਸਤੇ ਘੜੀ ਮੁੜੀ ਆਖੀਦਾ, ਇਸ ਇਲਾਕੇ ਦੇ ਬੜੀ ਕਿਰਪਾ ਹੈ। ਇਹਨਾਂ ਦੇ ਹੁਣ ਪਾਠ ਜਿਹੜੇ ਨੇ ਉਹ ਜਿਉਂ ਜਿਉਂ ਕਿਰਪਾ ਹੁੰਦੀ ਜਾਂਦੀ ਛੱਡੀ ਜਾਂਦੇ ਨੇ, ਅਤੇ ਇਹ ਤਾਂ ਤੁਸੀਂ ਜਾਣੋ ਇਸ ਇਲਾਕੇ ਵਾਲੇ। ਪਰ ਮੈਂ ਵੈਸੇ ਇਹ ਦੱਸਦਾ ਕਿ ਜਥੇਦਾਰ ਰਛਪਾਲ ਸਿੰਘ ਹੈ ਇੱਕ, ਇੱਥੇ ਰਾਣੀਏ ਵਿਆਹ ਆ, ਉਹ ਫਤਿਹਪੁਰ ਪਿੰਡ ਹੈ ਉਹਦਾ, ਸਮਾਣੇ ਦੇ ਨੇੜੇ। ਉਹਨੇ ਇੱਕ ਨਿਯਮ ਬਣਾਇਆ ਵੀ ਜਦੋਂ ਦੁਆਰ 'ਚ ਆਉਂਦਾ ਨਾ 100 ਰੁਪਈਆ ਮੱਥਾ ਟੇਕਦਾ, ਇਹਦੂ ਘੱਟ ਨਹੀਂ ਟੇਕਦਾ। ਆ ਸੰਤ ਸਿੰਘ ਬਾਜੇ ਵਾਲੇ ਵੀ ਕਰੀਬ ਕਰੀਬ ਇਸ ਤਰ੍ਹਾਂ ਹੀ ਕਰਦੇ ਹੁੰਦੇ ਨੇ। ਅਤੇ ਹੁਣ ਉਹ ਆਇਆ ਕਿ ਮੇਲੇ 'ਚ ਨਹੀਂ ਆ ਸਕਿਆ, ਅਤੇ ਉਹਨੇ 100 ਰੁਪਈਆ ਭੇਜਿਆ ਕਿ ਮੈਂ ਮੇਲੇ 'ਚ ਨਹੀਂ ਆ ਸਕਿਆ ਅਤੇ ਮੇਰਾ 100 ਰੁਪਈਆ ਮੱਥਾ ਟੇਕਿਆ ਪ੍ਰਵਾਨ ਹੋ ਜਾਵੇ। ਨਾਲ ਉਹਨੇ ਇਹ ਗੱਲ ਆਖੀ ਹੈ ਵੀ ਇਹ ਹੁਕਮ ਹੁੰਦਾ ਕਿ ਸਾਲ 'ਚ 100 ਪਾਠ ਕਰੋ, ਕਦੇ ਆਖਿਆ ਹੋਣਾ। ਉਹ ਕਹਿੰਦਾ ਮੈਂ ਸਾਲ 'ਚ 120 ਪਾਠ ਵੀ ਕਰਾਂਗਾ ਨਾਲ। ਅਤੇ ਅੱਜ ਕੱਲ੍ਹ ਦਾ ਜੇ 50 ਰੁਪਏ ਦਾ ਰੇਟ ਜਿਹੜਾ ਪਾਠੀਆਂ ਦਾ ਲਾ ਲਈਏ, ਪਾਠੀਆਂ ਦੇ ਰੇਟ ਤਾਂ ਬੜੇ ਉੱਚੇ ਨੇ ਅੱਜ ਕੱਲ੍ਹ, ਜੇ ਉਹ ਲਾ ਲਈਏ ਤਾਂ 6000 ਰੁਪਈਆ ਹੋ ਜਾਂਦਾ 120 ਪਾਠਾਂ ਦਾ। ਅਤੇ ਇਹ ਤੁਸੀਂ ਵੇਖ ਲਓ ਵੀ ਇਹ 6000 ਰੁਪਈਆ ਉਹਨੇ ਸਾਲ ਦਾ ਦੇਣਾ ਪਾਠ ਕਰਕੇ। ਅਤੇ ਤੁਸੀਂ ਹੋਰ ਬਹੁਤ ਸਾਰੇ ਉਹ ਵਿਹਾਰੀ ਆਦਮੀ, ਇਹ ਨਹੀਂ ਵੀ ਉਹ ਕੋਈ ਇਸ ਤਰ੍ਹਾਂ ਦਾ, ਉਹ ਆਪਣਾ ਵਿਹਾਰ ਵੀ ਕਰਦਾ, ਗ੍ਰੰਥੀ ਦਾ ਕੰਮ ਵੀ ਕਰਦਾ, ਘਰ ਜ਼ਮੀਨ ਭਾਂਡਾ ਵੀ ਹੈਗਾ, ਸਾਰਾ ਕੁਝ ਰਿਸ਼ਤੇਦਾਰ ਉਹਦੇ ਵੀ ਹੈਗੇ ਨੇ, ਟਿੱਡ ਉਹਨੂੰ ਵੀ ਲੱਗਾ। ਲੇਕਿਨ ਅਸੀਂ ਸਾਰੇ ਕੰਮ ਕਰਨ ਵਾਲੇ ਕਿਉਂ ਨਹੀਂ ਕਰਦੇ ਪਾਠ? ਸਾਡੀ ਰੁਚੀ ਇਸ ਪਾਸੇ ਹਟਦੀ ਜਾਂਦੀ ਹੈ, ਸਾਡੇ ਕੋਲ ਵਕਤ ਵੀ ਹੁੰਦਾ, ਸਾਰਾ ਕੁਝ ਸਾਡੇ ਕੋਲ ਹੁੰਦਾ, ਸਿਰਫ ਅਸੀਂ ਸਾਡਾ ਧਿਆਨ ਨਹੀਂ ਹੈਗਾ। ਸੋ ਜਿਹੜੇ ਸਰੀਰ ਧਾਗੇ ਤਬੀਤ ਕਰਕੇ ਦਿੰਦੇ ਨੇ, ਉਹ ਕਿਰਪਾ ਕਰਿਆ ਕਰਨ ਅਤੇ ਉਹ ਇਸ ਪਾਸਿਓਂ ਜਿਹੜਾ ਪਰਹੇਜ਼ ਕਰਨ, ਅਤੇ ਹੋਰ ਵੀ ਜਿਹੜੇ ਕੋਈ ਆਖੇ ਲੱਗਣ ਉਹਨਾਂ ਨੂੰ ਇਸ ਪਾਸਿਓਂ ਹਟਾਉਣ। ਸਾਡੇ ਭਜਨ ਬਾਣੀ ਦੀ ਤਾਕਤ ਸਗੁਰਾਂ ਦੀ ਐਡੀ ਸੀ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਤਾਂ ਸੁਣਿਆ ਕਿ ਇੱਕ ਸਤੀ ਦੀ ਜਗ੍ਹਾ ਸੀ, ਜਦੋਂ ਸਤਿਗੁਰੂ ਰਾਮ ਸਿੰਘ ਨੇ ਸਿੱਖਾਂ 'ਤੇ ਕਿਰਪਾ ਕੀਤੀ, ਆਖਾਂ ਬੜੀਆਂ ਉਹਨਾਂ ਨੇ ਢਾਉਣੀ ਸ਼ੁਰੂ ਕਰ ਦਿੱਤੀਆਂ, ਉਹ ਸਤੀ ਦੀ ਜਗ੍ਹਾ ਸੀ, ਢਾਉਣ ਲੱਗੇ ਅਤੇ ਵਿੱਚੋਂ ਸੇਕ ਨਿਕਲੇ। ਅਤੇ ਕਿੰਨਾ ਉੱਚਾ ਸਗੁਰਾਂ ਨੇ ਬਣਾਇਆ ਕਿ ਨਾਮਧਾਰੀ ਸਿੱਖ ਦੇ ਪਿਸ਼ਾਬ ਵਰਗੇ ਵੀ ਨਹੀਂ ਹੈਗੇ ਉਹ ਸਿੱਖਾਂ ਨੇ ਆਖਿਆ ਉਹ ਸੇਕ ਨਿਕਲਦਾ, ਕਿਸੇ ਨੇ ਆਖਿਆ, ਉਹਨੇ ਆਖਿਆ ਵੀ ਠੰਡਾ ਕਰ ਲਓ ਇਹਨੂੰ ਬਈ, ਉੱਥੇ ਉਹਨਾਂ ਨੇ ਛਰਲਾ ਛੱਡ ਦਿੱਤਾ ਠੰਡਾ ਕਰਨ ਵਾਸਤੇ, ਉਹ ਸਭ ਸੇਕ ਸੂਕ ਹਟ ਗਿਆ ਨਿਕਲਣ ਨੂੰ। ਅਤੇ ਤੁਸੀਂ ਧਾਗੇ ਤਬੀਤ ਕਰ ਕਰਕੇ ਪੈਸੇ ਵੱਟਣ ਵਾਸਤੇ, ਅਤੇ ਤੁਸੀਂ ਜਿਨ੍ਹਾਂ ਨੇ ਛਕਣਾ ਨਾ ਇੱਥੇ, ਜੇ ਰੋਟੀ ਖਾਣੀ ਹੈ ਅਤੇ ਇੱਥੇ ਮਹਾਰਾਜ ਕੋਲ ਆ ਜਾਓ, ਉੱਥੇ ਭੈਣੀ ਸਾਹਿਬ ਆ ਜਾਓ, ਕੋਈ ਵੀ ਜਿਨ੍ਹਾਂ ਨੇ ਆਉਣਾ ਤਾਂ ਪ੍ਰਸ਼ਾਦਾ ਮਿਲ ਜਾਏਗਾ ਛਕਣ ਨੂੰ, ਪਰ ਇਹ ਕੰਮ ਨਹੀਂ ਕਰਨਾ ਚਾਹੀਦਾ। ਸੋ ਧਾਗੇ ਤਬੀਤ ਕਰਕੇ ਦੇਣੇ ਜਾਂ ਹੋਰ ਕੁਛ ਨਹੀਂ, ਜੇ ਇਹ ਆਖ ਲੈਣਾ ਜਿਸ ਤਰ੍ਹਾਂ ਉਹ ਵਿਆਹ ਵਾਲੇ ਵੀ ਕਰਦੇ ਨੇ, ਮੈਂ ਤਾਂ ਸ਼ਬਦ ਦਾ ਪਾਠ ਉਹਨੂੰ ਬੰਨ ਕੇ ਦਿੱਤਾ ਸੀ। ਇਹ ਸਾਰੇ ਕੰਮ ਜਿਹੜੇ ਕਰਨੇ ਆਪਣਾ ਨੂੰ ਸੋਭਾ ਨਹੀਂ ਦਿੰਦੇ। ਅਤੇ ਮੈਂ ਜਿਹੜੀ ਤੁਹਾਨੂੰ ਗੱਲ ਆਖੀ ਹੈ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੀ ਤਸਵੀਰ ਹੈ, ਅਤੇ ਇਹ ਵੱਧ ਤੋਂ ਵੱਧ ਇੱਥੇ ਲੱਗਣੀ ਚਾਹੀਦੀਆਂ ਨੇ। ਇਸ ਇਲਾਕੇ ਨੂੰ ਆਬਾਦ ਕੀਤਾ, ਇੱਥੇ ਕਹਾਵਤ ਬਣੀ ਹੈ, ਕਾਂ ਤਾਂ ਆਏ ਮਰਦੇ ਨੇ ਸਨ ਇੱਥੇ, ਅੱਜ ਕੱਲ੍ਹ ਕਿੰਨਾ ਸਰਸਬਜ਼ ਇਲਾਕਾ ਸਗੁਰਾਂ ਨੇ ਕਿਰਪਾ ਕਰਤੀ ਅਤੇ ਬਣਾ ਦਿੱਤਾ। ਤੁਸੀਂ ਹੁਣ ਫਲ ਖਾਂਦੇ ਹੋ, ਫੁੱਲ ਸੁੰਘਦੇ ਹੋ, ਦੁੱਧ ਪੀਂਦੇ ਹੋ, ਘਿਓ ਖਾਂਦੇ ਹੋ, ਪੱਕੀਆਂ ਸੜਕਾਂ 'ਤੇ ਤੁਰਦੇ ਹੋ, ਕਾਰਾਂ ਤੁਹਾਡੇ ਕੋਲ ਨੇ, ਇਹ ਸਗੁਰਾਂ ਨੇ ਕਿਰਪਾ ਕੀਤੀ ਹੈ, ਇਹ ਇਲਾਕਾ ਵਸਾਇਆ, ਬਖਸ਼ਿਸ਼ ਕੀਤੀ ਹੈ, ਅਤੇ ਉਹਨਾਂ ਦੀਆਂ ਤਸਵੀਰਾਂ ਤੁਹਾਡੇ ਹਰ ਘਰ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ। ਮੈਂ ਕਹਿੰਦਾ ਇਸ ਇਲਾਕੇ ਦੇ ਜਿਹੜੇ ਲੋਕ ਨੇ, ਜਿਹੜੇ ਖੁੱਲ੍ਹੇ ਵੀ ਨੇ, ਗੈਰ ਨਾਮਧਾਰੀ ਵੀ, ਜੇ ਆਪਾਂ ਚੰਗੇ ਹੋਵਾਂਗੇ ਤਾਂ ਉਹਨਾਂ ਨੂੰ ਉਹਨਾਂ ਦੇ ਘਰਾਂ 'ਚ ਵੀ ਤਸਵੀਰਾਂ ਲਵਾਵਾਂਗੇ ਵੀ ਇਹ ਘਰ ਸਗੁਰ। ਮੈਂ ਜਦੋਂ ਪਹਿਲੇ ਉੱਥੇ ਆਇਆ ਨਾ, ਉਦੋਂ ਸੁਣਿਆ ਕਿ 7-7 ਸਾਲ ਦਾ ਇੱਥੇ ਅਨਾਜ ਜਮ੍ਹਾਂ ਕਰ ਲੈਂਦੇ ਜਦੋਂ ਪਾਣੀ ਆ ਜਾਏ ਜਾਂ ਬਾਰਿਸ਼ ਹੋ ਜਾਏ। ਜਿਹੜੇ ਪੁਰਾਣੇ ਬੁੱਢੇ ਸਨ ਉਹ ਦੱਸਦੇ ਸਨ, ਬਜ਼ੁਰਗ, ਉਹ ਕਿਸ ਕਰਕੇ ਕਿ 7 ਸਾਲ ਹੁਣ ਬਾਰਿਸ਼ ਨਹੀਂ ਹੋਣੀ, ਇੱਕ ਵਾਰ ਹੋ ਗਈ, ਸਗੁਰਾਂ ਕਿਸ ਤਰ੍ਹਾਂ ਕਿਰਪਾ ਕੀਤੀ ਹੈ, ਬਾਰਿਸ਼ਾਂ ਅਤੇ ਪਾਣੀ ਸਾਰੇ ਕੁਛ ਤੁਹਾਨੂੰ ਪ੍ਰਾਪਤ ਨੇ। ਪਰ ਜਿਸ ਕਾ ਦੀਆ ਪਹਿਨੇ ਖਾਏ, ਤਿਸ ਸਿਓ ਆਲਸ ਕਿਉਂ ਬਣਿਆ ਮਾਏ। ਮੈਂ ਇਹੀ ਅੱਜ ਕਰਕੇ ਆਪ ਤੋਂ ਆਪਣੇ ਗਾਈਆਂ ਦੇ ਬਾਰੇ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਹੈ ਕੰਨਾਂ ਦੁਆਰਾ, ਪਰ ਜੇ ਇਹਨਾਂ ਗਾਈਆਂ ਨੂੰ ਆਪਣੇ ਕੋਲ ਰੱਖ ਕੇ ਰਸਨਾਂ ਦੁਆਰਾ ਜਾਣਕਾਰੀ ਪ੍ਰਾਪਤ ਕੀਤੀ ਜਾਏ ਤਾਂ ਹੋਰ ਬੜਾ ਸਵਾਦ ਆ ਜਾਂਦਾ। ਭਾਵ ਗਾਈਆਂ ਰੱਖੀਆਂ ਜਾਣ ਅਤੇ ਉਹਨਾਂ ਦਾ ਦੁੱਧ ਪੀਤਾ ਜਾਵੇ, ਮੱਖਣ ਅਤੇ ਘਿਓ ਖਾਧਾ ਜਾਵੇ, ਤਾਂ ਇਹਦੋਂ ਬੜਾ ਸਵਾਦ ਆਉਂਦਾ। ਤੁਸੀਂ ਸੱਚੇ ਪਾਤਸ਼ਾਹ ਦਾ ਉਪਦੇਸ਼ ਕਰੇ ਸੁਣਦੇ ਹੋ, ਅਤੇ ਉਹਨਾਂ ਨੇ ਨਾਮਧਾਰੀਆਂ ਨੂੰ ਇਹ ਗੱਲ ਆਖੀ ਹੈ ਕਿ ਤੁਸੀਂ ਹਿੰਦੁਸਤਾਨ ਦੀ ਸੱਭਿਅਤਾ ਦਾ ਇੱਕ ਬੀ ਮਾਤਰ ਰਹਿ ਗਏ ਹੋ ਅੱਜ ਹੈ ਸੀ। ਅਤੇ ਇਹ ਤੁਸੀਂ ਦੱਸੋ ਵੀ ਜੇ ਬੀ ਨਾ ਹੋਵੇ, ਇੱਕ ਗੱਲ ਤਾਂ ਸ਼ਾਇਦ ਲੰਮੀ ਹੋ ਜਾਵੇ, ਮੈਨੂੰ ਪੂਰੀ ਤਰ੍ਹਾਂ ਯਾਦ ਨਹੀਂ। ਗੁਰੂ ਨਾਨਕ ਸੱਚੇ ਪਾਤਸ਼ਾਹ ਇੱਕ ਜਗ੍ਹਾ ਗਏ ਅਤੇ ਉੱਥੇ ਸਾਰੇ ਲੋਕ ਮਾਸ ਖਾਂਦੇ ਸਨ। ਮੈਂ ਸਿਰਫ ਬੀਜ ਦੀ ਗੱਲ ਕਰ ਰਿਹਾ, ਮਾਸ ਖਾਂਦੇ ਸਨ। ਅਤੇ ਸਤਿਗੁਰਾਂ ਨੂੰ ਆਖਿਆ ਵੀ ਜੀ ਮਾਸ ਤੋਂ ਬਿਨਾਂ ਇੱਥੇ ਕੋਈ ਹੋਰ ਚੀਜ਼ ਪ੍ਰਾਪਤ ਨਹੀਂ ਹੋ ਸਕਦੀ। ਉਹਨਾਂ ਨੇ ਗੁਰੂ ਨਾਨਕ ਨੂੰ ਭੇਟਾ ਮਾਸ ਹੀ ਕਰਨਾ ਸੀ। ਉਹਨਾਂ ਆਖਿਆ ਜੇ ਤੁਸੀਂ ਨਾ ਖਾਓਗੇ ਸਾਡੇ ਕੋਲੋਂ ਸਾਡਾ ਮਾਲਕ ਸਾਨੂੰ ਮਾਰੇਗਾ, ਵੀ ਇੱਥੇ ਆਏ ਤਿੱਥੀ ਜਿਹੜੇ ਨੂੰ ਭੁੱਖੇ ਗਏ ਨੇ। ਅਤੇ ਉਹਨਾਂ ਨੇ ਆਖਿਆ ਫਿਰ ਲਿਆਓ ਕੋਈ ਚੀਜ਼। ਗੁਰੂ ਨਾਨਕ ਨੇ ਆਖਿਆ ਲਿਆਓ ਮਾਰੋ, ਦੁੰਬਾ ਮਾਰੋ। ਦੁੰਬਾ ਮਾਰਿਆ ਉੱਥੇ ਮੇਰਾ ਖਿਆਲ ਲਿਖਿਆ, ਅਤੇ ਉਹ ਮਾਰਿਆ ਜਿਸ ਵੇਲੇ ਉਹਨਾਂ ਨੇ, ਅਤੇ ਉਹਨੂੰ ਉਹਨਾਂ ਕੋਲ ਅੱਗ ਅਤੇ ਅੰਨ ਇਹ ਦੋਵੇਂ ਚੀਜ਼ਾਂ ਉੱਥੇ ਲਿਖੀਆਂ ਵੀ ਨਹੀਂ ਸਨ। ਸਾਡੇ ਨੌਜਵਾਨ ਬੱਚੇ ਅਤੇ ਬੱਚੀਆਂ ਨੂੰ ਚਾਹੀਦਾ ਉਹ ਸੂਰਜ ਪ੍ਰਕਾਸ਼, ਨਾਨਕ ਪ੍ਰਕਾਸ਼ ਇਹ ਪੜ੍ਹਿਆ ਕਰਨ। ਉਹਨਾਂ ਤੋਂ ਬੜਾ ਹੀ ਪ੍ਰਾਪਤ ਹੁੰਦਾ, ਬੜਾ ਕੁਛ ਮਸਾਲਾ ਪਿਆ ਉਹਨਾਂ 'ਚ। ਅੱਜ ਕੱਲ੍ਹ ਅਸੀਂ ਅਖਬਾਰ ਪੜ੍ਹ ਪੜ੍ਹ ਕੇ ਲੋਕਾਂ ਦੀਆਂ ਅੱਜ ਕੱਲ੍ਹ ਦੀਆਂ ਗੱਲਾਂ ਸੁਣ ਸੁਣ ਕੇ, ਗੁਰੂ ਗੋਬਿੰਦ ਸਿੰਘ ਦਾ ਹੁਕਮ ਮਾਸ ਖਾਣਾ, ਸਾਰੇ ਗੁਰੂ ਅੰਗਦ ਦੇ ਅਤੇ ਉਹ ਹਰਨ ਮਾਰ ਕੇ ਰਹਿੰਦੇ ਆ, ਬੜੀਆਂ ਗੱਲਾਂ ਬਣਾਉਂਦੇ ਨੇ, ਲੇਕਿਨ ਇੱਧਰ ਨਹੀਂ ਧਿਆਨ ਕਰਦੇ। ਇਹ ਫਿਰ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਆਖਿਆ ਵੀ ਮਾਰੋ, ਉਹ ਮਾਰ ਦਿੱਤਾ। ਉਹ ਮਾਰਿਆ ਜਿਸ ਵੇਲੇ ਅਤੇ ਸੱਚੇ ਪਾਤਸ਼ਾਹ ਨੇ ਕਿਰਪਾ ਕਰਤੀ, ਉਹਨੂੰ ਜਿਉਂਦਾ ਕਰ ਦਿੱਤਾ। ਹੁਣ ਅਸੀਂ ਸੁਣਦੇ ਸੁਣਦੇ ਰਹੇ ਸੋਚਾਂਗੇ ਵੀ ਸਗੁਰਾਂ ਆਖਿਆ ਮਾਰੋ, ਅੱਗੋਂ ਖਾਣ ਵਾਲੀ ਗੱਲ ਆਈ, ਜਿਹੜੇ ਖਾਣ ਵਾਲੇ ਨੂੰ ਤਾਂ ਇਹੀ ਸੋਚਣਗੇ, ਲੇਕਿਨ ਸੱਚੇ ਪਾਤਸ਼ਾਹ ਨੇ ਹੁਕਮ ਦਿੱਤਾ ਵੀ ਇਹਨੂੰ ਉਹਨੂੰ ਜਿਉਂਦਾ ਕਰ ਦਿੱਤਾ। ਨਾਲ ਆਖਿਆ ਵੀ ਤੁਸੀਂ ਇਹ ਮਾਸ ਨਾ ਖਾਇਆ ਕਰੋ, ਅੰਨ ਖਾਇਆ ਕਰੋ। ਉਹਨਾਂ ਦੇ ਨਾਲ ਤਾਂ ਹੈ ਹੀ ਨਹੀਂ ਇੱਥੇ। ਉਹਨਾਂ ਆਖਿਆ ਕਣਕ ਬੀਜੋ, ਉਹਨਾਂ ਕਣਕ ਹੁੰਦੀ ਨਹੀਂ ਇੱਥੇ। ਉਹਨਾਂ ਆਖਿਆ ਲਿਆਓ ਕਣਕ ਤੋਂ ਲੱਭ ਕੇ ਅਤੇ ਉਹ ਬੀਜੋ। ਕਣਕ ਲੱਭਦੇ ਸੀ, ਕਣਕ ਨਹੀਂ ਲੱਭੀ ਕਿਤੋਂ। ਫਿਰ ਬੜੀ ਮੁਸ਼ਕਿਲ ਨਾਲ ਇੱਕ ਸ਼ਾਹੂਕਾਰ ਦੇ ਕੋਲੋਂ ਪਾਈਆ ਕਣਕ ਮਿਲੀ ਹੈ, ਸੇਰ ਪੱਕੀ ਸਾਰੇ ਸ਼ਹਿਰ 'ਚੋਂ ਕਣਕ ਦਾ ਬੀਜ ਲੱਭਾ। ਫਿਰ ਸਗੁਰਾਂ ਦੇ ਹੁਕਮ ਨਾਲ ਉਹ ਬੀਜਿਆ ਅਤੇ ਉੱਥੇ ਕਣਕ ਹੋਈ। ਉਹਨਾਂ ਨੂੰ ਮਾਸ ਖਾਣ ਤੋਂ ਹਟਾਇਆ, ਭਾਵ ਮੇਰਾ ਕਹਿਣ ਤੋਂ ਇਹ ਹੈ ਕਿ ਉਹ ਇੱਕ ਸੇਰ ਬੀਜ ਕਣਕ ਦਾ ਹੈਗਾ ਸੀ ਅਤੇ ਲੱਭ ਗਿਆ, ਅਤੇ ਜੇ ਨਾ ਆਉਂਦਾ ਤਾਂ ਫਿਰ ਕੀ ਹਾਲਤ ਹੁੰਦੀ ਉਹਨਾਂ ਦੀ। ਸੋ ਮੇਰਾ ਸਿਰਫ ਕਹਿਣ ਤੋਂ ਮਤਲਬ ਇਹ ਹੈ ਕਿ ਅਸੀਂ ਸਾਨੂੰ ਸਗੁਰਾਂ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ ਕਿ ਅਸੀਂ ਇੱਕ ਹਿੰਦੁਸਤਾਨ ਦੀ ਸੱਭਿਅਤਾ ਦਾ ਬੀਜ ਮਾਤਰ ਰਹਿ ਗਏ ਹਾਂ। ਅਤੇ ਬੀਜ ਜਿਹੜਾ ਉਹ ਜਿੰਨਾ ਸ਼ੁੱਧ ਹੋਵੇ ਉਨੀ ਅੱਗੋਂ ਪਨੀਰੀ ਉਹਦੀ ਵਧੀਆ ਹੁੰਦੀ ਆ। ਅਤੇ ਉਹਦੇ ਵਿੱਚ ਸਿਰਫ ਇਹ ਹੀ ਨਹੀਂ ਵੀ ਅਸੀਂ ਖੱਦਰ ਦੇ ਕੱਪੜੇ ਪਾ ਲੈਣੇ ਅਤੇ ਸਵੇਰੇ ਉੱਠ ਕੇ ਆਸਰੀ ਵਾਰ ਲਾ ਲੈਣੀ ਹੈ ਜਾਂ ਇਹ ਸਾਰਾ ਕੁਛ। ਉਹਦੇ ਵਿੱਚ ਸਾਡਾ ਸਾਰਾ ਵਾਤਾਵਰਣ ਆਲੇ ਦੁਆਲੇ ਦਾ ਜਿਹੜਾ ਉਹ ਹਿੰਦੁਸਤਾਨ ਦੀ ਸੱਭਿਅਤਾ ਦੇ ਅਨੁਸਾਰ ਹੋਣਾ ਚਾਹੀਦਾ। ਜਿਹੜੀਆਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੀ ਗਊਸ਼ਾਲਾ ਦੀਆਂ ਗਾਵਾਂ, ਸਾਹੀਵਾਲ ਦੀ ਨਸਲ ਦੀ ਗਾਂ ਨੇ 75.5 ਕਿਲੋ ਦੁੱਧ ਇੱਕ ਦਿਨ ਦਾ ਕੀਤਾ, 75.5 ਪਾਊਂਡ, ਮਤਲਬ ਕੋਈ 36-37 ਸੇਰ ਦੇ ਕਰੀਬ ਦੁੱਧ ਹੋ ਜਾਂਦਾ। ਅਤੇ ਉਹਨੇ ਮੱਖਣ ਸਾਰੇ ਸੂਏ ਦਾ 881 ਪਾਊਂਡ 4 ਔਂਸ ਕੱਢਿਆ 300 ਦਿਨ ਦਾ, ਅਤੇ 3.39 ਹੋ ਜਾਂਦਾ। ਜੇ ਥੋੜ੍ਹੇ ਜਿਹੇ ਪੁਆਇੰਟ ਹੋਰ ਵਧਣ ਫਿਰ ਉਹ ਪੂਰਾ ਕਰੀਬ 3 ਪਾਊਂਡ ਰੋਜ਼ ਦੀ ਔਸਤ ਬਹਿ ਜਾਂਦੀ ਹੈ, 1.25 ਸੇਰ ਪੱਕੇ ਦੀ ਕਰੀਬ ਜਾਂ 1.5 ਸੇਰ ਦੀ ਮੱਖਣ ਦੀ। ਇਹੋ ਜਿਹੀਆਂ ਗਾਈਆਂ ਸਾਡੇ ਕੋਲ ਹੋਣ ਤਾਂ ਸਾਨੂੰ ਮੱਝਾਂ ਦੀ ਜਾਂ ਹੋਰ ਕਿਸੇ ਪਾਸੇ ਦੂਸਰਿਆਂ ਦੇਸ਼ਾਂ ਵੱਲ ਝਾਕਣ ਦੀ ਕੋਈ ਲੋੜ ਨਹੀਂ। ਇੱਕ ਵਾਰ ਮੈਂ ਮੰਡੀ ਵਿੱਚ ਇੱਕ ਇੰਡੋ ਜਰਮਨ ਐਗਰੀਕਲਚਰ ਪ੍ਰੋਜੈਕਟ ਚੱਲਦਾ ਉੱਥੇ ਗਿਆ, ਤਾਂ ਉਹਨਾਂ ਦੀ ਤੀਸਰੇ ਸੂਏ ਦੀ ਵਿਹੜੀ ਜਿਹੜੀ ਸੀ ਨਾ ਉਹਨੇ 28 ਕਿਲੋ ਦੁੱਧ ਕੀਤਾ, ਜਿਹੜੀਆਂ ਬਾਹਰੋਂ ਬੜੇ ਪੈਸੇ ਖਰਚ ਕੇ ਆਈਆਂ ਹਨ ਵਲੈਤੀ ਗਾਈਆਂ। ਮੈਂ ਉਹਨਾਂ ਨੂੰ ਆਖਿਆ ਵੀ ਤੁਸੀਂ ਬੜੀ ਬਹਾਦਰੀ ਕੀਤੀ ਹੈ, ਸਾਡੀ ਹਰਿਆਣਾ ਦੀ ਗਾਂ ਨੇ ਤੀਜੇ ਸੂਏ 28 ਕਿਲੋ ਕਰਕੇ ਅਤੇ ਇਨਾਮ ਪ੍ਰਾਪਤ ਕੀਤਾ ਆਲ ਇੰਡੀਆ ਮਿਲਕਰੀਡ ਕੰਪੀਟੀਸ਼ਨ 'ਚੋਂ। ਸੋ ਇਹ ਦਲੀਲਾਂ ਦੀਆਂ ਗੱਲਾਂ ਨਹੀਂ, ਤੁਸੀਂ ਤਜਰਬਾ ਕਰਕੇ ਵੇਖੋ, ਫਿਰ ਤੁਹਾਨੂੰ ਪਤਾ ਲੱਗਦਾ ਕਿ ਇਹਨਾਂ ਗੱਲਾਂ ਵਿੱਚ ਕੀ ਫਾਇਦਾ ਜਿਹੜੇ ਸਾਡੇ ਸਤਿਗੁਰਾਂ ਨੇ ਹੁਕਮ ਦਿੱਤੇ ਨੇ। ਪਰ ਥੋੜ੍ਹਾ ਜਿਹਾ ਇਹ ਜੇ ਕਿਰਪਾ ਕਰਦੇ ਨਾ ਵੀ ਜਿਹੜੀ ਚੀਜ਼ ਅੱਜ ਆਖੀ ਜਾਂਦੀ ਅੱਜ ਹੀ ਮਨ 'ਚ ਵੱਸ ਜਾਵੇ ਤਾਂ ਬੜੀ ਵਧੀਆ ਹੋ ਜਾਂਦੀ ਹੈ। ਪਾਕਿਸਤਾਨ ਵਾਸਤੇ ਕਿੰਨਾ ਚਿਰ ਸਗੁਰਾਂ ਨੇ ਹੁਕਮ ਦਿੱਤਾ ਅਤੇ ਕੋਈ ਮੰਨਦੇ ਨਹੀਂ ਸਨ, ਜਦੋਂ ਫਿਰ ਉੱਤੇ ਆ ਹੀ ਪਈ ਤਾਂ ਫਿਰ ਪਤਾ ਲੱਗਾ, ਫਿਰ ਪਛਤਾਵਾ ਇੱਕ ਉਹ ਚੀਜ਼ ਜਿਹੜੀ ਮੁੜ ਕੇ ਮਿਲਦਾ ਨਹੀਂ। ਜਿਸ ਤਰ੍ਹਾਂ ਹੁਣ ਗਊਆਂ ਵਾਸਤੇ ਜਿਹੜੇ ਪਛਤਾਉਂਦੇ ਨੇ ਵੀ ਸਾਡੀ ਨਸਲ ਗਵਾਚ ਗਈ, ਉਹ ਪਛਤਾਵਾ ਅਤੇ ਕਿਸੇ ਚੀਜ਼ ਜਿਹੜਾ ਉਹ ਲੰਘ ਗਿਆ ਟਾਈਮ ਉਹ ਨਹੀਂ ਫਿਰ ਵਾਪਸ ਹੱਥ ਆਉਂਦਾ। ਅਗਲੇ ਮੇਰਾਂ ਨੂੰ ਜਿਹੜੇ ਵੀ ਪਸ਼ੂ ਪਾਲਣ ਦੇ ਸ਼ੌਂਕ ਰੱਖਦੇ ਨੇ ਉਹ ਕਿਰਪਾ ਕਰਕੇ ਸਾਹੀਵਾਲ ਹਰਿਆਣਾ ਦੀਆਂ ਗਊਆਂ ਨੂੰ ਲੱਭ ਕੇ ਜਿੱਥੋਂ ਵੀ ਉਹਨਾਂ ਨੂੰ ਪ੍ਰਾਪਤ ਹੋਣ ਅਗਾਂਹ ਅਗਲੀ ਨੁਮਾਇਸ਼ ਵਿੱਚ ਲਿਆਉਣ, ਉਹਨਾਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕੀਤਾ ਜਾਏਗਾ ਬਜਾਏ ਹੋਰ ਕਿਸੇ ਨਸਲ ਦੇ। ਹੁਣ ਆ ਕੇ ਵਾਰੀ ਨਾਲ ਜਿਹੜੇ ਸਰੀਰ ਇਨਾਮ ਲੈਣ ਵਾਲੇ ਨੇ ਉਹ ਇੱਥੇ ਲਾਈਨ ਵਿੱਚ ਆ ਜਾਣ, ਉਹਨਾਂ ਨੂੰ ਤੁਸੀਂ ਆਵਾਜ਼ ਦੇ ਦਿਓ, ਉਹ ਫਿਰ ਆਈ ਜਾਣਗੇ ਅਤੇ ਇਨਾਮ ਲਈ ਜਾਣਗੇ। ਪਰਮ ਸਤਿਕਾਰਯੋਗ ਸਾਧ ਸੰਗਤ ਡਾਕਟਰ ਅਵਤਾਰ ਸਿੰਘ ਜੀ, ਬਾਕੀ ਡਾਕਟਰ ਸਾਹਿਬਾਨ, ਜ਼ਿਲ੍ਹਾ ਪ੍ਰਸ਼ਾਸਨ, ਪ੍ਰੈਸ ਵਾਲੇ ਅਤੇ ਹੋਰ ਆਏ ਸੱਜਣੋ, ਸਭ ਤੋਂ ਪਹਿਲਾਂ ਮੇਰਾ ਜੀ ਕਰਦਾ ਅਸੀਂ ਉਹਨਾਂ ਸਤਿਗੁਰਾਂ ਨੂੰ ਯਾਦ ਕਰੀਏ ਜਿਨ੍ਹਾਂ ਦੀ ਕਿਰਪਾ ਨਾਲ ਇਹ ਇਲਾਕਾ ਵਸਿਆ। ਇੱਕ ਉਹਨਾਂ ਸਭ ਗੱਜ ਕੇ ਆਖੋ ਧੰਨ ਸ਼੍ਰੀ ਸਤਿਗੁਰੂ ਪ੍ਰਤਾਪ ਸਿੰਘ। ਔਰ ਇਹ ਇਹੋ ਜਿਹਾ ਕੰਮ ਹੈ ਵੀ ਜਿਸ ਤਰ੍ਹਾਂ ਹੁਣ ਅਸੀਂ ਮਰੀਜ਼ਾਂ ਨੂੰ ਬੜੀ ਪ੍ਰੇਰਨਾ ਦੇ ਕੇ ਬੜੀ ਮੁਸ਼ਕਿਲ ਨਾਲ ਇੱਥੇ ਲਿਆਉਂਦੇ ਹਾਂ ਨਾ, ਪਾਕਿਸਤਾਨ ਨੂੰ ਕੱਢਣ ਵਾਸਤੇ ਸਤਿਗੁਰਾਂ ਨੇ ਬਹੁਤ ਕਿਰਪਾ ਕੀਤੀ, ਡੰਡੇ ਨਾਲ ਵੀ ਕੱਢ ਕੇ ਲਿਆਂਦਾ, ਕਈਆਂ ਨੂੰ ਸੁਪਨਿਆਂ 'ਚ ਦਰਸ਼ਨ ਦੇ ਕੇ ਆਖਿਆ ਵੀ ਛੇਤੀ ਨਿਕਲਿਆ, ਉਹ ਸਾਰੇ ਮੌਜੂਦ ਨੇ ਇੱਥੇ। ਫਿਰ ਇਹ ਇਲਾਕਾ ਇਹੋ ਜਿਹਾ ਚੁਣਿਆ ਜਿਹਦੀ ਕੀਮਤ ਪੈਸਿਆਂ ਵਿੱਚ ਬਹੁਤ ਘੱਟ ਸੀ ਅਤੇ ਜਿਹੜੇ ਉੱਥੋਂ ਛੱਡ ਕੇ ਆਏ ਉਹ ਜ਼ਮੀਨਾਂ ਬੜੀਆਂ ਕੀਮਤ ਵਾਲੀਆਂ ਸਨ, ਇੱਕ ਇੱਕ ਮੁਰੱਬੇ ਦੇ ਸੱਤ ਸੱਤ ਮੁਰੱਬੇ ਹੋ ਗਏ ਉਹਨਾਂ ਦੇ। ਫਿਰ ਜਿਹੜੇ ਪਹਿਲੇ ਦਿਨ ਲੰਘੇ ਨੇ, ਮੈਨੂੰ ਪਤਾ ਮੈਂ ਟਰੈਕਟਰ 'ਤੇ 1600 ਮਣ ਦਾਣਾ ਮਹੀਨੇ ਦਾ ਢੋਂਦਾ ਰਿਹਾ ਆਪ। ਇੱਥੇ ਟਰੈਕਟਰ ਹੈਗਾ ਸੀ ਕਾਰਮਿਕ ਡੇਅਰਿੰਗ WD9 ਲਾਹੌਰੋਂ ਨਵਾਂ ਲਿਆ ਸੀ, ਉਹਨਾਂ ਦਿਨਾਂ 'ਚ ਉਹ 15,000 ਦਾ ਸੀ। ਉਹ ਦਿਨ ਇਹੋ ਜਿਹੇ ਸਨ ਵੀ ਕੋਈ ਸੜਕ ਨਹੀਂ ਸੀ ਅਤੇ ਬੜਾ ਘੱਟੇ ਅਤੇ ਮਿੱਟੀ ਵਾਲਾ ਰਾਹ ਸੀ। ਉਹ ਸਾਈਕਲਾਂ 'ਤੇ ਵੀ ਮੈਂ ਕਈ ਵਾਰਾਂ ਘੋੜੀਆਂ 'ਤੇ ਜਾਂਦਾ ਰਿਹਾ ਸਰਸੇ ਤੱਕ। ਸਤਿਗੁਰਾਂ ਨੇ ਕਿਰਪਾ ਕੀਤੀ, ਇਹ ਉਹ ਇਲਾਕਾ ਸੀ ਜਿਹਦੇ ਵਿੱਚ ਪਾਣੀ ਨਹੀਂ ਸੀ ਲੱਭਦਾ। ਜੀਵਨਗਰ ਸਾਡੇ ਬਿਲਕੁਲ ਪਰਲੇ ਪਾਸੇ ਚੜ੍ਹਦੇ ਪਾਸੇ ਥੋੜ੍ਹੀ ਜਿਹੀ ਦੂਰ ਇੱਕ ਬੋਰ ਕੀਤਾ ਐਗਰੀਕਲਚਰ ਮਹਿਕਮੇ ਵੱਲੋਂ, ਜਿਹੜਾ 550 ਫੁੱਟ ਤੱਕ ਗਿਆ ਅਤੇ ਪਾਣੀ ਨਹੀਂ ਲੱਭਾ ਉਹਦੇ 'ਚ। ਉਹ ਫਿਰ ਬੜੀ ਮੁਸ਼ਕਿਲ ਨਾਲ ਉਹਨਾਂ ਨੇ ਪੁੱਟਿਆ ਸੀ, ਕੱਢਿਆ ਬਾਹਰ। ਪਰ ਸਤਿਗੁਰਾਂ ਨੇ ਐਸੀ ਕਿਰਪਾ ਕੀਤੀ ਵੀ ਇੱਥੇ ਪਾਣੀ ਜਿਹੜਾ ਉਹ ਫਿਲਟਰ ਪਾਉਣ ਦੀ ਵੀ ਲੋੜ ਨਹੀਂ, ਥੱਲੇ ਕੈਵਿਟੀ ਬਣ ਜਾਣੀ 60-70 ਫੁੱਟ 'ਤੇ ਜਿੰਨੇ ਵੀ ਦੂਰ 'ਤੇ, ਅਤੇ ਦਵਾ ਦਾਊ ਪਾਣੀ ਲਾ। ਇਹਨਾਂ ਗੱਲਾਂ ਦਾ ਪਤਾ ਉਹਨਾਂ ਨੂੰ ਹੈ ਜਿਨ੍ਹਾਂ ਨੇ ਉਹ ਵੇਲਾ ਵੇਖਿਆ ਜਦੋਂ ਪਾਣੀ ਨਹੀਂ ਸੀ, ਸੜਕਾਂ ਨਹੀਂ ਸਨ, ਬਿਜਲੀ ਨਹੀਂ ਸੀ, ਕੋਈ ਸਾਧਨ ਨਹੀਂ ਸਨ, ਅਤੇ ਸਾਧਨ ਇੱਕੋ ਸੀ ਜਿਹੜਾ ਘੱਟੇ ਦਾ ਹੁੰਦਾ ਸੀ, ਗਰਦੇ ਦਾ। ਅੰਦਰ ਬੈਠੇ ਟਰੰਕਾਂ ਦੇ ਵਿੱਚ ਕੱਪੜੇ ਜਿਹੜੇ ਨੇ ਉਹਨਾਂ ਦੇ ਟਰੰਕਾਂ ਦੇ ਬੂਹਿਆਂ ਅੱਗੇ ਰਿੱਜ ਬਣ ਜਾਂਦੀ ਸੀ ਘੱਟੇ ਦੀ ਜਦੋਂ ਟਰੰਕ ਖੋਲ੍ਹਦੇ ਸਨ। ਇਸ ਤਰ੍ਹਾਂ ਦੀ ਹਾਲਤ ਸੀ। ਉਹਨਾਂ ਸਤਿਗੁਰਾਂ ਨੇ ਕਿਰਪਾ ਕੀਤੀ ਅਤੇ ਇਹ ਆਖਿਆ ਪਾਣੀ ਇੱਥੇ ਬਥੇਰਾ, ਤੁਸੀਂ ਘਬਰਾਓ ਨਾ। ਕਈ 1949-50 ਦੇ ਵਿੱਚ ਇੱਕ ਫੈਮਿਨ ਜਿਹਾ ਹੋ ਗਿਆ ਅਤੇ ਇੱਥੋਂ ਬਹੁਤ ਸਾਰੇ ਸਰੀਰ ਚਲੇ ਗਏ ਨਾਭੇ, ਪਟਿਆਲੇ, ਲੁਧਿਆਣੇ, ਡੰਗਰ ਲੈ ਕੇ। ਸਤਿਗੁਰਾਂ ਨੇ ਕਿਰਪਾ ਕੀਤੀ, ਤੁਸੀਂ ਘਬਰਾਓ ਨਾ, ਸਭ ਕੁਛ ਮਿਲੇਗਾ। ਸਤਿਗੁਰਾਂ ਨੇ ਕਿਰਪਾ ਕੀਤੀ, ਪਾਣੀ ਮਿਲਿਆ, ਸਾਰਾ ਕੁਛ ਹੋਇਆ, ਮੀਂਹ ਵੀ ਪੈ ਗਿਆ। ਫਿਰ ਆ ਨਾਲੀ ਦਾ ਬੰਨ ਜਿਹੜਾ ਇਹ ਕਿਸੇ ਸੰਸਥਾ ਨੇ ਨਹੀਂ ਬਣਵਾਇਆ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ। ਮੈਂ ਨਾਲ ਜਾਂਦਾ ਰਿਹਾ ਬਹੁਤ ਵੇਰਾ ਪੰਜਾਬ ਸਰਕਾਰ ਨੂੰ ਆਹ ਆਖ ਕੇ, ਉਹਨਾਂ ਆਖਣਾ ਪਿਛਲੇ ਪਾਸੇ 2 ਪਿੰਡ ਨੇ, 3 ਪਿੰਡ ਨੇ ਉਜੜ ਜਾਣਗੇ। ਸਤਿਗੁਰੂ ਆਖਿਆ ਅਗਲੇ ਪਾਸੇ ਕਿੰਨੇ ਪਿੰਡ ਉਜੜਦੇ ਨੇ, ਅਤੇ ਤੁਸੀਂ ਇਹਨੂੰ ਬੰਦ ਬਣਾ ਕੇ ਇਹਦਾ ਹੈੱਡ ਬਣਾਓ ਇੱਥੇ, ਅਤੇ ਅੱਗੋਂ ਪਾਣੀ ਚੱਜ ਨਾਲ ਦਿਓ ਸਾਰਿਆਂ ਨੂੰ। ਸਤਿਗੁਰਾਂ ਨੇ ਹੁੰਦਿਆਂ ਨਹੀਂ ਬਣਿਆ, ਲੇਕਿਨ ਬਾਅਦ ਵਿੱਚ ਉਹ ਸਾਰਾ ਕੰਮ ਹੋਇਆ। ਸੋ ਇੱਥੇ ਮੈਨੂੰ ਇਹ ਚੇਤਾ ਵੀ ਸਰਦਾਰ ਹਰਦਿਆਲ ਸਿੰਘ SDM ਹੁੰਦੇ ਸਨ ਅਤੇ ਬਦਰੂ ਰਾਮ ਤਹਿਸੀਲਦਾਰ ਸੀ। ਉਹਨਾਂ ਦਿਨਾਂ 'ਚ ਉਹ ਆਪ ਵੀ ਆ ਕੇ ਇੱਥੇ, ਮੈਂ ਆਪ ਜਾਂਦਾ ਨੇ ਸੜਕਾਂ ਬਣਾਉਣ ਵਾਸਤੇ, ਅਤੇ ਜਿੰਨੀ ਕੁ ਮਿੱਟੀ ਸੜਕ 'ਤੇ ਪਾਉਣੀ ਸੀ ਮੇਰੀ ਨੇ ਉਡਾ ਕੇ ਲੈ ਜਾਣੀ। ਇਸ ਤਰ੍ਹਾਂ ਦੀ ਹਾਲਤ ਸੀ। ਅਤੇ ਸਤਿਗੁਰਾਂ ਕਿਰਪਾ ਕੀਤੀ, ਸਤਿਗੁਰਾਂ ਨੇ ਆਖਿਆ ਸੀ ਵੀ ਮੇਰਾ ਦਿਲ ਉਦੋਂ ਖੁਸ਼ ਹੋਏਗਾ ਜਦੋਂ ਤੁਹਾਡੇ ਘਰ ਬਿਜਲੀਆਂ ਦੇ ਪੱਖੇ ਲੱਗਣਗੇ ਅਤੇ ਤੁਸੀਂ ਸੁੱਖ ਲਓਗੇ। ਭਾਵੇਂ ਉਹਨਾਂ ਸਤਿਗੁਰਾਂ ਨੂੰ ਅਸਾਂ ਸਮਝਿਆ ਨਹੀਂ ਅਤੇ ਉਹਨਾਂ ਦੀ ਮੁਖਾਲਫਤ ਕੀਤੀ, ਕੋਈ ਵੀ ਕੰਮ ਚੰਗਾ ਹੋਵੇ ਤਾਂ ਮੁਖਾਲਫਤ ਜ਼ਰੂਰ ਹੋ ਜਾਂਦੀ ਆ, ਪਰ ਸਤਿਗੁਰਾਂ ਨੇ ਇਹ ਆਖਿਆ ਕਿ ਮੇਰਾ ਨਿੰਦਿਆ ਨਾਲ ਕੁਛ ਘੱਟਦਾ ਨਹੀਂ ਅਤੇ ਉਸ ਨਾਲ ਮੇਰਾ ਕੁਛ ਵੱਧਦਾ ਨਹੀਂ। ਮੈਨੂੰ ਖੁਸ਼ੀ ਹੈ ਕਿ ਮੇਰੀ ਕੌਮ ਜਿਹੜੀ ਹੈ ਨਾ ਪਾਕਿਸਤਾਨੋਂ ਇੰਨਾ ਧਨ ਲੈ ਕੇ, ਜ਼ਮੀਨ ਲੈ ਕੇ ਇੱਥੇ ਆ ਗਈ ਅਤੇ ਇੱਥੇ ਆ ਕੇ ਵੱਸ ਗਏ। ਸਤਿਗੁਰਾਂ ਨੇ ਭੱਠਾ ਲਵਾਇਆ ਜਿਹਦੇ 'ਚ ਇੱਟਾਂ ਪੱਕੀਆਂ ਕਰਵਾਈਆਂ ਇੱਥੇ ਥੇੜ ਦੇ ਉੱਤੇ। ਉਦੋਂ ਭੱਠਾ ਲੱਕੜਾਂ ਨਾਲ ਚੱਲਦਾ ਸੀ, ਲੱਕੜਾਂ ਨਾਲ ਭੱਠਾ ਚਲਾ ਕੇ ਕਈਆਂ ਨੂੰ ਮੁਫਤ ਇੱਟਾਂ ਦਿੱਤੀਆਂ, ਕਈਆਂ ਨੂੰ ਵੱਧੀ ਕੀਮਤ 'ਤੇ ਦਿੱਤੀਆਂ, ਕਿਸੇ ਤਰ੍ਹਾਂ ਕਰਕੇ ਇੱਥੇ ਖੂਹ ਲਵਾਏ। ਉਸ ਤੋਂ ਬਾਅਦ ਜਿਹੜੇ ਪਹਿਲਾਂ ਲੱਗੇ ਨੇ ਮੈਨੂੰ ਚੇਤਾ ਚੰਗੀ ਤਰ੍ਹਾਂ ਤਾਂ ਨਹੀਂ, ਪਰ 11 ਟਿਊਬਵੈੱਲ ਬੜੀ ਮੁਸ਼ਕਿਲ ਨਾਲ ਪਹਿਲਾਂ ਲੱਗੇ ਸਨ ਅਤੇ ਪਾਣੀ ਸਤਿਗੁਰਾਂ ਨੇ ਕਿਰਪਾ ਕਰਕੇ ਦਿੱਤਾ। ਇਸ ਵਾਸਤੇ ਉਹਨਾਂ ਸਤਿਗੁਰਾਂ ਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ। ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਭਗਤ ਸਿੰਘ ਦੇ ਨਾਂ ਨਾਲ ਇੱਥੇ ਕਲੱਬ ਦੀ ਗੱਲਬਾਤ ਚੱਲਦੀ ਹੈ, ਪਰ ਭਗਤ ਸਿੰਘ ਨੇ ਸਤਿਗੁਰੂ ਰਾਮ ਸਿੰਘ ਨੂੰ ਕਿਵੇਂ ਯਾਦ ਕੀਤਾ ਇਹ ਕਲੱਬ ਵਾਲਿਆਂ ਨੂੰ ਭੁੱਲਣਾ ਨਹੀਂ ਚਾਹੀਦਾ। ਵਰਿਆਮ ਅਖਬਾਰ ਜਿਹੜਾ ਜਗਦੀਸ਼ ਸਿੰਘ ਨੇ ਜਲੰਧਰ ਤੋਂ ਕੱਢ ਗਏ, 1992 ਦਾ ਬਸੰਤ ਅੰਕ ਜਿਹੜਾ ਤੁਸੀਂ ਪੜ੍ਹ ਕੇ ਵੇਖੋ, ਉਹਦੇ ਵਿੱਚ ਸਫ਼ਾ 121 'ਤੇ ਉਹ ਭਗਤ ਉਹਨਾਂ ਦੇ ਨਾਂ ਲਿਖਿਆ, ਗੁਰੂ ਰਾਮ ਸਿੰਘ ਬੜੇ ਪ੍ਰਤਾਪੀ ਭਗਤ ਸਿੰਘ ਨੇ ਲਿਖਿਆ। ਅਤੇ ਉਹਦੇ 'ਚ ਉਹਨਾਂ ਲਿਖਿਆ ਹੈ ਕਿ ਜਿਹੜੇ ਇਹ ਗੱਲ ਪ੍ਰਸਿੱਧ ਹੋਈ ਕਿ ਤਾਂ ਜੋ ਦੋ ਬਦਮਾਸ਼ ਅੰਗਰੇਜ਼ਾਂ ਵੱਲੋਂ ਉਹਨਾਂ ਦੀ ਸ਼ਕਤੀ ਪ੍ਰੀਖਿਆ ਲਈ ਲੈਣ ਗਏ, ਉਹਨਾਂ ਕਿਹਾ ਸੀ ਵੇਖਾਂਗੇ ਸਾਡੇ ਉੱਤੇ ਕੀ ਅਸਰ ਪੈਂਦਾ, ਪਰ ਸਿੱਖਿਆ ਬਾਅਦ ਉਹਨਾਂ ਦੇ ਸ਼ਖਸੀ ਦੋਸ਼ ਵੀ ਦੂਰ ਹੋ ਗਏ। ਇਸ ਤਰ੍ਹਾਂ ਡਾਕਟਰ ਗੋਕਲ ਚੰਦ ਦੇ ਇੱਕ ਲੇਖ ਲਿਖਦੇ ਹਨ ਕਿ ਉਹਨਾਂ ਦੀ ਦਾਦੀ ਦਾ ਭਰਾ ਇੱਕ ਮਾੜੇ ਚਾਲ ਚੱਲਣ ਵਾਲਾ ਬੰਦਾ ਸੀ, ਉਸਨੂੰ ਹੁੱਕਾ ਪੀਣ ਦੀ ਆਦਤ ਸੀ, ਸਿਰਫ ਇੱਕ ਵਾਰ ਹੀ ਗੁਰੂ ਜੀ ਦੇ ਦਰਸ਼ਨਾਂ ਨੇ ਉਹਨਾਂ ਦਾ ਜੀਵਨ ਇੱਕਦਮ ਬਦਲ ਦਿੱਤਾ। ਇਸ ਤਰ੍ਹਾਂ ਇੱਕ ਹੋਰ ਆਦਮੀ ਕਤਲ ਜਿਸਨੇ ਕਤਲ ਕੀਤਾ ਸੀ ਗੁਰੂ ਜੀ ਨੇ ਸੁਧਰੇ ਤੋਂ ਸੁਧਰਿਆ, ਫਿਰ ਉਸਨੇ ਆਪਣੇ ਆਪ ਕਚਹਿਰੀ ਵਿੱਚ ਪੇਸ਼ ਹੋ ਕੇ ਆਖਿਆ ਕਿ ਮੈਂ ਜੁਰਮ ਮੰਨਿਆ ਕਿ ਮੈਂ ਇਹ ਕਤਲ ਕੀਤਾ। ਇਹ ਸਗੁਰਾਂ ਨੇ ਕਿਰਪਾ ਕੀਤੀ। ਇੱਕ ਪੁਲਿਸ ਦਾ ਇੰਸਪੈਕਟਰ ਕੋਈ ਸੀ, ਉਹ ਸਰਕਾਰ ਨੇ ਸਬ ਇੰਸਪੈਕਟਰ ਸੀ ਭੇਜਿਆ, ਉਹ ਬੜਾ ਖੁਸ਼ ਸੀ, ਉਸਨੂੰ ਆਸ ਸੀ ਕਿ ਸਾਰੇ ਭੇਦ ਖੋਲ੍ਹ ਕੇ ਕੁਝ ਇਨਾਮ ਲਏਗਾ। ਗੁਰੂ ਜੀ ਦੇ ਦਰਸ਼ਨ ਕੀਤੇ, ਅਜੇ ਵਾਪਸ ਆ ਗਿਆ, ਆਉਂਦਿਆਂ ਹੀ ਅਸਤੀਫਾ ਦੇ ਦਿੱਤਾ। ਅਸਤੀਫਾ ਅਫਸਰਾਂ ਨੇ ਪੁੱਛਿਆ ਅਸਤੀਫਾ ਕਿਉਂ ਦਿੰਦਾ ਹੈ, ਉੱਤਰ ਦਿੱਤਾ ਗੁਰੂ ਜੀ ਦਾ ਹੀ ਹੁਕਮ ਹੈ ਕਿ ਉਹ ਕਹਿੰਦੇ ਹਨ ਕਿ ਵਿਦੇਸ਼ੀ ਹਾਕਮਾਂ ਦੀ ਨੌਕਰੀ ਬਿਲਕੁਲ ਨਾ ਕਰੋ। ਇਸ ਤਰ੍ਹਾਂ ਦਾ ਸਤਿਗੁਰੂ ਰਾਮ ਸਿੰਘ ਨੂੰ ਭਗਤ ਸਿੰਘ ਨੇ ਯਾਦ ਕੀਤਾ, ਤਾਂ ਤੁਹਾਨੂੰ ਵੀ ਚਾਹੀਦਾ ਕਿ ਸਤਿਗੁਰੂ ਰਾਮ ਸਿੰਘ ਨੂੰ ਯਾਦ ਕਰੋ। ਉਹ ਕਿਉਂ ਹੋਇਆ ਕਿ ਬਾਣੀ ਸਤਿਗੁਰਾਂ ਨੇ ਲਿਖਿਆ ਕਿ ਜਿੰਨੀ ਨਾਮ ਦੀ ਤਾਕਤ ਹੈ ਹੋਰ ਕੋਈ ਦੁਨੀਆ ਦੀ ਤਾਕਤ ਨਹੀਂ, ਜਿੰਨੀ ਸਤਿਗੁਰਾਂ ਦੇ ਚਰਨਾਂ ਦੀ ਤਾਕਤ ਹੈ ਹੋਰ ਕੋਈ ਦੁਨੀਆ ਦੀ ਤਾਕਤ ਨਹੀਂ। ਬਾਣੀ ਵਿੱਚ ਲਿਖ ਦਿੱਤਾ ਹੈ ਕਿ ਆਵਦ ਕੱਟਿਓ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਘ, ਉਹ ਆਦਮੀ ਜਿਹਦਾ ਚਰਨਾਂ ਨਾਲ ਪ੍ਰੇਮ ਲੱਗਾ ਹੈ ਕਿਸੇ ਹਥਿਆਰ ਨਾਲ ਨਹੀਂ ਕੱਟਿਆ ਜਾਂਦਾ। ਸੋ ਤੁਸੀਂ ਆਪਾਂ ਧਰਮ ਨੂੰ ਮੰਨਣ ਵਾਲੇ ਹਾਂ ਸਾਰੇ, ਪਰ ਧਰਮ ਨੂੰ ਮੰਨਣ ਵਾਲੇ ਇਸ ਤਰ੍ਹਾਂ ਕਿ ਜਿਹੜੇ ਨਹੀਂ ਧਰਮ ਨੂੰ ਮੰਨਣ ਵਾਲੇ ਉਹਨਾਂ ਨਾਲ ਨਫ਼ਰਤ ਨਹੀਂ ਕਰਦੀ, ਉਹ ਵੀ ਸਾਡੇ ਨੇ। ਸਗੁਰਾਂ ਨੇ ਜਦੋਂ ਪਾਕਿਸਤਾਨ ਬਣਿਆ ਤਾਂ ਇਹ ਨਹੀਂ ਤਾਂ ਸਿਰਫ ਨਾਮਧਾਰੀਆਂ ਨੂੰ ਆਖਿਆ, ਸਭ ਧਰਮਾਂ ਵਾਲਿਆਂ ਨੂੰ ਜਿਹੜੇ ਨਹੀਂ ਧਰਮ ਨੂੰ ਮੰਨਣ ਵਾਲੇ ਉਹਨਾਂ ਨੂੰ ਵੀ ਆਖਿਆ ਜੇ ਮੇਰੀ ਗੱਲ ਸੱਚੀ ਨਾ ਹੋਈ ਤਾਂ ਵਾਪਸ ਆ ਜਾਏ, ਪੂਰਾ ਨਿਕਲੇ ਹੋਏ ਸੋ ਸਾਰੇ ਤੁਸੀਂ। ਸੋ ਉਹਨਾਂ ਸਗੁਰਾਂ ਨੇ ਕਿਰਪਾ ਕੀਤੀ ਹੈ, ਅਤੇ ਇਸ ਇਲਾਕੇ 'ਚ ਅਸੀਂ ਜਿੰਨੀ ਸੇਵਾ ਕਰ ਲਵਾਂਗੇ ਓਨਾ ਹੀ ਸਾਡੇ ਲਈ ਬਹੁਤ ਚੰਗੀ ਗੱਲ ਹੈ। ਦਰਪਿੰਦਰ ਸਿੰਘ ਉਹਨਾਂ ਨੇ ਹੋਰ ਵੀ ਕਈਆਂ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਇਲਾਕੇ ਵਿੱਚ। ਇੱਕ ਗੱਲ ਬੜੀ ਜ਼ਰੂਰੀ ਹੈ ਜਿਹੜੀ ਰਹਿ ਗਈ ਹੈ, ਮੈਨੂੰ ਜਿਸ ਤਰ੍ਹਾਂ ਚੇਤਾ ਵੀ ਕਿਸੇ ਨੇ ਇਹ ਨਹੀਂ ਹੈ ਦੱਸਿਆ ਕਿ ਇੱਥੇ ਡਰੱਗ ਜਿਹੜੇ ਨੇ ਉਹ ਵਰਤੋਂ ਉਹਨਾਂ ਦੀ ਹੁੰਦੀ ਹੈ। ਉਹ ਬਹੁਤ ਜ਼ਰੂਰੀ ਚੀਜ਼ ਹੈ ਕਿ ਉਹ ਅਮਲ ਜਿਹੜੇ ਨੇ ਉਹ ਛਡਾਏ ਜਾਣ। ਮੇਰੇ ਕੋਲ ਜਿਹੜੇ ਕੋਈ ਬੰਦੇ ਆਉਂਦੇ ਨੇ, ਮੈਂ ਕੋਸ਼ਿਸ਼ ਕਰਦਾ ਲੁਧਿਆਣੇ ਡਾਕਟਰ ਦੇ ਹਸਪਤਾਲ ਦਾਖਲ ਕਰਾ ਕੇ ਉਹਨਾਂ ਦੇ ਅਮਲ ਜਿੰਨੇ ਕੁ ਹੋ ਸਕਦੇ ਨੇ ਛਡਾਈ ਦੇ ਨੇ। ਪਰ ਇਹ ਆਹਦੇ ਨੇ ਜਣੇ ਜਿਹੜੀ ਲੱਕੜੀ ਇੱਕ ਜਣੇ ਨੇ ਬੋਝ ਸਾਰੇ ਇਕੱਠੇ ਹੋ ਕੇ ਕਰਾਂਗੇ ਤਾਂ ਬਹੁਤ ਛੇਤੀ ਕੰਮ ਹੋ ਜਾਏਗਾ। ਕਰ ਜਿੱਥੇ ਪਰਿਵਾਰ 'ਚ ਬੱਚਾ ਇਸ ਤਰ੍ਹਾਂ ਕਰਦਾ ਉਹਨੂੰ ਪ੍ਰੇਮ ਨਾਲ ਸਮਝਾਓ, ਮੇਰੇ ਕੋਲ ਲੈ ਆਓ, ਹੋਰ ਕੋਈ ਜਿਹੜੇ ਆਖੇ ਲੱਗਦਾ ਉਹਨੂੰ ਲੈ ਆਓ। ਇਹ ਚੀਜ਼ ਸਾਡੇ ਵਿੱਚ ਬਿਲਕੁਲ ਛੱਡਣੀ ਚਾਹੀਦੀ ਹੈ ਤਾਂ ਕਿ ਸਾਡੀ ਜਿਹੜੀ ਜਵਾਨੀ ਹੈ ਉਹ ਸੰਭਲੇ। ਜਵਾਨ ਹੀ ਬੰਦੇ ਜਿਹੜੇ ਨੇ ਉਹ ਸਾਰਾ ਕੁਝ ਕਰ ਸਕਦੇ ਨੇ, ਬਿਰਧ ਉਸ ਤਰ੍ਹਾਂ ਨਹੀਂ ਕਰ ਸਕਦੇ। ਹੁਣ ਉਹ ਵੇਲਾ ਸੀ ਸਗੁਰਾਂ ਦੀ ਕਿਰਪਾ ਨਾਲ ਸੜਕਾਂ ਬਣਾਉਂਦੇ ਸਨ ਅਤੇ ਮੈਂ ਵੀ ਨਾਲ ਲੱਗ ਪੈਂਦਾ, ਪਰ ਹੁਣ ਲੱਗਾਂ ਤਾਂ ਨਹੀਂ ਲੱਗ ਸਕਦਾ। ਜਵਾਨ ਉਮਰ ਵਾਲੇ ਬੱਚੇ ਨੇ, ਉਹਨਾਂ ਨੂੰ ਸਾਂਭੋ, ਉਹ ਆਪਣੇ ਧਰਮ ਦੀ ਆਪਣੇ ਦੇਸ਼ ਦੀ ਰੱਖਿਆ ਕਰਨ ਤਾਂ ਕਿ ਸਾਡਾ ਜੀਵਨ ਸਫਲ ਹੋਵੇ। ਇੱਥੇ ਮੇਰਾ ਧੰਨਵਾਦ ਬਹੁਤ ਕੀਤਾ ਗਿਆ। ਮੈਂ ਸਮਝਦਾ ਕਿ ਧੰਨਵਾਦ ਉਹਦਾ ਹੈ ਜਿਹੜਾ ਸੇਵਾ ਕਰਵਾਉਂਦਾ, ਉਹਦਾ ਸੇਵਾ ਕਰਨ ਵਾਲੇ ਨੂੰ ਧੰਨਵਾਦ ਕਰਾਉਣਾ ਚਾਹੀਦਾ ਕਿ ਤੂੰ ਮੇਰੇ ਕੋਲੋਂ ਇਹ ਸੇਵਾ ਲੈ ਲਈ, ਮੇਰਾ ਮੈਂ ਤੇਰਾ ਬਹੁਤ ਧੰਨਵਾਦ ਕਰਦਾ। ਮੈਂ ਇਹ ਅਰਜ ਕਰਾਂਗਾ ਭਈ ਜਿਹੜੇ ਧਰਮ ਨੂੰ ਕੋਈ ਮੰਨਦੇ ਤੁਸੀਂ, ਉਸ ਧਰਮ ਦੇ ਮੁਤਾਬਕ ਆਪਣੇ ਵਿਹਾਰ ਆਚਾਰ ਆਪਣਾ ਸਾਰਾ ਕੁਝ ਠੀਕ ਕਰੋ। ਮੈਂ ਇੱਕ ਵਾਰ ਜਪਾਨ ਗਿਆ ਟੋਕੀਓ, ਉੱਥੇ ਇੱਕ ਬੁੱਧ ਧਰਮ ਦੀ ਯੂਨੀਵਰਸਿਟੀ ਹੈ, ਉਹਦੇ 'ਚ 13 ਯੂਨੀਵਰਸਿਟੀਆਂ ਦੇ ਲੜਕੇ ਬੁੱਧ ਧਰਮ ਪੜ੍ਹਦੇ ਨੇ ਆ ਕੇ, ਮੁੰਡੇ ਕੁੜੀਆਂ ਬਹੁਤ ਸਾਰੇ ਇਕੱਠੇ ਹੋਏ। ਅਤੇ ਉਸ ਡਾਕਟਰ ਗੋਪਾਲ ਸਿੰਘ ਦਰਦੀ ਹੈਗੇ ਸਨ, ਜਿਨ੍ਹਾਂ ਨੇ ਗ੍ਰੰਥ ਸਾਹਿਬ ਦਾ ਤਰਜਮਾ ਵੀ ਕੀਤਾ ਸੀ, ਉਹ ਗਵਰਨਰ ਲੱਗੇ ਰਹੇ ਸਨ ਗੋਆ ਵਿੱਚ ਜਾ ਕੇ, ਉਹ ਮੇਰੇ ਨਾਲ ਸਨ। ਉਹਨਾਂ ਨੇ ਲੈਕਚਰ ਕੀਤਾ ਅਤੇ ਉਹਨਾਂ ਮੁੰਡਿਆਂ ਕੁੜੀਆਂ ਨੇ ਪੁੱਛਿਆ ਵੀ ਸਾਨੂੰ ਇਹ ਦੱਸੋ ਕਿ ਸਾਰਿਆਂ ਦਾ ਸਾਂਝਾ ਧਰਮ ਕਿਹੜਾ। ਮੈਂ ਡਾਕਟਰ ਗੋਪਾਲ ਸਿੰਘ ਨੂੰ ਆਖਿਆ ਵੀ ਮੈਂ ਤਾਂ ਅੰਗਰੇਜ਼ੀ ਨਹੀਂ ਬੋਲ ਸਕਦਾ, ਮੈਂ ਤੈਨੂੰ ਪੰਜਾਬੀ ਦੱਸਾਂਗਾ ਅਤੇ ਤੂੰ ਇਹਨੂੰ ਸਾਰਾ ਅੰਗਰੇਜ਼ੀ ਦੱਸ ਦੇ। ਮੈਂ ਉਹਨਾਂ ਨੂੰ ਆਖਿਆ ਕਿ ਸਾਡੇ ਸਗੁਰਾਂ ਨੇ ਲਿਖਿਆ ਹੈ ਬੋਲੀ ਹੈ ਸੱਚ ਧਰਮ ਝੂਠ ਨਾ ਬੋਲੀਆ। ਮੈਂ ਕਿਹਾ ਇਹਦੇ 'ਚ ਕੋਈ ਵੀ ਜਿਹੜਾ ਨਹੀਂ ਧਰਮ ਨੂੰ ਮੰਨਣ ਵਾਲਾ ਇਹ ਨਹੀਂ ਆਖੇਗਾ ਵੀ ਝੂਠ ਝੂਠ ਬੋਲੋ, ਸੱਚ ਬੋਲਣ ਨੂੰ ਆਖੇਗਾ। ਅਤੇ ਉਹ ਬੜੇ ਸਾਰੇ ਖੁਸ਼ ਹੋਏ। ਉਹ ਦਸਖਤ ਕਰਾਉਣ ਵਾਸਤੇ ਮੈਂ ਦਸਖਤ ਕਰਕੇ ਨਹੀਂ ਦਿੰਦਾ ਕਿਸੇ ਨੂੰ। ਉਹ ਮੇਰਾ ਮਤਲਬ ਇਹ ਹੈ ਵੀ ਇਹ ਸਾਰੀਆਂ ਗੱਲਾਂ ਸਾਰੀਆਂ ਸਾਂਝੀਆਂ ਹੋ ਜਾਣ, ਆਪਸ ਵਿੱਚ ਪ੍ਰੇਮ ਪਿਆਰ ਨਾਲ ਰਿਹਾ ਜਾਵੇ ਇੱਕ ਦੂਸਰੇ ਨਾਲ। ਇਦੋਂ ਅਗਾਂਹ ਇਹ ਜਿੰਨੇ ਜੀਵ ਜੰਤ ਨੇ, ਉਹ ਕਈ ਥਾਈਂ ਇਸ਼ਤਿਹਾਰ ਲੱਗੇ ਨੇ ਕਿ ਇਹਨਾਂ ਨੂੰ ਜੀਵ ਜੰਤੂਆਂ ਨੂੰ ਬਚਾਓ। ਜੇ ਉਹ ਜੀਵ ਜੰਤ ਆਖਣ ਵੀ ਬੰਦੇ ਨੂੰ ਮਾਰ ਕੇ ਅਸਾਂ ਖਾਣਾ ਹੈ, ਤਾਂ ਫਿਰ ਬੰਦਾ ਕੀ ਸੋਚੇਗਾ। ਉਹ ਸਾਡੇ ਵਿੱਚ ਰਹਿਣ ਵਾਲੇ ਨੇ, ਅਸੀਂ ਇਸ ਗੱਲ ਨੂੰ ਮੰਨਦੇ ਹਾਂ ਕਿ ਬਾਅਦ ਵਿੱਚ ਬਦਲਾ ਲੈਣਾ ਦੇਣਾ ਪੈਂਦਾ, ਸਾਨੂੰ ਤਾਂ ਸੱਪ ਮਾਰਨ ਦਾ ਹੁਕਮ ਨਹੀਂ। ਇਸ ਵਾਸਤੇ ਇਹ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਪੂਰੀ ਤਰ੍ਹਾਂ ਸੇਵਾ ਕਰੋ। ਜਿਸ ਤਰ੍ਹਾਂ ਇੱਥੇ ਪਤਾ ਨਹੀਂ ਕਿਸੇ ਨੇ ਆਖਿਆ ਸੀ ਵੀ ਨਾਮਧਾਰੀ ਜਿਹੜੇ ਨੂੰ ਅਜੇ ਵੀ ਸੇਵਾ ਸਫਾਈ ਕਰਦੇ ਨੇ ਆਪਣੇ ਘਰਾਂ ਦੀ, ਹੁਣ ਬਹੁਤ ਇੰਨੀ ਰਹਿ ਗਏ। ਇਲਨਾਬਾਦ ਵਿੱਚ ਇੱਕ ਦੋ ਸਰੀਰ ਹੈਗੇ ਨੇ ਜਿਹੜੇ ਝਾੜੂ ਦਿੰਦੇ ਨੇ ਤੜਕੇ ਉੱਠ ਕੇ। ਉਹ ਇਹ ਸੇਵਾ ਬਹੁਤ ਜ਼ਰੂਰੀ ਹੈ, ਜਿਹੜਾ ਉਹਨਾਂ ਨੇ ਬਾਣੀ ਵਿੱਚ ਲਿਖਿਆ ਕਿ ਜਿੰਨੀ ਸਤਿਗੁਰ ਪਿਆਰਾ ਸੇਵਾ ਤਿੰਨਾ ਸੁੱਖ ਸਦ ਹੋਈ, ਗਰਮੀਆਂ ਸਿਆਲ ਵਿੱਚ ਇੱਕ ਹੋ ਜਾ ਸਾਰਾ ਸੁੱਖ। ਇਹ ਤਾਂ ਹੋਵੇਗਾ ਜੇ ਅਸੀਂ ਆਪਣੇ ਤਰੀਕੇ ਨਾਲ ਨਾਮ ਜਪਾਂਗੇ। ਭਰੀਆ ਮਤ ਪਾਪਾ ਕਹਿ ਸੰਗ, ਉਹ ਧੁੱਪ ਹੈ ਨਾਵਾ ਕਹਿ ਰੰਗ। ਇੱਕ ਮੀਲ ਪੱਥਰ ਲਿਖਿਆ ਹੈ ਕਿ ਇਹ ਸਰਸੇ ਨੂੰ ਸੜਕ ਜਾਂਦੀ ਹੈ, ਇੰਨੀ ਦੂਰ ਸਰਸਾ ਹੈ। ਉਹ ਬੰਦਾ ਮੀਲ ਦੇ ਦੁਆਲੇ ਬਹਿ ਜਾਵੇ ਕਿ ਇਹ ਸਰਸਾ, ਸਰਸਾ ਤਾਂ ਹੋਣਾ ਨਹੀਂ, ਉਹ ਸੜਕੇ ਪਏਗਾ ਤਾਂ ਸਰਸੇ ਪਹੁੰਚੇਗਾ। ਤੋ ਭਰੀਆ ਮਤ ਪਾਪਾ ਕਹਿ ਸੰਗ, ਉਹ ਧੁੱਪ ਹੈ ਨਾਵਾ ਕਹਿ ਰੰਗ। ਇਹਦੇ ਅਨੁਸਾਰ ਨਾਮ ਜਪੋ, ਸਤਿਗੁਰੂ ਕਿਰਪਾ ਕਰਨ। ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਡਾਕਟਰ ਅਵਤਾਰ ਸਿੰਘ ਉਹਨਾਂ ਨੇ ਬੜਾ ਧਿਆਨ ਦਿੱਤਾ ਇਸ ਜ਼ਿਲ੍ਹੇ ਵੱਲ। ਇੱਕ ਜਿਹੜੇ ਪਹਿਲੇ ਕੋਈ ਆਏ ਨੇ ਉਹਨਾਂ ਦਾ ਕਸੂਰ ਨਹੀਂ, ਇਹ ਟਾਈਮ ਆਉਂਦਾ ਜਿਹਦੇ ਜਿਹਦੇ ਜਿੰਮੇ ਕੋਈ ਕੰਮ ਲੱਗਾ ਹੁੰਦਾ ਅਕਾਲ ਪੁਰਖ ਵੱਲੋਂ, ਉਹ ਹੋ ਜਾਂਦਾ। ਉਹ ਬਹੁਤ ਵਧੀਆ ਗੱਲ ਹੈ, ਇਹ ਖੁਦ ਵੀ ਡਾਕਟਰ ਨੇ ਅੱਖਾਂ ਦੇ। ਮੈਂ ਇੱਕ ਗੱਲ ਸਾਰਿਆਂ ਨੂੰ ਆਖਾਂਗਾ ਆਪਣੇ ਨਾਮਧਾਰੀ ਸਿੰਘਾਂ ਨੂੰ, ਜ਼ੋਰ ਨਾਲ ਦੂਜਿਆਂ ਨੂੰ ਵੀ ਅਦਬ ਨਾਲ ਅਰਜ਼ ਬੇਨਤੀ ਕਰਾਂਗਾ ਵੀ ਜਿਹੜੇ ਫਾਰਮ ਇਹਨਾਂ ਨੇ ਨੇਤਰਦਾਨ ਵਾਲੇ ਆਖੇ ਨੇ ਉਹ ਵੱਧ ਤੋਂ ਵੱਧ ਲਵੋ। ਜਦੋਂ ਤੁਸੀਂ ਸਰੀਰ ਛੱਡ ਦੇਣਾ ਤੁਹਾਡੇ ਕਿਸ ਕੰਮ ਨਹੀਂ ਆਉਣੀ ਅੱਖ। ਸਾਡੇ ਵਿੱਚ ਇਹ ਰਵਾਇਤ ਹੈਗੀ ਹੈ ਵੀ ਜੇ ਅੱਜ ਆਖਦੀ ਹੈ ਨਾ ਵੀ ਜਿਉਂਦਾ ਹੀ ਅੱਖ ਦੇ ਦੇਵੇ ਸਗੁਰੂ ਨੇ ਕਿਰਪਾ ਨਾਲ ਉਹ ਦੇ ਦੇਗਾ। ਪਰ ਤੁਸੀਂ ਉਹ ਫਾਰਮ ਭਰੋ, ਉਹ ਫਾਰਮ ਆਪਣੇ ਜ਼ਿਲ੍ਹੇ ਦੇ ਅਫਸਰਾਂ ਨੂੰ ਦਿਓ ਤਾਂ ਕਿ ਜਿਸ ਵੇਲੇ ਤੁਹਾਡਾ ਸਰੀਰ ਚੱਲੇ ਉਹ ਆ ਕੇ ਕਿਸੇ ਨੂੰ ਉਹ ਅੱਖ ਦਾ ਉਹ ਕੰਮ ਕਰ ਸਕਣ। ਹੋਰ ਕੋਈ ਗੱਲ ਆਖਣ ਵਾਲੀ ਜਿਹੜੀ ਨਹੀਂ, ਬਹੁਤੀ ਰਹਿ ਗਈ। ਸਮਾਂ ਜਿਹੜਾ ਨਾ, ਪੈਸੇ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ, ਪਰ ਸਭ ਤੋਂ ਸਮਾਂ ਕੀਮਤੀ ਹੈ। ਜਿਹੜਾ ਇੱਕ ਮਿੰਟ ਲੱਗ ਗਿਆ ਨਾ ਬੰਦੇ ਦਾ, ਉਹ ਵਾਪਸ ਕਦੇ ਨਹੀਂ ਆ ਸਕਦਾ ਭਾਵੇਂ ਸਾਰਾ ਜੋ ਲਾ ਲਵੇ। ਇਸ ਮੁਤਾਬਕ ਸਮੇਂ ਦੇ ਵੱਧ ਤੋਂ ਵੱਧ ਸਮੇਂ ਦਾ ਵਕਤ ਫਾਇਦਾ ਉਠਾਇਆ ਜਾਵੇ। ਨਾਮਧਾਰੀਆਂ ਨੂੰ ਮੈਂ ਆਖਾਂਗਾ ਉਹ ਕਦੇ ਉਹ ਨਾਮਧਾਰੀ ਨੇ ਜਿਹਨਾਂ ਨੂੰ ਅੱਧ ਤੋਂ ਅੱਧੀ ਰਾਤ ਤੋਂ ਬਾਅਦ ਫਿਰ ਨੀਂਦ ਨਹੀਂ ਸੀ ਉੱਠ ਕੇ ਭਜਨ ਕਰਦੇ ਸਨ। ਅਤੇ ਹੁਣ ਤੁਸੀਂ ਦੇਖ ਲਓ, ਜੇ ਕੋਈ ਹੁਣ ਉੱਠ ਕੇ ਪੱਠੇ ਵੱਢਣ ਚਲਾ ਤਾਂ ਚੰਗੀ ਗੱਲ ਤਾਂ ਨਹੀਂ ਲੱਗਦੀ। ਅੱਗੇ ਤੁਸੀਂ ਜਾਣਦੇ ਹੋ, ਸੋ ਮੈਂ ਇਹ ਵੀ ਆਖਾਂਗਾ ਸਗੁਰਾਂ ਦੀ ਕਿਰਪਾ ਨਾਲ, ਪੁੱਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮ ਕਹੋ, ਹਰ ਹਰ ਸਦਾ ਭਜੋ ਜਗਦੀਸ਼। ਇਹ ਅੱਜ ਕਰਕੇ ਆ ਗਿਆ
ਸਭ ਗੱਜ ਕੇ ਆਖੋ, ਧੰਨ ਸ਼੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ। ਇਸ ਅੰਦਰੋਂ ਬਾਹਰੋਂ ਸੜਦੇ ਹੋਏ ਸਮੇਂ ਦੇ ਵਿੱਚ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਅਤੇ ਸਾਨੂੰ ਸਮਾਂ ਮਿਲਿਆ ਕਿ ਅਸੀਂ ਇੱਥੇ ਆ ਕੇ ਭਜਨ ਬਾਣੀ ਕਰ ਸਕੇ ਹਾਂ, ਕੁਝ ਚੰਗੀਆਂ ਗੱਲਾਂ ਕਰ ਸਕੇ ਹਾਂ। ਉਹ ਵੇਲਾ, ਉਹ ਘੜੀ, ਉਹ ਜਗ੍ਹਾ ਹੀ ਠੀਕ ਹੈ ਜਿੱਥੇ ਜਾ ਕੇ ਸਤਿਗੁਰੂ ਦਾ ਨਾਂ ਲਿਆ ਜਾਵੇ। ਇਹਦੇ ਵਿੱਚ ਬਾਣੀ ਵਿੱਚ ਲਿਖਿਆ ਹੈ, ਤੁਧ ਨੋ ਸੇਵਾ ਹੈ, ਤੁਧ ਕਿਆ ਦੇਵਾ ਹੈ, ਮੰਗਾ ਹੈ ਲੇਵਾ ਹੈ ਰਹਾ ਹੈ ਨਹੀਂ। ਜੇ ਅਸੀਂ ਸਤਿਗੁਰੂ ਦੀ ਸੇਵਾ ਕਰਦੇ ਹਾਂ, ਭਜਨ ਕਰਦੇ ਹਾਂ, ਤਾਂ ਅਸੀਂ ਸਤਿਗੁਰੂ ਨੂੰ ਕੀ ਦਿੰਦੇ ਹਾਂ? ਅਸੀਂ ਕੁਛ ਨਹੀਂ ਦੇ ਸਕਦੇ। ਅਸੀਂ ਸਗੋਂ ਜੇ ਇੱਕ ਮਾਲਾ ਭਜਨ ਦੀ ਜਾਂ ਭਗਵਤੀ ਦੀ ਫੇਰ ਕੇ, ਤਾਂ ਫਿਰ ਪਤਾ ਨਹੀਂ ਕਿੰਨੀਆਂ ਹੀ ਮੰਗਾਂ ਮੰਗਦਾ ਹੈ ਆਦਮੀ, ਵੀ ਆਹ ਵੀ ਮੇਰਾ ਕੰਮ ਹੋ ਜਾਏ, ਆਹ ਵੀ ਕੰਮ ਹੋ ਜਾਏ, ਆਹ ਵੀ ਕੰਮ ਹੋ ਜਾਏ। ਇਹ ਪਾਸਾ ਬੜਾ ਥੋੜ੍ਹਾ ਜਿਹਾ ਰਹਿ ਜਾਂਦਾ ਉਹਦੇ ਵਿੱਚ। ਦੇਣ ਵਾਲਾ, ਦੇਣ ਵਾਲੀ ਦੀ ਚੀਜ਼ ਜਿਹੜੀ ਹੈ ਉਹ ਸਾਡੇ ਕੋਲ ਇਹੋ ਹੀ ਹੈ ਜਿਹੜੀ ਬਾਣੀ ਵਿੱਚ ਸਗੁਰਾਂ ਨੇ ਲਿਖੀ ਹੈ, ਸਤਿਗੁਰ ਪੁਰਖ ਮਿਲਾਏ ਅਵਗਣ ਵਿਕਣਾ ਗੁਣ ਰਵਾ ਬਲ ਰਾਮ ਜੀ। ਸਤਿਗੁਰੂ ਸਾਨੂੰ ਗੁਣ ਦੇ ਕੇ ਅਵਗਣ ਸਾਡੇ ਲੈਂਦਾ। ਇੱਥੋਂ ਤੱਕ ਵੀ ਬਾਣੀ 'ਚ ਲਿਖਿਆ ਹੈ, ਹਮਰਾ ਗੁਣ ਅਵਗੁਣ ਸਭ ਸਹਿਆ। ਪਰ ਜੇ ਕੋਈ ਮਾੜੀ ਜਿਹੀ ਗੱਲ ਹੋ ਜਾਵੇ, ਇੱਕ ਪਿੰਡ ਦੀ ਗੱਲ ਹੈ, ਉੱਥੇ ਬਰਸਾਤ ਨਹੀਂ ਸੀ ਹਟਦੀ ਅਤੇ ਇੱਕ ਬੰਦੇ ਦਾ ਝੋਨਾ ਖਰਾਬ ਹੁੰਦਾ ਸੀ। ਉਹ ਦੱਸਦੇ ਨੇ ਉਹ ਦਾਤੀਆਂ ਲੈ ਕੇ ਅਤੇ ਉਤਾਂਹ ਨੂੰ ਮਾਰੇ, ਜਿਸ ਨੇ ਰੱਬ ਨੂੰ ਮਾਰੇ ਦਾਤੀਆਂ, ਭਈ ਮੇਰਾ ਝੋਨਾ ਤੂੰ ਸੱਤਿਆਨਾਸ਼ ਕਰਤਾ, ਇਸ ਤਰ੍ਹਾਂ ਕਰਤਾ। ਇੱਕ ਤਾਂ ਝੋਨਾ ਖਰਾਬ ਹੋਇਆ ਅੱਗੇ, ਅਤੇ ਹੋਰ ਅੱਗੇ ਲਈ ਉਹ ਦਾਤੀਆਂ ਰੱਬ ਨੂੰ ਚਲਾਉਂਦਾ। ਇਸੇ ਤਰ੍ਹਾਂ ਹੀ ਕੋਈ ਮਾੜੀ ਜਿਹੀ ਗੱਲ ਹੋ ਜਾਵੇ, ਇੱਥੇ ਕਈ ਵਾਰ ਹੁੰਦਾ, ਤੁਸੀਂ ਇਹ ਦੱਸੋ ਭਈ ਜੇ ਇੱਥੇ ਦਾੜੀਆਂ ਮੁੰਨਣ ਤੋਂ ਬਿਨਾਂ, ਲੈਣ ਦੇਣ ਤੋਂ ਬਿਨਾਂ ਜੇ ਕੋਈ ਵਿਆਹ ਹੋ ਜਾਂਦੇ ਨੇ ਤਾਂ ਕੋਈ ਪਾਪ ਤਾਂ ਨਹੀਂ ਹੁੰਦਾ। ਪਰ ਜੇ ਕੋਈ ਦਾੜੀ ਮੁੰਨੀ ਵਾਲਾ ਕਿਤੇ ਆ ਜਾਏ ਤਾਂ ਉਹਨੂੰ ਇੱਕ ਨੂੰ ਆਖੀਏ ਨਾ ਵੀ ਤੂੰ ਨਾ ਇਸ ਤਰ੍ਹਾਂ ਕਰ ਜਾ, ਤੈਨੂੰ ਡਰ ਲੱਗੇਗਾ ਇਸ ਗੱਲ ਦਾ, ਅਤੇ ਉਹ ਫਿਰ ਵਾਹਵਾ ਹੀ ਔਖਾ ਹੋ ਜਾਂਦਾ। ਅਤੇ ਉਹਦੇ ਨਾਲ ਉਹ ਚਲੋ ਉਹ ਔਖਾ ਹੋਵੇ ਤਾਂ ਹਟ ਵੀ ਸਕਦਾ, ਉਹਦੇ ਨਾਲ ਜਿੰਨੇ ਉਹਦੇ ਰਿਸ਼ਤੇਦਾਰ ਹੁੰਦੇ ਨੇ ਫਿਰ ਉਹ ਇਹ ਸਮਝਦੇ ਨੇ ਸਾਡੀ ਬੜੀ ਬੇਇੱਜ਼ਤੀ ਹੈ। ਅਤੇ ਸਾਧ ਸੰਗਤ ਦੀ ਇਹਦੇ 'ਚ ਕੋਈ ਬੇਇੱਜ਼ਤੀ ਨਹੀਂ ਜਿਹੜੇ ਉਸ ਦਾੜੀ ਮੁੰਨੀ ਵਾਲਾ ਆ ਕੇ ਵਿਆਹ ਕਰਾਵੇ। ਇਹ ਤੁਸਾਂ ਹੀ ਇਸ ਚੀਜ਼ ਨੂੰ ਸਾਂਭ ਕੇ ਰੱਖਣਾ, ਤੁਸਾਂ ਹੀ ਇਹਨੂੰ ਤਿਆਰ ਰੱਖਣਾ, ਤੁਸਾਂ ਹੀ ਇਹਦੀ ਸੇਵਾ ਕਰਨੀ ਹੈ ਇਸ ਮਰਿਆਦਾ ਦੀ। ਤੁਸੀਂ ਇਸ ਗੱਲ ਤੋਂ ਨਾ ਪਿਛਾਂ ਪਵਿਆ ਕਰੋ ਕਦੇ ਵੀ। ਕਈ ਵਾਰ ਇਸ ਤਰ੍ਹਾਂ ਬਹੁਤੀ ਵਾਰ ਵੇਖਿਆ ਗਿਆ, ਮੈਂ ਖਿਮਾ ਹੀ ਮੰਗਾਂਗਾ ਕਿ ਇਹਨੂੰ ਨਾਰਾਜ਼ਗੀ ਨਾ ਹੋਵੇ, ਭਈ ਬੱਚੇ ਜਿਹੜੇ ਨੇ ਉਹ ਤਾਂ ਗੱਲ ਮੰਨ ਜਾਂਦੇ ਨੇ, ਮਾਤਾ ਪਿਤਾ ਜਿਹੜੇ ਨੇ ਉਹਨਾਂ ਦੇ ਉਹ ਜਾਂ ਤਾਂ ਬੱਚਿਆਂ ਨੂੰ ਨੇੜੇ ਨਹੀਂ ਲੱਗਣ ਦੇਣਗੇ। ਅਤੇ ਮੇਰੇ ਕੋਲ ਇਹੋ ਜਿਹੀਆਂ ਗੱਲਾਂ ਵੀ ਕਈ ਆਈਆਂ ਨੇ, ਚੋਰੀ ਆ ਕੇ ਨਾ ਬੱਚੇ ਆਉਂਦੇ ਨੇ ਵੀ ਸਾਡੇ ਮਾਂ ਪਿਓ ਲੈਣ ਦੇਣਾ ਕਰਨਾ ਚਾਹੁੰਦੇ ਨੇ ਅਤੇ ਸਾਡਾ ਨਾ ਨਾਲ ਉਹ ਸਾਨੂੰ ਤੰਗ ਕਰਨਗੇ ਘਰ ਵਿੱਚ, ਅਤੇ ਉਹਨਾਂ ਨੂੰ ਹਟਾਓ, ਅਤੇ ਉਹ ਆਹ ਗੱਲ ਇਸ ਵੇਲੇ ਇਹਨਾਂ ਨੇ ਫਲਾਣੇ ਦਿਨ ਆਹ ਗੱਲ ਕਰਨੀ ਹੈ। ਹੁਣ ਫਿਰ ਇੱਥੋਂ ਦੱਸੋ ਵੀ ਇਹਦੇ 'ਚ ਬੱਚੇ ਦਾ ਕਸੂਰ ਹੈ ਕਿ ਮਾਂ ਪਿਓ ਦਾ ਕਸੂਰ ਹੈ, ਇਹ ਤੁਸੀਂ ਆਪ ਹੀ ਦੱਸ ਦਿਓ। ਬੱਚੇ 'ਤੇ ਕੱਚਾ ਦੁੱਧ ਹੈ, ਕੱਚੇ ਦੁੱਧ ਦਾ ਪਨੀਰ ਬਣਾ ਲਓ, ਖੋਆ ਬਣਾ ਲਓ, ਕੋਈ ਚੀਜ਼ ਬਣਾ ਲਓ, ਦਹੀਂ ਜਮਾ ਦਿਓ ਕਾੜ ਕੇ, ਅਤੇ ਬੱਚੇ ਦੇ ਇਸ ਤਰ੍ਹਾਂ ਦਾ ਉਹਨਾਂ ਦੇ ਉੱਤੇ ਜਿਸ ਤਰ੍ਹਾਂ ਘਰ ਦੇ ਵਿੱਚ ਤੁਸੀਂ ਗੱਲਾਂ ਕਰਦੇ ਹੋ, ਸਾਧ ਸੰਗਤ ਦੀ ਨਿੰਦਿਆ ਘਰ ਵਿੱਚ ਹੁੰਦੀ ਹੈ, ਇੱਥੇ ਆ ਕੇ ਭਜਨ ਬਾਣੀ ਵਾਲੇ ਪਾਸੇ ਵੀ ਬਹਿ ਜਾਂਦੇ ਹੋ, ਅਤੇ ਸਾਧ ਸੰਗਤ ਦੇ ਵਿੱਚ ਵੀ ਪੂਰੀ ਤਰ੍ਹਾਂ ਬੈਠਦੇ ਹੋ, ਘਰ ਆ ਕੇ ਜਿਹੜੀ ਗੱਲ ਕਰਦੇ ਹੋ ਉਹਦਾ ਬੱਚੇ 'ਤੇ ਬਹੁਤ ਬੁਰਾ ਅਸਰ ਹੁੰਦਾ। ਤੁਸੀਂ ਹੰਡੇ ਵਰਤੇ ਹੋ, ਤੁਸੀਂ ਫਿਰ ਭੌਂ ਕੇ ਆ ਸਕਦੇ ਵੀ ਚੰਗਾ ਜੀ ਅਸੀਂ ਗਲਤੀ ਕੀਤੀ ਸੀ ਆ, ਪਰ ਬੱਚਾ ਸਮਝਦਾ ਵੀ ਮੈਂ ਜਿੱਥੇ ਚਲਾ ਗਿਆ ਠੀਕ ਆ ਉੱਥੇ। ਜਿਸ ਤਰ੍ਹਾਂ ਮੈਂ ਅੱਗੇ ਵੀ ਗੱਲ ਕੀਤੀ ਸੀ ਨਾ, ਜਿਹੜੇ ਆਰਟਸ ਲੈ ਲੈਂਦੇ ਨੇ ਨਾ ਉਹ ਸਮਝਦੇ ਨੇ ਸਾਡੇ ਕੋਲ ਸਾਇੰਸ ਨਹੀਂ ਪੜ੍ਹੀ ਜਾਣੀ, ਹੁਣ ਉਹ ਸਾਇੰਸ ਨੂੰ ਔਖਾ ਸਮਝਦੇ ਨੇ, ਫਿਰ ਉਹਦੇ ਸਾਨੂੰ ਆਰਟਸ ਹੀ ਮਨਜ਼ੂਰ ਹੈ, ਇਹ ਰਹਿਣ ਦੇ ਸਾਥ ਨਹੀਂ ਪੜ੍ਹਿਆ ਜਾਂਦਾ। ਉਚਾਈ ਬੜੀ ਔਖੀ ਹੈ। ਕਬੀਰ ਨੇ ਇਸੇ ਵਾਸਤੇ ਆਖਿਆ, ਜੇ ਮਾਰਗ ਪੰਡਿਤ ਗਏ ਪਾਛੇ ਪਰਾ ਬਹੀਰ, ਇੱਕ ਔਘਟ ਘਾਟੀ ਰਾਮ ਕੀ ਤੇ ਚੜ੍ਹ ਰਹੇ ਹੋ ਕਬੀਰ। ਜਿਹੜੇ ਆਦਮੀ ਚੜ੍ਹਾਈ ਚੜ੍ਹ ਜਾਂਦਾ, ਜੇ ਕਿਤੇ ਉਹ ਚਾਰ ਪੌੜੀਆਂ ਉਤਰ ਜਾਵੇ, ਜਦੋਂ ਉੱਚੜਨੀਆਂ ਪੈਣ ਫਿਰ ਬੜਾ ਔਖਾ ਹੁੰਦਾ। ਬੱਚਿਆਂ ਨੂੰ ਹਮੇਸ਼ਾ ਇਹ ਸਿੱਖਿਆ ਦਿਆ ਕਰੋ ਸਾਧ ਸੰਗਤ ਵਾਲੇ ਪਾਸੇ ਦੀ। ਆਦਮੀ ਤੋਂ ਗਲਤੀਆਂ ਹਮੇਸ਼ਾ ਹੁੰਦੀਆਂ ਹੁੰਦੀਆਂ ਨੇ, ਵੱਡਿਆਂ ਤੋਂ ਹੁੰਦੀਆਂ ਨੇ, ਛੋਟਿਆਂ ਤੋਂ ਹੁੰਦੀਆਂ ਨੇ, ਪਰ ਜੇ ਤਾਂ ਅਸੀਂ ਇਹਨੂੰ ਸਾਰਿਆਂ ਨੂੰ ਆਪਣਾ ਟੱਬਰ ਸਮਝੀਏ, ਫਿਰ ਤਾਂ ਅਸੀਂ ਬਾਹਰ ਗਲਤੀ ਨਹੀਂ ਦੱਸਾਂਗੇ, ਆਪਣੇ ਪਰਿਵਾਰ 'ਚ ਬਹਿ ਕੇ ਆਖਾਂਗੇ ਆਹ ਗੱਲ ਨਾ ਕਰੀ, ਬਾਹਰ ਪਤਾ ਲੱਗ ਗਿਆ ਤਾਂ ਇਸ ਤਰ੍ਹਾਂ ਹੋ ਜਾਏਗਾ। ਮੈਂ ਹੁਣ ਜਿਹਨਾਂ ਦੇ ਵਿਆਹ ਹੋਏ ਨੇ ਮੈਂ ਇਹਨਾਂ ਨੂੰ ਵੀ ਇਹ ਗੱਲ ਆਖਾਂਗਾ, ਕੁਦਰਤੀ ਗੱਲ ਸਾਹਮਣੇ ਆ ਗਈ ਹੈ ਭਈ ਤੁਹਾਡੇ ਵਿਆਹ ਹੋਏ ਨੇ, ਇਹ ਜੀਵਨ ਹੈ, ਅੱਜ ਬੜਾ ਸੁੱਖ ਜਾਪਦਾ, ਕੱਲ੍ਹ ਨੂੰ ਉਹ ਦੁੱਖ ਦਾ ਕੋਈ ਨਾ ਕੋਈ ਗੱਲ ਐਸੀ ਘਟਨਾ ਹੋ ਜਾਂਦੀ ਹੈ। ਆਰਮੀ ਦੇ ਮਨ 'ਤੇ ਮਾੜਾ ਅਸਰ ਹੁੰਦਾ। ਬੱਚਿਆਂ ਦੇ ਬੱਚੇ ਬੱਚੀਆਂ ਜਿੰਨੇ ਨੇ ਤੁਸੀਂ, ਤੁਹਾਨੂੰ ਚਾਹੀਦਾ ਤੁਹਾਡੇ ਵਿੱਚ ਕੋਈ ਗੱਲ ਹੋਵੇ ਆਪਸ 'ਚ ਬਹਿ ਕੇ ਉਸ ਗੱਲ ਨੂੰ ਆਰਾਮ ਨਾਲ ਨਜਿੱਠ ਲਓ, ਘਰਦਿਆਂ ਤੱਕ ਵੀ ਕੋਈ ਪਤਾ ਨਾ ਲੱਗੇ। ਪਰ ਜੇ ਕੋਈ ਗੱਲ ਐਸੀ ਆ ਹੀ ਜਾਂਦੀ ਹੈ ਬਹੁਤ ਜ਼ਿਆਦਾ ਵੀ ਸਾਡੇ ਦੋਵਾਂ ਤੋਂ ਨਹੀਂ ਨਿਬੜਦੀ, ਤਾਂ ਇੱਥੇ ਸਾਡੇ ਕੋਲ ਮੇਰੇ ਕੋਲ ਆ ਜਾਓ, ਆਪਸ 'ਚ ਬਹਿ ਕੇ ਗੱਲ ਨਿਬੇੜ ਲਓ, ਉਦੋਂ ਬਾਅਦ ਮਾਤਾ ਪਿਤਾ ਨਾਲ ਗੱਲ ਕਰੋ। ਮੈਂ ਇਸ ਵਾਸਤੇ ਆ ਨਾ, ਮੇਰਾ ਇਹ ਨਹੀਂ ਮਤਲਬ ਵੀ ਮਾਤਾ ਪਿਤਾ ਹੀ ਗੁੱਸਾ ਕਰ ਦੇਣਾ ਵੀ ਸਾਨੂੰ ਲਾਂਭੇ ਕੱਢ ਦਿੱਤਾ, ਉਹ ਇਸ ਤਰ੍ਹਾਂ ਹੁੰਦਾ। ਮੈਨੂੰ ਹੁਣ ਸਾਲ ਤਾਂ ਨਹੀਂ ਯਾਦ ਆਉਣਾ, ਪਾਕਿਸਤਾਨ ਬਣਨ ਤੋਂ ਬਾਅਦ ਦੀ ਗੱਲ ਹੈ, ਮੈਂ ਚੱਕਰਵਰਤੀ ਜੀ ਦੇ ਘਰ ਗਿਆ ਉੱਥੇ ਪਟਿਆਲੇ, ਉੱਥੇ ਇੱਕ ਬੀਬੀ ਮੈਨੂੰ ਮਿਲੀ, ਨੌਜਵਾਨ ਲੜਕੀ। ਉਹਨੇ ਮੈਨੂੰ ਆਖਿਆ ਵੀ ਮੇਰੇ ਮਾਤਾ ਪਿਤਾ ਨੇ ਇਹ ਵੇਖਿਆ ਵੀ ਉਹਨਾਂ ਦੇ ਪੈਸੇ ਬੜੇ ਨੇ ਘਰ ਦੇ, ਅਤੇ ਟੱਬਰ ਬੜਾ ਤਗੜਾ ਬੰਦਿਆਂ ਵਾਲੇ ਨੇ, ਇਹ ਵੇਖ ਕੇ ਮੇਰਾ ਉੱਥੇ ਵਿਆਹ ਕਰ ਦਿੱਤਾ। ਨਾਮਧਾਰੀ ਮਾਤਾ ਪਿਤਾ ਨੇ ਖੁੱਲਿਆਂ ਵੱਲ ਕੁੜੀ ਵਿਆਹ ਦਿੱਤੀ ਅਤੇ ਉਹਨਾਂ ਨੂੰ ਨਾਮਧਾਰੀ ਬਣਾ ਕੇ, ਫਿਰ ਆਉਂਦੇ ਕੀ ਨੇ ਦੇਖੋ ਜੀ ਅਸੀਂ ਇੱਕ ਟੱਬਰ ਵਧਾਉਂਦੇ ਹਾਂ, ਉਹ ਟੱਬਰ ਵੱਧਦਾ ਨਹੀਂ, ਉਹ ਫਿਰ ਆਪਣਾ ਕਰਦਾ। ਕਈ ਵਾਰ ਇੱਕ ਆਦਮੀ ਐਸਾ ਕੰਧ ਨੂੰ ਉੱਤੇ ਹੱਥ ਪਾਏ ਨੇ, ਉੱਤੇ ਚੜ੍ਹਨ ਦਿਆ, ਇੱਕ ਆਦਮੀ ਨੇ ਥੱਲੇ ਲੱਤਾਂ ਫੜੀਆਂ ਨੇ, ਉਸ ਨੂੰ ਉਹ ਖਿੱਚ ਕੇ ਚੜ੍ਹ ਲਏਗਾ ਉੱਥੇ, ਬੜਾ ਬਲਵਾਨ ਹੋਵੇ ਤਾਂ ਚਾੜ ਵੀ ਲਵੇ, ਮੈਂ ਨਹੀਂ ਆਉਂਦਾ ਵੀ ਨਹੀਂ ਚਾੜ ਲਵੇ, ਪਰ ਬਹੁਤੇ ਆਦਮੀ ਉਹ ਲੱਤਾਂ ਖਿੱਚੀਆਂ ਨੂੰ ਥੱਲੇ ਹੀ ਡਿੱਗ ਪੈਂਦੇ ਨੇ ਫਿਰ ਥੱਲੇ ਵਾਲਿਆਂ ਦੇ ਨਾਲ। ਜੇ ਕਿਸੇ ਨੂੰ ਆਖੋ ਵੀ ਤੜਕੇ ਉੱਠ ਕੇ 2 ਵਜੇ ਭਜਨ ਕਰ, ਉਹਨੂੰ 50 ਵਾਰ ਆਖੋ ਤਾਂ ਅਸਰ ਨਹੀਂ ਹੋਣਾ, ਅਤੇ 1 ਵਾਰ ਆਖ ਦੇ ਬੜੀ ਰਾਤ ਹੈ, ਜੇ ਤੂੰ 4 ਵਜੇ 6 ਵਜੇ ਉੱਠ ਪਵੇ ਕੀ ਫਰਕ ਪੈਂਦਾ, ਇੰਨੇ ਉੱਠਦੇ ਨੇ ਤਾਂ ਤੈਨੂੰ ਕੀ ਫਰਕ ਪੈ ਜਾਏ, ਉਹ ਚੱਟ ਅਸਰ ਹੋਏਗਾ ਉਸ 'ਤੇ। ਉਹ ਨਾਮਧਾਰੀ ਲੜਕੀ ਗੈਰ ਨਾਮਧਾਰੀ ਵਾਲੇ ਇਸ ਤਰ੍ਹਾਂ ਵਿਆਹੀ ਗਈ, ਚੰਗਾ ਘਰ ਵੇਖ ਕੇ, ਜ਼ਮੀਨ ਭਾਂਡਾ ਵੇਖ ਕੇ, ਉਹ ਮੇਰੇ ਕੋਲ ਆਈ। ਮੈਨੂੰ ਆਂਹਦੀ ਜੀ ਅੱਜ ਮੈਂ ਆਈ ਹਾਂ, ਮੈਨੂੰ ਨਹੀਂ ਪਤਾ ਮੈਂ ਮੁੜ ਕੇ ਮਿਲ ਸਕਣਾ ਕਿ ਨਹੀਂ ਮਿਲ ਸਕਣਾ, ਪਰ ਮੇਰੀ ਹਾਲਤ ਜੋ ਘਰ ਵਿੱਚ ਹੈਗੀ ਹੈ ਉਹਨੂੰ ਮੈਂ ਹੀ ਜਾਣਦੀ ਹਾਂ, ਮੇਰੇ ਮਾਤਾ ਪਿਤਾ ਨੂੰ ਕੋਈ ਫਿਕਰ ਨਹੀਂ ਇਸ ਗੱਲ ਦਾ। ਸਾਰੀ ਸਾਰੀ ਰਾਤ ਮੇਰੇ ਹੱਥ ਪਾਵਿਆਂ ਦੇ ਥੱਲੇ ਦੇ ਛੱਡਦੇ ਨੇ ਵੀ ਤੂੰ ਮਾਸ ਬਣਾ, ਆਂਹਦੀ ਮੇਥੋਂ ਬਣਦਾ ਨਹੀਂ। ਤੇ ਜੋ ਮੇਰੀ ਹਾਲਤ ਹੈ, ਪਤਾ ਨਹੀਂ ਕਿੰਨੀਆਂ ਰਾਤਾਂ ਤੋਂ ਇਹ ਕੰਮ ਚੱਲਦਾ, ਅੱਜ ਮੈਂ ਮਿਲੀ ਹਾਂ, ਮੈਨੂੰ ਨਹੀਂ ਪਤਾ ਮੈਂ ਮੁੜ ਕੇ ਮਿਲ ਸਕਦੀ ਹਾਂ ਕਿ ਨਹੀਂ ਮਿਲ ਸਕਦੀ, ਚੋਰੀ ਆ ਕੇ ਮਿਲੀ ਹਾਂ, ਅਤੇ ਮੈਨੂੰ ਨਾ ਮੈਂ ਉਹਦਾ ਨਾਂ ਪੁੱਛਿਆ ਨਾ ਪਿੰਡ ਪੁੱਛਿਆ, ਅਤੇ ਉਹ ਕੁੜੀ ਮੁੜ ਕੇ ਨਹੀਂ ਮਿਲੀ, ਇਹ ਨਹੀਂ ਪਤਾ ਮਰ ਗਈ ਹੈ ਕਿ ਠੀਕ ਹੋ ਗਈ, ਮੈਨੂੰ ਕੋਈ ਪਤਾ ਨਹੀਂ ਇਹਦੇ ਬਾਰੇ। ਸੋ ਮੇਰਾ ਸਿਰਫ ਕਹਿਣ ਦਾ ਮਤਲਬ ਇਹ, ਇੱਥੇ ਆ ਕੇ ਮਾਤਾ ਪਿਤਾ ਦਾ ਤਲਕ ਨਹੀਂ ਰਹਿ ਜਾਂਦਾ, ਫਿਰ ਸਾਡੇ ਨਾਲ ਵਾਸਤਾ ਪੈ ਜਾਂਦਾ, ਮੈਂ ਤਾਂ ਇਹ ਗੱਲਾਂ ਨਾ ਬੱਚਿਆਂ ਨੂੰ। ਸੋ ਤੁਸੀਂ ਨਾਮਧਾਰੀ ਵੇਖੋ, ਉਹਦੀ ਜਾਇਦਾਦ ਘੱਟ ਹੈਗੀ ਹੈ ਤਾਂ ਵੀ ਉੱਥੇ ਕਰੋ, ਚੰਗੀ ਜਾਇਦਾਦ ਵਾਲੇ ਦੇ ਕਰੋਗੇ ਨਾ ਤਾਂ ਉਹ ਤਕਲੀਫਾਂ ਆਉਂਦੀਆਂ ਹੀ ਨੇ, ਉਹ ਤਕਲੀਫਾਂ ਨੂੰ ਆਦਮੀ ਫਿਰ ਇਸ ਤਰ੍ਹਾਂ ਕਰਦੇ ਨੇ, ਉਹ ਫਲਾਣਾ ਵਿਆਹ ਜੀ ਤੁਸੀਂ ਕੀਤਾ ਸੀ ਉਹ ਕਿਸ ਤਰ੍ਹਾਂ ਹੋ ਗਿਆ, ਉਹਦਾ ਕਿਸੇ ਬਾਤ ਨਹੀਂ ਪੁੱਛੀ, ਇਹੋ ਜਿਹੀਆਂ ਗੱਲਾਂ ਕਰਨਗੇ। ਇਹ ਗੱਲਾਂ ਸਾਰੀਆਂ ਆਪਣੇ ਟੱਬਰ 'ਚ ਨਹੀਂ ਸੋਭਾ ਦਿੰਦੀਆਂ, ਆਪਣੇ ਟੱਬਰ ਦੀ ਤਾਂ ਗੱਲ ਤਾਂ ਹੈ ਵੀ ਆਹ ਗੱਲ ਮੈਨੂੰ ਆ ਕੇ ਆਖਣਾ ਤੁਸੀਂ ਕੀਤਾ ਸੀ ਅਤੇ ਉਹ ਇਸ ਤਰ੍ਹਾਂ ਹੋ ਗਿਆ, ਆਪਾਂ ਇਹਨੂੰ ਸਮੇਟ ਲਈਏ, ਇਹ ਤਾਂ ਗੱਲ ਹੋ ਗਈ ਨਾ ਠੀਕ। ਅਤੇ ਜੇ ਆਪਾਂ ਹੀ ਆਖਣ ਲੱਗ ਪਏ ਉਹ ਤੁਸੀਂ ਉਹਨਾਂ ਨੇ ਕੀਤਾ ਸੀ ਵਿਆਹ ਸਾਧ ਸੰਗਤ ਇਸ ਤਰ੍ਹਾਂ ਹੋਇਆ ਆਹ ਕੁਝ ਹੋ ਗਿਆ ਇਸ ਤਰ੍ਹਾਂ ਹੋ ਗਿਆ, ਇਹ ਗੱਲ ਚੰਗੀ ਨਹੀਂ ਲੱਗਦੀ। ਸੋ ਬੱਚਿਆਂ ਨੂੰ ਚਾਹੀਦਾ ਉਹ ਆਪਸ ਵਿੱਚ ਬਹਿ ਕੇ, ਉਹ ਹੁਣ ਬਾਲਗ ਹੋ ਕੇ ਵਿਆਹ ਉਹਨਾਂ ਦੇ ਹੁੰਦੇ ਨੇ, ਸਿਆਣੇ ਹੁੰਦੇ, ਸਿਆਣੇ ਹੋ ਕੇ ਵਿਆਹ ਹੋਏ ਨੇ ਉਹਨਾਂ ਦੇ, ਉਹ ਉਹਨਾਂ ਨੂੰ ਘਰ 'ਚ ਗੱਲ ਨਜਿੱਠ ਲੈਣ, ਅਤੇ ਗੱਲ ਜਦੋਂ ਕਰਨ ਸਾਧ ਸੰਗਤ ਵਾਲੇ ਪਾਸੇ ਦੀ ਕਰਨ। ਇੱਕ ਪਾਸੇ ਦੁਨੀਆ ਹੈ, ਇੱਕ ਪਾਸੇ ਸਾਧ ਸੰਗਤ ਹੈ। ਸਾਧ ਸੰਗਤ ਗਿਣਤੀ 'ਚ ਬੜੀ ਥੋੜ੍ਹੀ ਜਾਪਦੀ ਹੈ, ਦੁਨੀਆ ਵੇਖਣ ਨੂੰ ਬੜੀ ਬਹੁਤ ਸਾਰੀ ਜਾਪਦੀ ਹੈ, ਪਰ ਜੇ ਉਹਦੇ 'ਚ ਵਜਨ ਹੋਵੇ ਨਾ। ਰਾਜੇ ਜਨਕ ਨੇ ਇੱਕ ਵੇਰਾ ਨਾ ਦਾ ਨਾਮ ਉਹ ਹੀ ਮੁੱਲ ਨਹੀਂ ਵੇਚਿਆ, ਗਹਿਣੇ ਰੱਖਿਆ ਸੀ, ਸਾਰੀ ਦੁਨੀਆ ਦੇ ਪਾਪ ਨਹੀਂ ਉਹਦੇ ਪਰੜੇ 'ਚ ਪੁੱਜ ਸਕੇ, ਬਹੁਤਾਤ ਦੀ ਇਹ ਗੱਲ ਹੈ। ਸੋ ਤੁਸੀਂ ਹੁਣ ਵੇਖ ਲਓ ਭਾਈ, ਬਹੁਤ ਸਾਰੇ ਲੋਕ ਨੇ ਜਿਹੜੇ ਵੋਟਰ ਨੇ, ਵੋਟਾਂ ਲੈਣ ਵਾਲੇ ਥੋੜ੍ਹੇ ਬੰਦੇ ਨੇ, ਉਹ ਉਹਨਾਂ ਨੂੰ ਉਂਗਲਾਂ 'ਤੇ ਨਜਾਈ ਫਿਰਦੇ ਨੇ ਵੋਟਾਂ ਲੈਣ ਵਾਲੇ, ਉਹ ਆਪ ਹੀ ਇਹਨੇ ਸਾਨੂੰ ਲੜਾ ਲੜਾ ਕੇ ਮਾਰਨ ਡਏ ਨੇ। ਉਹ ਜਿਹੜੇ ਕੰਮ ਕਰਨ ਵਾਲੇ ਬੰਦੇ ਨੇ, ਸੋ ਭਜਨ ਬਾਣੀ ਕਰਨ ਵਾਲੇ ਜਿਹੜੇ ਨੇ, ਉਹ ਥੋੜ੍ਹੇ ਵੀ ਬਹੁਤਿਆਂ ਨਾਲੋਂ ਤਕੜੇ ਹੁੰਦੇ ਨੇ, ਕਿਉਂਕਿ ਉਹਨਾਂ ਵੱਲ ਸਗੁਰੂ ਹੁੰਦਾ, ਜਿਹਦੇ ਵਾਸਤੇ ਲਿਖਿਆ ਕਿ ਜਾਮ ਗੁਰੂ ਹੋਏ ਵੱਲ ਤਨਹਿ ਕਿਆ ਗਰਭ ਦਿਜੈ, ਜਾਮ ਗੁਰੂ ਹੋਏ ਵੱਲ ਲੱਖ ਵਾਹਿ ਕਿਆ ਕਜੈ। ਉਹ ਤਕੜੇ ਹੋ ਕੇ ਭਜਨ ਬਾਣੀ ਕਰੋ, ਇਹ ਸ਼ੁਕਰ ਕਰਦਿਆਂ ਬੜੀ ਮੁਸ਼ਕਲ ਨਾਲ ਤਰਾਸ ਕਰਦਿਆਂ ਆਹ ਦਿਨ ਲੰਘਾਏ ਨੇ, ਵੀ ਕਿਸ ਤਰ੍ਹਾਂ ਦੇ ਦੁਆਲੇ ਅੱਗ ਬਲਦੀ, ਤੁਸੀਂ ਸਗੁਰਾਂ ਦੀ ਕਿਰਪਾ ਨਾਲ ਮੇਲਾ ਆਰਾਮ ਨਾਲ ਹੋ ਗਿਆ, ਕੋਈ ਤਕਲੀਫ ਵਾਲੀ ਗੱਲ ਨਹੀਂ ਹੋਈ। ਸੱਚ ਪਾਤਸ਼ਾਹ ਕਿਰਪਾ ਕਰਨ, ਅਗਾਂਹ ਤੋਂ ਵੀ ਮੈਂ ਸਾਰੇ ਨਾਮਧਾਰਿਆਂ ਨੂੰ ਆਖਾਂਗਾ, ਜਿੱਥੇ ਜਿੱਥੇ ਇੱਕ ਦੂਸਰੇ ਨੂੰ ਮਿਲੋ, ਉਹਨਾਂ ਨੂੰ ਇਹ ਗੱਲ ਆਖੋ, ਇਸ ਭਿਆਨਕ ਸਮੇਂ ਵਿੱਚ ਇੱਕ ਇੱਕ ਮਾਲਾ ਭਜਨ ਦੀ, ਇੱਕ ਇੱਕ ਭਗਤੀ ਦੀ, ਆਪਣੀ ਰੱਖਿਆ ਵਾਸਤੇ ਫੇਰ ਕੇ ਸਗੁਰੂ ਰਾਮ ਸਿੰਘ, ਸਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਚਰਨਾਂ 'ਚ ਅਰਦਾਸ ਕਰੋ ਵੀ ਕਿਰਪਾ ਹੋਵੇ ਅਤੇ ਸਾਡਾ ਬਚਾਅ ਹੋਵੇ। ਸੱਚੇ ਪਾਤਸ਼ਾਹ ਨੇ ਹੁਕਮਨਾਮੇ 'ਚ ਲਿਖਿਆ ਕਿ ਇਉਂ ਨਾ ਆਖਣਾ ਕਿ ਰਾਮ ਸਿੰਘ ਨੂੰ ਭਜਨ ਬਾਣੀ ਕਰਦਾ ਸੀ ਉਹਨੂੰ ਉਹ ਫੜਿਆ ਗਿਆ ਇਸ ਤਰ੍ਹਾਂ ਮੈਨੂੰ ਸ਼ਬਦ ਨਹੀਂ ਯਾਦ, ਸਾਡਾ ਕੀ ਕਰੂਗੀ ਭਜਨ ਬਾਣੀ। ਸੋ ਇਹ ਸਾਨੂੰ ਨਹੀਂ ਪਤਾ ਵੀ ਕਿੰਨੇ ਕੁ ਸਾਡੇ ਪਾਪ ਨੇ। ਸਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਹੁਕਮ ਦਿੱਤਾ ਕਿ ਮੈਨੂੰ ਇੱਥੇ ਵੀ ਥੋੜ੍ਹਾ ਹੀ ਭਜਨ ਬਾਣੀ ਕੀਤਾ ਸੀ, ਭਜਨ ਬਾਣੀ ਨੇ ਇੱਥੇ ਕਹਿ ਦੇ ਵਿੱਚ ਸੁੱਖ ਦੇ ਛੱਡਿਆ। ਕਿੰਨੇ ਕੁ ਸਾਡੇ ਪਾਪ ਨੇ ਉਹ ਨਿੰਦ ਚਿੰਦ ਕਰਵਾ ਕੇ ਇੱਥੇ ਹੀ ਮੁਕਾ ਦਿੱਤੇ ਨੇ। ਮੇਲਾ ਹੋਇਆ, ਮੇਲੇ ਵਿੱਚ ਮਾੜੀਆਂ ਭਾਵਨਾਵਾਂ ਵਾਲੇ ਸਿੱਧੀਆਂ ਪੱਗਾਂ ਵਾਲੇ, ਚੰਗੀਆਂ ਭਾਵਨਾਵਾਂ ਵਾਲੇ ਮੋਨੇ ਅਤੇ ਹੁੱਕਾ ਪੀਣ ਵਾਲੇ ਸਾਰੇ ਆਉਂਦੇ ਜਾਂਦੇ ਨੇ। ਸੋ ਭਾਵਨਾ ਨੂੰ ਫਲ ਲੱਗਣਾ, ਭਾਵਨਾ ਨੂੰ ਇਹੋ ਜਿਹੀ ਰੱਖਿਆ ਕਰੋ ਵੀ ਜਿਹੜੀ ਸਗਰੂ ਵਾਲੇ ਪਾਸੇ ਦੀ ਰਹੇ, ਅਤੇ ਜਿਸ ਵੇਲੇ ਸਾਡਾ ਅੰਤ ਦਾ ਵੇਲਾ ਆਵੇ ਉਸ ਵੇਲੇ ਫਿਰ ਸਾਨੂੰ ਕੋਈ ਤਕਲੀਫ ਨਾ ਆਵੇ। ਅਜੇ ਵੀ ਨਾਸ ਨਹੀਂ, ਇੱਥੇ ਕਿਰਪਾਲ ਸਿੰਘ ਧੂੜਕੋਟ ਵਾਲਾ ਉਹ ਸਾਰੀ ਉਮਰ ਪਾਠ ਕਰਕੇ ਉਸਨੇ ਬਿਤਾਈ ਹੈ, ਅਤੇ ਭੈਣੀ ਸਾਹਿਬ ਨੂੰ ਘਰ ਹੀ ਸਮਝਿਆ ਉਹਨੇ, ਪਿੰਡ ਮੈਨੂੰ ਨਹੀਂ ਪਤਾ ਉਹ ਕਿੰਨੇ ਕੁ ਦਿਨ ਜਾਂਦਾ ਸੀ ਸਾਲ 'ਚੋਂ, ਅਤੇ ਜਦੋਂ ਅਖੀਰ ਦਾ ਵੇਲਾ ਆਇਆ ਉਹਨੇ ਆਖਿਆ ਮੁੰਡਿਆਂ ਨੂੰ ਸੱਦ ਲਓ, ਮੇਰਾ ਹੁਣ ਅਖੀਰ ਦਾ ਸਮਾਂ ਆ ਗਿਆ, ਕੱਲ੍ਹ ਉਦੋਂ ਪਹਿਲੇ ਰਾਤ ਪਾਠ ਦੀ ਰੌਲ ਲਾਈ ਹੈ, ਅਤੇ ਉਸ ਤੋਂ ਬਾਅਦ ਉਹਨੇ ਆਖਿਆ ਮੇਰਾ ਸਮਾਂ ਆ ਗਿਆ ਹੁਣ, ਉਹਨਾਂ ਨੇ ਕੁਝ ਆਖਿਆ ਆਖਿਆ ਨਹੀਂ, ਮੇਰਾ ਹੁਣ ਹੁਕਮ ਆ ਗਿਆ ਮੈਨੂੰ, ਮੈਂ ਹੁਣ ਚਲੇ ਜਾਣਾ, ਆ ਕੇ ਚੜ੍ਹਾਈ ਕਰ ਗਿਆ। ਸੋ ਇਹ ਪਤਾ ਲੱਗ ਜਾਏ, ਸਭ ਤੋਂ ਵੱਡੀ ਵਿੱਦਿਆ ਇਹ ਹੈ ਵੀ ਜਦੋਂ ਚੜ੍ਹਾਈ ਕਰਨਾ ਜਿੰਨੀ ਚੱਲਣ ਜਾਣਿਆ, ਜਿਹਨਾਂ ਨੂੰ ਸਾਨੂੰ ਪਤਾ ਲੱਗ ਜਾਏ ਵੀ ਚੱਲਣ ਵੇਲਾ ਜਿਹੜਾ ਉਹ ਕਿਸ ਤਰ੍ਹਾਂ ਦਾ, ਉਹਦੇ 'ਤੇ ਕਿਸ ਤਰ੍ਹਾਂ ਅਸੀਂ ਉਹਦੇ 'ਤੇ ਕਾਬੂ ਪਾ ਸਕਦੇ ਹਾਂ। ਸੋ ਵਿਆਹ ਵਾਲਿਆਂ ਨੂੰ ਚਾਹੀਦਾ ਕੁਛ ਵੀ ਲੈਣ ਦੇਣ ਵਾਲੀ ਕੋਈ ਗੱਲ ਨਾ ਕਰਨ, ਕੋਈ ਪਾਰਟੀ ਵਾਲੀ ਗੱਲ ਨਾ ਕਰਨ ਜਿਹਦੇ ਨਾਲ ਸਾਨੂੰ ਆਪ ਨੂੰ ਨੁਕਸਾਨ ਹੈ ਔਰ ਸਾਡਾ ਜੀਵਨ ਖਰਾਬ ਹੁੰਦਾ ਔਰ ਅੱਗੇ ਜਾ ਕੇ ਵੀ ਸਾਡੇ ਵਾਸਤੇ ਕਸ਼ਟ ਹੈ ਇਸ ਗੱਲ ਵਾਸਤੇ। ਮੈਨੂੰ ਇਹ ਗੱਲ ਯਾਦ ਆ ਗਈ, ਇੱਥੇ ਸੁਰਜੀਤ ਸਿੰਘ ਆਇਆ, ਬੜਾ ਭਾਰਾ ਜਿਹਾ ਸਰੀਰ, ਇੱਥੇ ਵੇਖਿਆ ਸੀ ਕੱਲ੍ਹ, ਪਤਾ ਨਹੀਂ ਚਲਾ ਗਿਆ ਕਿ ਇੱਥੇ ਹੀ ਹੈ, ਉਹਨੇ ਮੈਨੂੰ ਇਹ ਗੱਲ ਦੱਸੀ, ਮੈਂ ਅੱਗੇ ਵੀ ਦੱਸੀ ਹੋਣੀ ਪਰ ਮੈਂ ਤੁਹਾਨੂੰ ਫਿਰ ਇੱਕ ਵਾਰ ਦੱਸ ਦਿਆਂ। ਉਹਨੇ ਦੱਸਿਆ ਕਿ ਉਹ ਮਾਂ ਸ਼ਰਾਬ ਖਾਣ ਪੀਣ ਲੱਗ ਪਿਆ, ਨਾਮਧਾਰੀ ਸੀ ਇਹ। ਜਿਹੜੇ ਸਾਲ ਅੰਮ੍ਰਿਤਸਰ ਦੂਸਰਾ ਹੋਲਾ ਹੋਇਆ, ਮੇਰਾ ਖਿਆਲ ਉਸ ਸਾਲ ਦੀ ਗੱਲ ਹੋਣੀ ਹੈ। ਅਤੇ ਉਹਨੇ ਆਖਿਆ ਵੀ ਮੈਨੂੰ ਫਿਰ ਮਾਂ ਸ਼ਰਾਬ ਖਾਣ ਪੀਣ ਲੱਗ ਪਿਆ, ਕੱਛ ਵੀ ਮੈਂ ਲਾ ਛੱਡੀ, ਕੱਛਾ ਜਿਹਾ ਪਾਉਂਦਾ ਸਾਂ। ਅਤੇ ਸ਼ਰਾਬ ਪੀਣ ਦੇ ਨਾਲ ਉਹਨੂੰ ਕੋਈ ਫੇਫੜੇ ਗਲ ਗਏ, ਬਿਮਾਰੀ ਹੋ ਗਈ, ਪਟਿਆਲੇ ਹਸਪਤਾਲ ਦਾਖਲ ਹੋ ਗਿਆ। ਉਹਦਾ ਵੱਡਾ ਡਾਕਟਰ ਜਿਹੜਾ ਬੜਾ ਉਹਦਾ ਦੋਸਤ ਸੀ, ਅਖੀਰ ਇਹ ਡਾਕਟਰ ਨੇ ਫੈਸਲਾ ਕੀਤਾ ਵੀ ਇਹ ਹੁਣ ਕੱਲ੍ਹ ਨੂੰ ਸਵੇਰੇ ਚੜ੍ਹਾਈ ਕਰ ਜਾਣਾ। ਰਾਤ ਰਾਤ ਕੱਢ ਲਏ, ਕਿੰਨਾ ਚਿਰ ਕੱਢ ਲਏ ਕੋਈ ਪਤਾ ਨਹੀਂ। ਅਤੇ ਉਹਦੇ ਕੋਲ ਉਹਦੀ ਵੱਡੀ ਲੜਕੀ ਜਿਹੜੀ ਇੱਥੇ ਹਰਭਜਨ ਸਿੰਘ ਵੱਲ ਵਿਆਹੀ ਹੈ, ਉਹ ਕੁੜੀ ਉਹਦੇ ਕੋਲ ਸੀ। ਕਹਿੰਦਾ ਰਾਤ ਨੂੰ ਮੈਨੂੰ ਸਾਰੇ ਛੱਡ ਕੇ ਚਲੇ ਗਏ, ਰਾਤ ਨੂੰ 10-11 ਵਜੇ ਕਰੀਬ ਆਉਂਦਾ ਮੇਰੇ ਸਰੀਰ 'ਚੋਂ ਜੀਵ ਆਤਮਾ ਮੇਰਾ ਨਿਕਲ ਗਿਆ, ਅਤੇ ਮੈਂ ਅੱਗੇ ਮੈਨੂੰ ਜਮਦੂਤਾਂ ਨੇ ਫੜਿਆ ਅਤੇ ਉਹਨਾਂ ਨੇ ਅੱਗ 'ਚ ਸੁੱਟਿਆ। ਮੈਨੂੰ ਪਤਾ ਨਹੀਂ ਕਿਸ ਤਰ੍ਹਾਂ ਉਹਨਾਂ ਨੇ ਗੱਲ ਦੱਸੀ, ਅੱਗ 'ਚ ਸੁੱਟਿਆ ਅਤੇ ਸਗੁਰਾਂ ਨੇ ਮੈਨੂੰ ਬਚਾਇਆ। ਜਦੋਂ ਬਚਾਇਆ ਸਗੁਰਾਂ ਨੇ ਅਤੇ ਫਿਰ ਮੈਨੂੰ ਆਖਿਆ ਸਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ, ਇਹ ਦੱਸ ਭਾਈ ਤੂੰ ਮਾਂ ਸ਼ਰਾਬ ਖਾਂਦਾ ਪੀਂਦਾ ਹੁਣ ਛੱਡਣਾ ਕਿ ਨਹੀਂ ਛੱਡਣਾ? ਉਹ ਲਿਖਿਆ ਨਾ, 3 ਵਾਰ ਪਤੀਆ ਭਰ ਲੀਨਾ, ਮਨ ਕਠੋਰ ਅੱਜ ਹੁਣਾ ਪਤੀਨਾ। ਇੰਨਾ ਮਨ ਕਠੋਰ ਹੋਇਆ ਤਾਂ ਨਾ ਮੈਂ ਚੁੱਪ ਕਰ ਰਿਹਾ, ਉੱਥੇ ਵੀ ਫਿਰ ਨਹੀਂ ਮੈਂ ਅੱਗੋਂ ਆਖਿਆ ਵੀ ਮੈਂ ਛੱਡ ਦਿਆਂਗਾ। ਜਿਸ ਵੇਲੇ ਇਹ ਥੋੜ੍ਹਾ ਜਿਹਾ ਸਮਾਂ ਲੰਘਿਆ, ਸੱਚੇ ਪਾਤਸ਼ਾਹ ਚਲੇ ਗਏ ਨੇ, ਉਹ ਭਾਈ ਬੰਦ ਫਿਰ ਆ ਗਏ ਨੇ ਜਮਦੂਤ, ਉਹਨਾਂ ਨੇ ਫੜ ਕੇ ਮੈਨੂੰ ਇੱਕ ਰੇਲ ਦੇ ਇੰਜਨ ਥੱਲੇ ਸੁੱਟ ਦਿੱਤਾ। ਫਿਰ ਉਹਦਾ ਮੈਂ ਯਾਦ ਕੀਤਾ ਵੀ ਸੱਚੇ ਪਾਤਸ਼ਾਹ ਮੇਰੇ 'ਤੇ ਕਿਰਪਾ ਕਰ। ਫਿਰ ਜਿਸ ਵੇਲੇ ਯਾਦ ਕੀਤਾ ਤਾਂ ਫਿਰ ਉਹ ਇੰਜਨ ਲੰਘਿਆ, ਉੱਥੋਂ ਨਹੀਂ ਮੇਰਾ ਕੁਛ ਨਹੀਂ ਵਿਗੜਿਆ, ਫਿਰ ਮੈਂ ਥੱਲੇ ਨਿਕਲਿਆ ਅਤੇ ਫਿਰ ਸੱਚੇ ਪਾਤਸ਼ਾਹ ਦੇ ਦਰਸ਼ਨ ਹੋਏ ਨੇ। ਅਤੇ ਮੈਂ ਕਿਹਾ ਸੱਚੇ ਪਾਤਸ਼ਾਹ ਮੈਂ ਸਾਰਾ ਕੁਛ ਛੱਡਿਆ, ਮੈਂ ਅੱਜ ਤੋਂ ਨਹੀਂ ਖਾਣਾਗਾ, ਖਾਵਾਂਗਾ ਨਹੀਂ ਪੀਵਾਂਗਾ। ਫਿਰ ਸੱਚੇ ਪਾਤਸ਼ਾਹ ਆਖਿਆ ਤੂੰ ਇੰਨਾ ਚਿਰ ਰਹਿ ਸਾਹ ਸਕਦਾ ਵੇਲਾ ਨਹੀਂ ਕੀਤਾ। ਉਹਨੂੰ ਫਿਰ ਉੱਥੇ ਅੰਮ੍ਰਿਤਸਰ ਹੋਲੇ 'ਚ ਹੋ ਗਿਆ, ਉਹਨੇ ਆਖਿਆ ਜੀ ਮੈਨੂੰ ਵਕਤ ਨਹੀਂ ਮਿਲਣਾ। ਉਹਨੇ ਆਖਿਆ ਤੂੰ ਜਾ ਕੇ ਉਹਦੇ ਕੋਲ ਆ, ਉਹਦੇ ਕੋਲ ਮੇਲੇ ਵਾਸਤੇ। ਉੱਥੇ ਗਿਆ ਉਹ, ਉੱਥੇ ਮਸਾਨਗੜ੍ਹ ਜਿਹੜੀ ਕੋਠੀ ਹੈ, ਮੈਂ ਪੌੜੀਆਂ ਉਤਰਿਆ ਉਹਨਾਂ 'ਤੇ, ਅੱਗੋਂ ਸੁਰਜੀਤ ਸਿੰਘ ਮਿਲਿਆ। ਮੈਂ ਕਿਹਾ ਭਰਾ ਹਟ ਜਾਓ, ਮੈਨੂੰ ਟਾਈਮ ਨਹੀਂ, ਮੇਲਾ ਬਹੁਤ ਸੀ, ਭਾਰ ਭੀੜ ਸੀ ਸਾਰਾ ਸੰਗਤ। ਅਤੇ ਫਿਰ ਤੁਰ ਗਿਆ। ਫਿਰ ਆਉਂਦਾ ਵੀ ਰਾਤ ਨੂੰ ਫਿਰ ਸੁਪਨਾ ਆਇਆ, ਫਿਰ ਸਗੁਰਾਂ ਨੇ ਦਰਸ਼ਨ ਦਿੱਤਾ ਸੁਪਨੇ 'ਚ, ਅਤੇ ਉਹਨਾਂ ਨੇ ਆਖਿਆ ਵੀ ਤੂੰ ਜਾ ਕੇ ਆ। ਅਖੇ ਮੈਂ ਆਖਿਆ ਸੀ ਮੈਨੂੰ ਵਕਤ ਨਹੀਂ ਮਿਲਿਆ, ਉਹਨੇ ਆਖਿਆ ਤੂੰ ਫਲਾਣੇ ਨੂੰ, ਅਪਾਰ ਸਿੰਘ ਨੂੰ, ਹਰਕੀ ਨੂੰ ਨਾਲ ਲੈ ਗਿਆ, ਤੂੰ ਆਪ ਜਾ ਕੇ ਗੱਲ ਕਰ। ਫਿਰ ਉਹ ਆਪ ਗਿਆ, ਇਹ ਸਗੁਰਾਂ ਨੇ ਰਚਨਾ ਲਿਜਾਈ ਸੀ, ਮੇਰੀ ਉਹਦੇ 'ਚ ਕੋਈ ਕਹਾਣੀ ਨਹੀਂ ਸੀ। ਅਤੇ ਉਹ ਗਿਆ ਤਾਂ ਕੁਦਰਤੀ ਮੈਂ ਉਹਨੂੰ ਗੱਲ ਸੁਣ ਲਈ, ਉਹਦੀ ਗੱਲ ਸੁਣ ਕੇ ਜਿਹੜਾ ਉਸ ਵੇਲੇ ਪ੍ਰਬੰਧਕ ਸੀ ਉਹਨੂੰ ਆਖਿਆ ਭਾਈ ਫਲਾਣਾ ਮੇਲਾ ਕੈਂਸਲ ਕਰਕੇ ਅਤੇ ਉਹਨੂੰ ਮੇਲਾ ਦੇ ਦਿਓ, ਇਹਦਾ ਬੜਾ ਜ਼ਰੂਰੀ ਕੰਮ ਹੈ। ਸਗੁਰੂ ਕਿਰਪਾ ਕਰਕੇ ਪ੍ਰੇਰਣਾ ਦਿੰਦਾ ਜਿਹੜੀ ਕਰ ਜੋ ਕੁਛ ਹੁੰਦੀ ਹੈ, ਅਤੇ ਉਹਨੂੰ ਮੇਲਾ ਮਿਲ ਗਿਆ। ਇਹ ਗੱਲਾਂ ਸਾਰੀਆਂ ਉਦੋਂ ਕੋਈ ਨਹੀਂ ਮੈਨੂੰ ਦੱਸੀਆਂ। ਇੱਥੇ ਕੋਈ ਇੱਕ ਸਿੰਘ ਇਸ ਤਰ੍ਹਾਂ ਉਹਨੇ ਆਪਣੀ ਉਹ ਜਾਗਰ ਸਿੰਘ ਦਾ ਲੜਕਾ ਮਲੂਕ ਸਿੰਘ ਸੰਤ ਨਗਰ ਹੁੰਦਾ, ਉਹਨੇ ਕੋਈ ਇਹੋ ਜਿਹੀ ਗੱਲ ਦੱਸੀ ਵੀ ਮੈਨੂੰ ਇਸ ਤਰ੍ਹਾਂ ਸੁਪਨੇ ਦਰਸ਼ਨ ਹੋਇਆ ਅਤੇ ਮੈਨੂੰ ਜਮਦੂਤਾਂ ਨੇ ਮਾਰ ਪਈ, ਸਗੁਰਾਂ ਛਡਾਇਆ। ਫਿਰ ਉਸ ਗੱਲ ਤੋਂ ਉਹਨੇ ਇਹ ਗੱਲ ਇੱਥੇ ਦੱਸੀ ਸਾਰੀ। ਅਤੇ ਫਿਰ ਜਿਸ ਵੇਲੇ ਸਾਰੀ ਗੱਲ ਹੋ ਗਈ ਉੱਥੇ, ਫਿਰ ਸਗੁਰਾਂ ਆਖਿਆ ਚੰਗਾ ਜਾ ਹੁਣ ਤੂੰ ਵਾਪਸ। ਜਿਸ ਵੇਲੇ ਉਹ ਵਾਪਸ ਆਇਆ, ਸਰੀਰ 'ਚ ਪ੍ਰਾਣ ਆ ਗਏ ਨੇ, ਅਤੇ ਸਵੇਰੇ ਸਵੇਰੇ ਨਰਸਾਂ ਵੇਖਣ ਵਾਸਤੇ ਆਈਆਂ ਵੀ ਉਹ ਮਰ ਗਿਆ, ਉਹਨਾਂ ਨੇ ਚੁੱਕ ਲਿਆਈਏ ਉੱਥੋਂ। ਅਤੇ ਜਿਸ ਵੇਲੇ 4 ਵਜੇ ਰਾਤ ਨੂੰ 1 ਵਜੇ ਫਿਰ ਮੈਂ ਉੱਠ ਕੇ ਜਦੋਂ ਮੈਨੂੰ ਵਾਪਸ ਆਇਆ, ਅਤੇ ਉੱਠ ਕੇ ਫਿਰ ਮੈਂ ਆਖਿਆ ਮੈਂ ਤਾਂ 1.5 ਮਹੀਨਾ ਹੋ ਗਿਆ ਲੰਮਾ ਪੈ ਨੂੰ, ਮੇਰੇ 'ਤੇ ਜਾਨ ਹੈਗੀ ਨਹੀਂ, ਲੱਤਾਂ 'ਚ ਮੇਰੇ ਡਿੱਗ ਪਾਂਗਾ ਉੱਠ ਕੇ। ਫਿਰ ਮੈਂ ਆਖਿਆ ਮੈਨੂੰ ਸਗੁਰਾਂ ਰੋਗ, ਮੈਂ ਉੱਠ ਕੇ ਵੇਖਿਆ ਸੀ, ਆਹਦਾ ਮੈਂ ਉੱਠਿਆ ਮੇਰੇ ਬਿਲਕੁਲ ਠੀਕ ਤਰ੍ਹਾਂ ਉੱਠ ਬੈਠਾ। ਫਿਰ ਮੈਂ ਉਸੇ ਵੇਲੇ ਇਸ਼ਨਾਨ ਕਰਕੇ ਸਣਕੇ ਸੀ ਅਤੇ ਮੈਂ ਲੰਮਾ ਪੈ ਗਿਆ। ਨਰਸਾਂ ਆਈਆਂ, ਨਰਸਾਂ ਆ ਕੇ ਅਤੇ ਵੇਖ ਕੇ ਭੱਜੀਆਂ ਗਈਆਂ ਡਾਕਟਰ ਕੋਲ ਵੀ ਉਹ ਤੇਰਾ ਦੋਸਤ ਜਿਹੜਾ ਉਹ ਤਾਂ ਜਿਉਂਦਾ। ਉਹ ਉਸੇ ਤਰ੍ਹਾਂ ਹੀ ਤੌਲੀਆ ਲੈ ਕੇ ਅਤੇ ਸਿਰ 'ਤੇ ਅਤੇ ਕੱਪੜਾ ਕੋਈ ਚਾਦਰ ਚੁਦਰ ਲੈ ਕੇ ਅਤੇ ਭਜਾਇਆ ਚੱਪਲਾਂ ਪਾ ਕੇ, ਵੀ ਇਹ ਕਿਸ ਤਰ੍ਹਾਂ ਗੱਲ ਹੋ ਗਈ ਹੈ। ਉਹਨੇ ਵੇਖਿਆ ਸੱਚੀ ਮੁੱਚ ਜਿਉਂਦਾ ਜਿਉਂਦਾ, ਅਤੇ ਉਹਨੇ ਆਖਿਆ ਸੁਰਜੀਤ ਸਿੰਘ ਹੁਣ ਤੂੰ ਸ਼ਰਾਬ ਨਾ ਪੀਵੀਂ ਅਤੇ ਨਹੀਂ ਤੂੰ ਮਰ ਜਾਏਗਾ। ਕਹਿੰਦਾ ਸ਼ਰਾਬ ਨਹੀਂ ਮੈਂ ਪੀਂਦਾ ਅਤੇ ਮੈਨੂੰ ਹੁਣ ਛੁੱਟੀ ਦੇ ਦੇ, ਮੈਂ ਜਾਣਾ ਪਿੰਡ ਨੂੰ। ਕਹਿੰਦਾ ਤੇਰੇ ਅਜੇ ਤੂੰ ਤਾਂ ਹਿਲਣ ਜੋਗਾ ਨਹੀਂ। ਕਹਿੰਦਾ ਮੈਨੂੰ ਕੋਈ ਤਕਲੀਫ ਨਹੀਂ, ਮੈਂ ਹੁਣ ਠੀਕ ਹਾਂ। ਇਹ ਗੱਲ ਆਖ ਕੇ ਅਗਲੇ ਨੂੰ ਛੁੱਟੀ ਲੈ ਕੇ ਉਹ ਕਰਦਾ, ਮੈਂ ਲੰਬੜਦਾ ਮੈਂ ਮਾਮਲਾ ਕਰਾਉਣਾ, ਫਿਰ ਉਹ ਚਲਾ ਗਿਆ ਉੱਥੇ। ਸੋ ਮੇਰਾ ਸਿਰਫ ਕਹਿਣ ਤੋਂ ਮਤਲਬ ਇਹ, ਹਾਂ ਇੱਕ ਗੱਲ ਹੋਰ ਭੁੱਲ ਗਿਆ ਮੈਂ। ਕਹਿੰਦਾ ਮੈਨੂੰ ਇਹ ਗੱਲ ਆਖੀ ਹੈ ਵੀ ਇਹ ਕੁੜੀ ਤੂੰ ਖੁੱਲ੍ਹਿਆਂ ਦੇ ਕਿਉਂ ਮੰਗੀ ਹੈ? ਉਹ ਫਿਰ ਖੁੱਲ੍ਹਿਆਂ ਤੋਂ ਛਡਾ ਕੇ ਫਿਰ ਹਰਭਜਨ ਸਿੰਘ ਵੱਲ ਉਹਨੇ ਵਿਆਹੀ ਹੈ। ਮੇਰਾ ਸਿਰਫ ਕਹਿਣ ਤੋਂ ਮਤਲਬ ਇਹ ਹੈ ਕਿ ਅੱਗੇ ਜਾ ਕੇ ਵੀ ਇਹ ਤਕਲੀਫ ਨਹੀਂ ਹਟਣੀ ਜੇ ਆਪਾਂ ਮਰਿਆਦਾ ਵਿੱਚ ਨਾ ਚੱਲਾਂਗੇ। ਜਿੰਨੇ ਧਰਮ ਦੇ ਬੰਧਨ ਨੇ ਉਹ ਸਾਡੇ ਫਾਇਦੇ ਵਾਸਤੇ ਨੇ, ਸਗੁਰਾਂ ਨੂੰ ਉਹਨਾਂ ਦਾ ਕੀ ਹੈ ਉਸ ਗੱਲ ਨਾਲ। ਸੋ ਉਹਨਾਂ ਵਿੱਚ ਪੂਰਾ ਰਹਿ ਕੇ ਕੋਸ਼ਿਸ਼ ਕਰੋ। ਆਦਮੀ ਬਣਿਆ ਹੀ ਗਲਤੀਆਂ ਵਾਸਤੇ, ਗਲਤੀਆਂ ਹੋ ਜਾਂਦੀਆਂ ਨੇ, पर उन्होंने वापस लैना चाहिए, गलती नूं पक्का करके समझ गए कि हाँ मैं ठीक किया, किसी ने डाका मारिया, किसी ने चोरी की है, वह मैं ठीक किया, जो किया मैं अपने ढिड वास्ते किया, मैं ही करता, उसे इस तरह नहीं होना चाहिए। गलती करके मुड़ के वही माफ़ी मांगेगा, वैसे ठीक वास्ते तैयार हो। माफ़ी की गल है, इतने मैं कई ने आख्या भी सारे सारे माफ़ कर देना चाहिए। मैं सगुरों के उपदेश सुनया भी जोड़ा माफ़ी मंगने वास्ते घरों तुरद ना, दिलों माफ़ी मंगने वास्ते, वो उत्थे घरों तुरद ही बख्शिया जाता। जोड़ा इतने आ के ढेडे कोई गल रख के माफ़ी मंगता, उन्होंने सच्चे पाशाह आख्या मैं भी आख दिया ना, तो भी नहीं वो बख्शिया जा सकता। तो माफ़ी मंगने की तो गल यह है, सगुरु राम सिंह सच्चे पाशाह के हुक्मनामा पढ़िया भी अंदरों सगुरु बहुत अरदास सुनता, बाहरों नहीं सुनता। अरदास करा करो सच्चे पाशाह कृपा कर मेरे ते भी तुहाडे ते भी, असीं सारे सगुरों के हुक्मों से चलीए ते सगुरां दे चरणां विच सुरखरु हो के हाजिर हो सकीए। तो फिर मैं उन्हां दा बहुत धन्नवाद करदा जिन्होंने मेले में सेवा की है। असां दयाल सिंह होरी ते पता नहीं सुते भी नहीं सारी रात, ते होर कई लांगरी जिहड़े साडे सामने ही नहीं, जिहड़े ये चाहुंदे ने भी साडा पता ही नहीं लगे किसे नूं सेवा करदे ने, असल ते उह तां उह सामदे ने। जिहड़े पैसे कोई आदमी कमाउंदा ना, उह इहो जिहा थां लुका के रखदा किसे नूं पता ना लगे, घरदिआं नूं वी ना पता होवे। जिहड़े उह भजन बाणी करदे ने रात नूं 11-12 वजे जो उठ के सारी सारी रात जा के भजन बाणी करदे ने, फिर दसदे नहीं किसे नूं, वो बहुत धन ने। सगुरु कृपा करे सानू भी वह जीवन प्राप्त होवे, तो इहो जिहे मेले होण जिन्हां 'च असीं भजन बाणी कर सकीए ते सगुरां दे चरणां विच सुखरु हो के हाजिर हो सकीए। एक एक माला भजन की, एक एक भगौती की ये पूरी तरह याद रखो, जिन्हां 'चिर कठिन समय है फेर के सगुरां दे चरणां 'च अरदास करो। जो सहायता, जो रखिया, जो रखवाली सगुरु कर सकदा साडी, वह कोई नहीं कर सकता, ना असीं कर सकदे। तोपां बंदूकां कोई साडे रख्या नहीं कर सकदियां, सारी रख्या सगुरु कर सकदा। ये तुसीं जरूर करो इन्ने दिनां वास्ते, जो घरों तुरो अरदास करके तुरो सगुरु कृपा कर साडे ते, असीं ठीक ठाक घर पहुँचीए। इस तों अलावा एक एक घंटा नाम सिमरन हर जी प्रति, एक एक पाठ आदि का या दसम का हर महीने का हर घर प्रति, ये जरूर करो। तो कोशिश करो कि ये पाठ भी जिहड़े ने असीं जी प्रति कर सकीए। तो मैं यही अर्ज करके आप सब तो आगे लाऊंगा।